hermanradio.com या hermanradio.com ती ॲडव्हर्टाइजमेंट सेक्शन विजिट करू.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ चेते रखिए की सुनिए सुनाइए और रल मिले इस मिट्टी ते एक पंजाब वसाइए. इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने. हर बुधवार सवेरे 8 to 10 हरमन रेडियो ते सुखप्रीत नाल लहरां.
एक सजरा दिन जो अपने नाल लेके आया है एक होर मौका जो कल ना कर सके वो आज कर सकिए किसी के हासे की वजह ते खुशी का सबब बन सकिए उस परमात्मा की याद का दीवा बाल अंदरला हनेरा दूर कर सकिए. सो 13 मई 2020 बड़ी प्यारी जी सवेर और हरमन रेडियो ते प्रोग्राम लहरा. सो बुधवार दिया लहरा जी मैं लेके आनी हाँ सुखप्रीत एडिलेट स्टूडियो तो तुहाडे सारयां दे लई. सो प्यार भरी सत श्री अकाल सब तो पहला मेरे वलो कबूल करो और उम्मीद ते अरदास करदी हां जी सब राजी खुशी होवोगे तुसी अपने अपने घर परिवारां दे विच और जिंदगी माण गए होवोगे. सो प्रोग्राम दी शुरुआत करन जा रही हां. सो सब तो पहला शुरुआत दे विच उस परमात्मा नूं याद करदे हां. वैसे ही प्रोग्राम यादां दा हुंदा है. सो सब तो पहली याद उस परमात्मा दे नाम. सो उस परमात्मा नूं याद करदे हां जी. आओ उस परमात्मा नूं असीं किद्दां याद करीदा तुहानूं हुण पता ही है. चेहरे ते लैके आउंदे हां इक वड्डी सारी समाइल दिल विच शुकराना सरबत दे भले दी अरदास जो परमात्मा ने दित्ता है उहदे शुकराने नाल आओ सरबत दे भले दी अरदास करदे हां. वाहिगुरु जी का खालसा वाहिगुरु जी की फतेह. बहुत प्यारा जिहा दिन सी एडिलेड दे विच चढ़िया. अज राती मीह पैके हटिया आया और सारा कुछ धोता धोता निखरिया निखरिया सवेर दियां चढ़दियां किरणां ओ जिहड़ा एक वखरा ही जिहा नजारा पेश कर रही है. बहुत सोहनी जिही सवेर और उम्मीद करदी हां जिथे किते भी होगी बहुत सोहने समय नूं तुसी इस वेले माण रहे होवोगे. सो समय की गल करा जी ते 7:34 एडिलेड दे विच इस वेले हो चुके है ते सिडनी समय मुताबिक जे गल करा ते इस वेले 8:04 हो चुके है. आस्ट्रेलिया दे विच पर्थ दे विच इस वेले 6:04 बुधवार दे होए है और यही समा साडे अगे होंगकोंग दे विच चल रहा है. ऑकलैंड न्यूजीलैंड दे विच इस वेले 10:04 बज चुके ने और पंजाब की गल करिए 3:34 उत्ते हो चुके हैं. ਸੋ ਯੂਰਪ ਦੇ ਵਿੱਚ ਅਜੇ ਤੱਕ ਮੰਗਲਵਾਰ ਦੀ ਰਾਤ ਤੇ ਪੱਛਮੀ ਦੇਸ਼ਾਂ ਦੇ ਵਿੱਚ ਅਜੇ ਮੰਗਲਵਾਰ ਦੀ ਦੁਪਹਿਰ ਜਿਹੜੀ ਉਹ ਚੱਲ ਰਹੀ ਹੈ। ਸੋ ਜਿੱਥੋਂ ਕਿਤੋਂ ਵੀ ਤੁਸੀਂ ਪ੍ਰੋਗਰਾਮ ਦੇ ਨਾਲ ਇਸ ਵੇਲੇ ਸਾਂਝ ਬਣਾਈ ਹੈ, ਹਰਮਨ ਰੇਡੀਓ ਦੇ ਨੂੰ ਸੁਣ ਰਹੇ ਹੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਔਰ ਤੁਹਾਨੂੰ ਦੱਸ ਦੇਵਾਂ ਕਿ 2 ਘੰਟੇ ਚੱਲਣਾ ਇਹ ਲਹਿਰਾਂ ਪ੍ਰੋਗਰਾਮ ਹਰਮਨ ਰੇਡੀਓ ਤੇ। ਵੈਸੇ ਤੇ ਹਰਮਨ ਰੇਡੀਓ ਦੇ ਪ੍ਰੋਗਰਾਮ 24 ਘੰਟੇ ਚੱਲਦੇ ਰਹਿੰਦੇ ਆ ਜੀ। ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ 24 ਘੰਟੇ ਸੱਤੋ ਦਿਨ ਚੱਲਣ ਵਾਲਾ ਪੰਜਾਬੀ ਰੇਡੀਓ ਜਿਹੜਾ ਉਹ ਹੈ। ਔਰ ਚਲੋ ਜੀ, ਮੇਰੇ ਹਿੱਸੇ ਬੁੱਧਵਾਰ ਦੀ ਸਵੇਰ ਦੇ 2 ਘੰਟੇ ਜਿਹੜੇ ਆ ਉਹ ਆਉਂਦੇ ਆ, ਉਹਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਦਿਲ ਦੀਆਂ ਗੱਲਾਂ ਕਰ ਲੈਣੀ ਹੁੰਦੀਆਂ ਮੈਂ, ਕੁਝ ਜੱਗ ਬੀਤੀਆਂ ਤੇ ਕੁਝ ਹੱਡ ਬੀਤੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕਰਾਂਗੇ। ਸੋ ਗੀਤ ਸੰਗੀਤ ਅਹਿਮ ਹਿੱਸਾ ਹੁੰਦਾ ਪ੍ਰੋਗਰਾਮ ਦਾ, ਸੋ ਨਾਲ ਨਾਲ ਗੀਤ ਸੰਗੀਤ ਵੀ ਚੱਲਦੇ ਰਹਿਣੇ ਆ। ਤੁਸੀਂ ਆਪਣੀ ਫਰਮਾਇਸ਼ ਦਾ ਕੋਈ ਗੀਤ ਜਿਹੜਾ ਉਹ ਵੀ ਭੇਜ ਸਕਦੇ ਹੋ। ਸੋ ਯਾਦਾਂ ਬੁੱਧਵਾਰ ਦੀ ਸਵੇਰ ਜਿਹੜੀ ਹੁੰਦੀ ਹੈ, ਯਾਦਾਂ ਦੇ ਨਾਮ ਹੁੰਦੀ ਹੈ ਬਿਲਕੁਲ, ਔਰ ਯਾਦਾਂ ਦੀ ਕੜੀ ਅਸੀਂ ਜਿਹੜੀ ਛੇੜੀ ਹੋਈ ਹੈ ਪਿਛਲੇ ਹਫ਼ਤੇ ਤੋਂ, ਉਹ ਹੈ ਜੀ ਵਿਆਹ ਦੀਆਂ ਰਸਮਾਂ ਰਿਵਾਜ਼, ਔਰ ਉਹ ਵਿਆਹ ਜੋ ਅਸੀਂ ਆਪਣੇ ਬਚਪਨ ਦੇ ਵਿੱਚ ਦੇਖੇ ਹੋਏ ਆ ਉਹਨਾਂ ਬਾਰੇ ਗੱਲ ਕਰਾਂਗੇ ਅੱਜ ਵੀ। ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਬਣਾ ਸਕਦੇ ਹੋ ਆਪਣੇ ਸੁੱਖ ਸੁਨੇਹੇ ਭੇਜ ਕੇ, ਕਿਉਂਕਿ ਜਿਹੜੇ ਯਾਦਾਂ ਦੇ ਦੀਵੇ ਬਾਲ ਕੇ ਹਰਮਨ ਰੇਡੀਓ ਦੇ ਬਨੇਰੇ ਤੇ ਮੈਂ ਧਰਦੀ ਹਾਂ, ਉਹਦੇ ਵਿੱਚ ਤੇਲ ਜਿਹੜਾ ਆ ਉਹ ਤੁਹਾਡੇ ਸੁਨੇਹੇ ਹੀ ਪਾਉਂਦੇ ਆ। ਸੋ ਇਹ ਦੀਵਿਆਂ ਨੂੰ ਜਗਦੇ ਰੱਖਣ ਦੇ ਲਈ ਤੁਹਾਡੇ ਸੁਨੇਹੇ ਬੜੇ ਜ਼ਰੂਰੀ ਹੁੰਦੇ ਆ ਜੀ। ਪ੍ਰੋਗਰਾਮ ਦੇ ਨਾਲ ਸਾਂਝ ਬਣਾ ਸਕਦੇ ਹੋ ਤੁਸੀਂ ਈਮੇਲ ਦੇ ਰਾਹੀਂ request@harmanradio.com ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਮੈਸੇਜ ਕਰ ਸਕਦੇ ਹੋ @harmanradio ਤੇ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ 02-85-99-28-11 ਤੇ। ਬਾਕੀ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਹਰਮਨ ਰੇਡੀਓ ਦੀ ਐਪ ਆ ਉਹਦੇ ਵਿੱਚ ਹੀ ਮਿਲ ਜਾਏਗੀ। ਸੋ ਲਓ ਜੀ, ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਸੁਣਦੇ ਹਾਂ ਇੱਕ ਗੀਤ, ਔਰ ਇਸ ਤੋਂ ਬਾਅਦ ਅਸੀਂ ਆਪਣੀਆਂ ਯਾਦਾਂ ਦੀ ਜਿਹੜੀ ਆ ਗੰਢ ਉਹ ਖੋਲਦੇ ਹਾਂ। ਸੋ ਇਸ ਗੀਤ ਤੋਂ ਬਾਅਦ
ਹਮ ਕਿਆ ਬਣਾਨੇ ਆਏ ਥੇ ਔਰ ਕਿਆ ਬਣਾ ਬੈਠੇ, ਕਹੀਂ ਮੰਦਿਰ ਕਹੀਂ ਮਸਜਿਦ ਕਹੀਂ ਗੁਰਦੁਆਰਾ ਗਿਰਜਾ ਬਣਾ ਬੈਠੇ। ਹਮ ਸੇ ਤੋ ਅੱਛੀ ਜਾਤ ਪਰਿੰਦੋ ਕੀ ਕਭੀ ਮਸਜਿਦ ਪੇ ਜਾ ਬੈਠੇ ਕਭੀ ਮੰਦਿਰ ਪੇ ਜਾ ਬੈਠੇ। ਮੇਰਾ ਰਾਮ ਤੇ ਤੇਰਾ ਮੌਲਾ ਏ,
ਤੇਰਾ ਰਾਮ ਤੇ ਮੇਰਾ ਮੌਲਾ ਏ,
ਤੇਰਾ ਰਾਮ ਤੇ ਮੇਰਾ ਮੌਲਾ ਏ, ਬਸੇ ਸੀ ਗੱਲ ਦਾ
ਧਰਮ ਦੇ ਨਾਂ ਤੇ ਚੱਲਦੀ ਏ, ਕੁਝ ਖੂਨ ਪੀਣੀਆਂ ਜੋ ਖਾਂਦੀ, ਕੁਝ ਖੂਨ ਪੀਣੀਆਂ ਜੋ ਖਾਂਦੀ।
ਇੱਥੇ ਪੁੱਤਾਂ ਵਿੱਚ ਜ਼ਮੀਨ ਮਾਰੀ ਏ ਨਗਦੀ ਜੈਸੇ ਲੋਕਾਂ ਚੁਬੀ ਸਕੇ ਨਹੀਂ
ਜੋ ਸੁਣ ਸਕਦਾ
ਕਲਦਾ ਕਿਸੇ ਦੀ ਵੋਟ ਹੋਵੇ ਜਦ ਸਾਹਮਣੇ ਕਿਸੇ ਦੀ ਵੋਟ
ਪਰ ਦੂਰੀਆਂ ਤਾਂ ਘੱਟ ਹੁੰਦੀਆਂ ਜੇ ਦਿਲ ਦੇ ਵਿੱਚ ਨਾ ਖੋਟ ਹੋਵੇ
ਇੱਥੇ ਇੱਕ ਖਤ ਮਿਲਦਾ ਯਾਰੀ
ਦੂਜੇ ਹੱਥ ਵਿੱਚ ਗੋਲਾਏ
ਬਸੇ ਸੀ ਗੱਲ ਦਾ ਤੇਰਾ ਰਾਮ ਤੇ ਮੇਰਾ ਮੌਲਾਏ ਬਸੇ ਸੀ ਗੱਲ ਦਾ ਬਸੇ
ਚੰਦ ਵਡਾਲੀ ਬਹੁਤ ਹੀ ਖੂਬਸੂਰਤ ਆਵਾਜ਼ ਔਰ ਓਨੀ ਹੀ ਸੋਹਣੀ ਸ਼ਾਇਰੀ ਬਹੁਤ ਹੀ ਕਮਾਲ ਦਾ ਗੀਤ ਪੂਰਨ ਚੰਦ ਵਡਾਲੀ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣਿਆ ਸੋ ਪੰਜਾਬੀ ਗਾਇਕੀ ਦੀ ਜਦੋਂ ਵੀ ਗੱਲ ਤੁਰੇਗੀ ਕਦੇ ਪੂਰਨ ਚੰਦ ਵਡਾਲੀ ਉਹਨਾਂ ਦਾ ਨਾਮ ਹਮੇਸ਼ਾ ਪਹਿਲੇ ਨੰਬਰ ਤੇ ਆਏਗਾ ਸੋ ਮੜੀ ਬੋਲੀ ਤਾਂ ਜੀ ਮੈਂ ਇਹਨਾਂ ਦੀ ਗਾਇਕੀ ਦੀ ਬਹੁਤ ਹੀ ਸੋਹਣੇ ਸੋਹਣੇ ਗੀਤ ਪੰਜਾਬੀ ਦੇ ਇਹਨਾਂ ਨੇ ਸਾਡੇ ਪੱਲੇ ਪਾਏ ਆ ਸੋ ਚਲੋ ਜੀ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਹਾਲ ਚਾਲ ਦੱਸੋ ਪਹਿਲਾਂ ਤੇ ਕਿਵੇਂ ਆ ਤੁਸੀਂ ਸਾਰੇ ਰਾਜੀ ਖੁਸ਼ੀ ਔਰ ਰਾਜੀ ਖੁਸ਼ੀ ਆਪਣੀ ਮੈਨੂੰ ਭੇਜੀ ਹੈ ਜੀ ਸੁਖਵਿੰਦਰ ਸੌਂਦ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਸੌਂਦ ਸਾਹਿਬ ਔਰ ਉਮੀਦ ਹੈ ਵਧੀਆ ਰਾਜੀ ਖੁਸ਼ੀ ਹੋਵੋਗੇ ਜੀ ਤੇ ਉਸ ਤੋਂ ਅਗਲਾ ਮੈਸੇਜ ਆਇਆ ਸਾਨੂੰ ਈਮੇਲ ਦੇ ਰਾਹੀਂ ਰਜਿੰਦਰ ਘੁੰਮਣ ਹੁਣਾਂ ਦਾ ਵਸੀ ਪਠਾਣਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਅੱਜ 15 ਦਿਨਾਂ ਬਾਅਦ ਤੁਹਾਡਾ ਪ੍ਰੋਗਰਾਮ ਸੁਣਿਆ ਹੈ ਕਹਿੰਦੇ ਮੇਰੀ 4 ਤਰੀਕ ਨੂੰ 40 ਵਿੱਚ ਬਾਈਪਾਸ ਸਰਜਰੀ ਹੋਈ ਹੈ ਤੁਹਾਡੀਆਂ ਦੁਆਵਾਂ ਤੇ ਪਰਮਾਤਮਾ ਦੀ ਕਿਰਪਾ ਨਾਲ ਹੁਣ ਠੀਕ ਹਾਂ ਹਰਜਿੰਦਰ ਘੁੰਮਣ ਸੋ ਸਾਡੀਆਂ ਦੁਆਵਾਂ ਹਮੇਸ਼ਾ ਹੀ ਤੁਹਾਡੇ ਨਾਲ ਹੈ ਅੰਕਲ ਜੀ ਸੋ ਚਲੋ ਇੱਕ ਤਾਂ ਫਿਕਰ ਵੀ ਚਲੋ ਬਾਈਪਾਸ ਸਰਜਰੀ ਹੋਈ ਪਰ ਜਿਵੇਂ ਤੁਸੀਂ ਦੱਸਿਆ ਕਿ ਹੁਣ ਸਭ ਕੁਛ ਠੀਕ ਹੈ ਤੇ ਤਸੱਲੀ ਵੀ ਹੋਈ ਪਿਛਲੀ ਵਾਰੀ ਅਸੀਂ ਪ੍ਰੋਗਰਾਮ ਚ ਮਿਸ ਤੇ ਤੁਹਾਨੂੰ ਕੀਤਾ ਪਰ ਮੈਨੂੰ ਲੱਗਾ ਵੀ ਉੱਠਿਆ ਹੀ ਨਹੀਂ ਗਿਆ ਹੁਣ ਅੰਕਲ ਤੋਂ ਤਾਂ ਹੀ ਨਹੀਂ ਅੱਜ ਮੈਸੇਜ ਆਇਆ ਪਰ ਚਲੋ ਅਸੀਂ ਸਾਰੇ ਇਹੀ ਦੁਆ ਕਰਦੇ ਹਾਂ ਜੀ ਰਾਜੀ ਖੁਸ਼ੀ ਰਹੋ ਔਰ ਆਪਣੇ ਸੁੱਖ ਸੁਨੇਹੇ ਸਾਨੂੰ ਭੇਜਦੇ ਰਿਹਾ ਕਰੋ ਤੁਸੀਂ ਸਾਰਿਆਂ ਦੀਆਂ ਦੁਆਵਾਂ ਸਾਡੇ ਇੱਕ ਦੂਜੇ ਲਈ ਬਹੁਤ ਕੰਮ ਆਉਂਦੀਆਂ ਸੋ ਕਿਤੇ ਸਾਡੀਆਂ ਦੁਆਵਾਂ ਤੁਹਾਨੂੰ ਲੱਗ ਜਾਂਦੀਆਂ ਤੇ ਕਿਤੇ ਤੁਹਾਡੀਆਂ ਦੁਆਵਾਂ ਮੈਨੂੰ ਲੱਗ ਜਾਂਦੀਆਂ ਸੋ ਬਾਕੀ ਅੱਜ ਦੀ ਸਵੇਰ ਦੀ ਗੱਲ ਕਰਾਂ ਐਡੀਲੇਡ ਦਾ ਮੌਸਮ ਤਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਬੜਾ ਸੋਹਣਾ ਜਿਹਾ ਅੱਜ ਮੌਸਮ ਐਡੀਲੇਡ ਦੇ ਵਿੱਚ ਆ ਹਰ ਸਵੇਰ ਹੀ ਸੋਹਣੀ ਹੁੰਦੀ ਆ ਜੀ ਬਾਕੀ ਗੱਲ ਇਹ ਹੁੰਦੀ ਆ ਵੀ ਅਸੀਂ ਕਈ ਵਾਰੀ ਜ਼ਿਆਦਾ ਹੀ ਸ਼ਿਕਾਇਤਾਂ ਨਹੀਂ ਕਰਨ ਲੱਗ ਜਾਂਦੇ ਥੋੜੇ ਕੁ ਦਿਨਾਂ ਤੋਂ ਮੈਂ ਇਹ ਆਪਣੇ ਆਪ ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਵੀ ਜੇ ਅਸੀਂ ਦੇਖੀਏ ਤੇ ਦਿਨ ਦੇ ਵਿੱਚ ਅਸੀਂ ਕਿੰਨੀਆਂ ਕੰਪਲੇਂਟਸ ਕਰਦੇ ਹਾਂ ਕਿੰਨੀਆਂ ਸ਼ਿਕਾਇਤਾਂ ਕਰਦੇ ਹਾਂ ਔਰ ਕਈ ਸ਼ਿਕਾਇਤਾਂ ਤਾਂ ਵਜ੍ਹਾ ਹੀ ਹੁੰਦੀਆਂ ਬਿਨਾਂ ਮਤਲਬ ਤੋਂ ਸ਼ਿਕਾਇਤਾਂ ਕਰਨ ਦੀ ਆਦਤ ਹੈਨਾ ਜੇ ਗਰਮੀਆਂ ਆ ਤੇ ਸਾਡੀ ਸ਼ਿਕਾਇਤ ਬੜੀ ਗਰਮੀ ਆ ਜੀ ਬਹੁਤ ਗਰਮੀ ਆ ਜੇ ਠੰਡ ਹੋ ਗਈ ਤੇ ਬੜੀ ਠੰਡ ਆ ਸੋ ਆਪਣੇ ਆਪ ਤੇ ਨਜ਼ਰ ਰੱਖਣੀ ਸ਼ੁਰੂ ਕਰੀਏ ਮੈਨੂੰ ਲੱਗਦਾ ਹੁੰਦਾ ਸਵੇਰੇ ਉੱਠੋ ਸਾਰਾ ਕੁਛ ਇੰਨਾ ਸੋਹਣਾ ਹਰ ਦਿਨ ਪਰਫੈਕਟ ਆ ਮੈਨੂੰ ਹੁਣ ਮੈਂ ਇਹ ਦੇਖਦੀ ਹੁੰਦੀ ਹਾਂ ਵੀ ਪਰਮਾਤਮਾ ਨੇ ਅੱਜ ਦਾ ਦਿਨ ਇਹ ਚੂਜ਼ ਕੀਤਾ ਮੇਰੇ ਲਈ। ਸੋ ਜਿਹੜਾ ਵੀ ਦਿਨ ਉਹ ਸਾਡੇ ਲਈ ਚੂਜ਼ ਕਰਦਾ ਹੈ ਉਸ ਤੋਂ ਬੈਸਟ ਕੀ ਹੋ ਸਕਦਾ ਹੈ, ਸੋ ਉਹਦੇ ਲਈ ਸ਼ਿਕਾਇਤ ਨਹੀਂ। ਸਵੇਰੇ ਉੱਠਦੇ ਹਮੇਸ਼ਾ ਸਭ ਤੋਂ ਪਹਿਲਾਂ ਜ਼ੁਬਾਨ ਤੇ ਇੱਕੋ ਹੀ ਗੱਲ ਆਵੇ ਵੀ ਬਹੁਤ ਸੋਹਣਾ ਦਿਨ ਚੜ੍ਹਾਇਆ ਪਰਮਾਤਮਾ। ਔਰ ਬਿਲਕੁਲ ਉਹ ਉਸ ਜੇ ਅਸੀਂ ਐਨਰਜੀ ਦੇ ਨਾਲ ਦਿਨ ਦੀ ਸ਼ੁਰੂਆਤ ਕਰਾਂਗੇ ਤੇ ਸਾਰਾ ਦਿਨ ਹੀ ਬੜਾ ਸੋਹਣਾ ਨਿਕਲਦਾ, ਖਿੜਿਆ ਖਿੜਿਆ ਨਿਕਲਦਾ। ਸੋ ਜ਼ਿੰਦਗੀ ਦੇ ਵਿੱਚ ਸ਼ਿਕਾਇਤਾਂ ਘੱਟ ਕਰੀਏ। ਸੋ ਬਹੁਤ ਸੋਹਣਾ ਜਿਹਾ ਦਿਨ ਐਡੀਲੇਡ ਦੇ ਵਿੱਚ ਚੜਿਆ ਜੀ, ਔਰ ਬਾਕੀ ਸਾਰਾ ਕੁਛ ਹੀ ਚੰਗਾ ਹੁੰਦਾ, ਗੱਲ ਹੁੰਦੀ ਸਾਡੇ ਨਜ਼ਰੀਏ ਦੀ ਜਿੱਧਰ ਨੂੰ ਤੋਰ ਲਈਏ। ਔਰ ਐਡੀਲੇਡ ਦੇ ਵਿੱਚ ਅੱਜ ਜਿਹੜਾ ਤਾਪਮਾਨ ਹੈ ਵੱਧ ਤੋਂ ਵੱਧ 15 ਡਿਗਰੀ ਤੱਕ ਜਾਣਾ ਹੈ, ਔਰ ਹਲਕੇ ਹਲਕੇ ਬੱਦਲ ਐਡੀਲੇਡ ਦੇ ਵਿੱਚ ਦਿਸਦੇ ਰਹਿਣੇ ਆ ਜੀ, ਤੇ ਮੈਲਬਰਨ ਦੇ ਵਿੱਚ ਵੀ ਬੱਦਲਬਾਈ ਬਣੀ ਰਹਿਣੀ ਆ, ਔਰ ਵੱਧ ਤੋਂ ਵੱਧ ਤਾਪਮਾਨ 13 ਡਿਗਰੀ। ਸੋ ਸਿਡਨੀ ਦੇ ਵਿੱਚ ਅੱਜ ਜੋ ਚੂਜ਼ ਕੀਤਾ ਗਿਆ ਦੇਣਾ ਹੈ ਉਹ ਹੈ ਜੀ ਹਲਕੀ ਬੱਦਲਬਾਈ ਦੇ ਨਾਲ ਨਾਲ ਵੱਧ ਤੋਂ ਵੱਧ ਤਾਪਮਾਨ 19 ਡਿਗਰੀ, ਤੇ ਬ੍ਰਿਸਬੇਨ ਦੇ ਵਿੱਚ 23 ਡਿਗਰੀ ਵੱਧ ਤੋਂ ਵੱਧ ਤਾਪਮਾਨ ਹੈ, ਤੇ ਉਹਦੇ ਨਾਲ ਹਲਕੇ ਹਲਕੇ ਬੱਦਲ ਬ੍ਰਿਸਬੇਨ ਵਾਲੇ ਵੀ ਦੇਖ ਸਕਣਗੇ ਅੱਜ ਅਸਮਾਨ ਦੇ ਵਿੱਚ, ਤੇ ਕੈਨਬਰਾ ਦੇ ਵਿੱਚ ਵੀ ਹਲਕੀ ਬੱਦਲਬਾਈ ਦੇ ਨਾਲ 15 ਡਿਗਰੀ ਤਾਪਮਾਨ ਵੱਧ ਤੋਂ ਵੱਧ ਜਾਣਾ ਅੱਜ। ਪਰਥ ਦੇ ਵਿੱਚ ਮੌਸਮ ਬਿਲਕੁਲ ਸਾਫ਼ ਹੈ ਜੀ ਅੱਜ, ਔਰ 27 ਡਿਗਰੀ ਅੱਜ ਤਾਪਮਾਨ ਪਰਥ ਦੇ ਵਿੱਚ, ਸੋ ਬੜਾ ਵਧੀਆ ਦਿਨ। ਔਰ ਪੰਜਾਬ ਦੇ ਵਿੱਚ 33 ਡਿਗਰੀ ਦੇ ਲਗਭਗ ਤਾਪਮਾਨ ਰਹਿਣਾ, ਤੇ ਉਹਦੇ ਨਾਲ ਨਾਲ ਹਲਕੀ ਬੱਦਲਬਾਈ ਵੀ ਜਿਹੜੀ ਹੈ ਬਣੀ ਰਹਿਣੀ ਹੈ। ਸੋ ਬਿਲਕੁਲ ਜੀ ਵਿਸਾਖ ਦਾ ਅੱਜ ਆਖਰੀ ਬੁੱਧਵਾਰ ਹੈ, ਔਰ ਪਰ ਜਿੱਦਾਂ ਜਿੱਦਾਂ ਇੱਥੇ ਕਹਿ ਲਓ ਭਈ ਜੇਠ ਹਾੜ ਆਉਣਾ ਹੈ ਤੇ ਆਸਟ੍ਰੇਲੀਆ ਦੇ ਵਿੱਚ ਸਰਦੀਆਂ ਨੇ ਜ਼ੋਰ ਫੜ ਲੈਣਾ ਹੈ, ਤੇ ਅਸੀਂ ਆਪਣੀਆਂ ਯਾਦਾਂ ਦੀ ਗੱਲ ਕਰੀਏ ਤੇ ਜੇਠ ਹਾੜ ਦੇ ਮਹੀਨੇ ਸਾਡੇ ਲਈ ਹਮੇਸ਼ਾ ਹੀ ਗਰਮੀਆਂ ਦੇ ਪ੍ਰਤੀਕ ਹੁੰਦੇ ਆ। ਜੇਠ ਹਾੜ ਦਾ ਨਾਂ ਹੀ ਸਾਡੇ ਲਈ ਗਰਮੀਆਂ ਦਾ ਹੁੰਦਾ ਹੈ, ਪਰ ਆਸਟ੍ਰੇਲੀਆ ਦੇ ਵਿੱਚ ਹੁਣ ਥੋੜਾ ਜਿਹਾ ਉਲਟਾ ਕੰਮ ਹੁੰਦਾ ਹੈ, ਪਰ ਵਧੀਆ ਹੈ ਜੀ, ਅਸੀਂ ਸਰਦੀਆਂ ਮਾਣਾਂਗੇ ਤੇ ਪੰਜਾਬ ਵਾਲੇ ਹੁਣ ਗਰਮੀ ਦਾ ਆਨੰਦ ਲੈਣਗੇ। ਸੋ ਬਾਕੀ ਆਲੇ ਦੁਆਲੇ ਦੀ ਗੱਲ ਕਰੀਏ ਤੇ ਬਹੁਤ ਵਧੀਆ ਜੀ, ਗੱਲ ਮੈਂ ਉਹੀ ਕੀਤੀ ਕਿ ਨਜ਼ਰੀਏ ਦੀ, ਕਿ ਜੇ ਖ਼ਬਰਾਂ ਦੀ ਗੱਲ ਕਰ ਲਓ ਜਾਂ ਕੋਈ ਵੀ ਗੱਲ ਕਰ ਲਓ, ਕਿਤੇ ਨਾ ਕਿਤੇ ਕੁਛ ਮਾੜਾ ਚੱਲੀ ਜਾਂਦਾ, ਕਿਤੇ ਨਾ ਕਿਤੇ ਕੁਛ ਚੰਗਾ ਚੱਲੀ ਜਾਂਦਾ। ਸੋ ਬਾਕੀ ਸੁਣੋ ਉਹਨਾਂ ਹੀ ਜਿੰਨੇ ਦੀ ਤੁਹਾਨੂੰ ਜ਼ਰੂਰਤ ਹੈ, ਜਿੰਨੇ ਦੀ ਤੁਹਾਡੀ ਜ਼ਿੰਦਗੀ ਨੂੰ ਜ਼ਰੂਰਤ ਹੈ। ਕਈ ਵਾਰੀ ਬੇਮਤਲਬ ਦਾ ਜਿਹੜਾ ਗਿਆਨ ਅਸੀਂ ਇਕੱਠਾ ਕਰਨ ਬੈਠ ਜਾਂਦੇ ਹਾਂ ਨਾ, ਉਹ ਵੀ ਜ਼ਿੰਦਗੀ ਨੂੰ ਔਖਾ ਕਰ ਦਿੰਦਾ ਹੈ। ਸੋ ਉਹੀ ਚੀਜ਼ਾਂ ਚੁਣੋ ਜਿਹਦੇ ਨਾਲ ਜ਼ਿੰਦਗੀ ਤੁਹਾਡੀ ਸਵਾਰ ਹੁੰਦੀ ਹੋਵੇ। ਸੇਮ ਗੱਲ ਵੀ ਜਿੱਦਾਂ ਬਗੀਚੇ 'ਚ ਕਈ ਫੁੱਲ ਆ, ਰੱਬ ਨੇ ਕਈ ਫੁੱਲ ਬਣਾਏ ਆ, ਹਰ ਕਿਸੇ ਦਾ ਆਪਣਾ ਆਪਣਾ ਪਸੰਦੀਦਾ ਕੋਈ ਫੁੱਲ ਆ। ਸੋ ਉਹਨਾਂ ਫੁੱਲਾਂ ਦੇ ਨਾਲ ਅਸੀਂ ਆਪਣਾ ਘਰ ਸਜਾਉਂਦੇ ਹਾਂ। ਸੋ ਉਸੇ ਤਰ੍ਹਾਂ ਦੁਨੀਆਂ ਵਿਚਾਰਾਂ ਦੇ ਨਾਲ ਭਰੀ ਪਈ ਹੈ, ਖ਼ਬਰਾਂ ਦੇ ਨਾਲ ਭਰੀ ਪਈ ਹੈ, ਹਰ ਕਿਸੇ ਦੀ ਆਪਣੀ ਮੱਤ ਆਪਣੀ ਸੋਚ, ਪਰ ਤੁਹਾਡੇ ਲਈ ਕੀ ਸੂਟ ਕਰਦਾ ਹੈ ਤੁਸੀਂ ਉਹ ਚੀਜ਼ ਚੁਣੋ ਔਰ ਆਪਣੀ ਜ਼ਿੰਦਗੀ ਨੂੰ ਸਵਾਰਨ ਦੀ ਕੋਸ਼ਿਸ਼ ਕਰੋ। ਸੋ ਬਿਲਕੁਲ ਜੀ ਇਹੀ ਕੋਸ਼ਿਸ਼ ਅਸੀਂ ਬੁੱਧਵਾਰ ਨੂੰ ਕਰਦੇ ਹੁੰਦੇ ਹਾਂ ਲਹਿਰਾਂ ਤੇ, ਇੱਕ ਦੂਜੇ ਨੂੰ ਕੁਛ ਯਾਦ ਕਰਾ ਦੇਈਦਾ ਤੇ ਇੱਕ ਦੂਜੇ ਦੀ ਤੋਂ ਕੁਛ ਯਾਦ ਕਰ ਵੀ ਲੈਂਦੇ ਹੁੰਦੇ ਹਾਂ। ਸੋ ਯਾਦਾਂ ਦੀ ਗੱਲ ਕਰਾਂ ਤੇ ਮੈਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਹਾਂ ਕਿ ਚਾਹੇ ਵਿਚਾਰ ਆ ਜੀ ਕੋਈ ਗੱਲ ਜੋ ਕਹਿੰਦੀ ਹਾਂ ਮੈਂ, ਸੋ ਜਾਂ ਕੋਈ ਯਾਦ ਹੈ, ਇਹ ਕੋਈ ਪੜ੍ਹੀਆਂ ਲਿਖੀਆਂ ਗੱਲਾਂ ਨਹੀਂ ਹੈਗੀਆਂ, ਪੜ੍ਹਾਈਆਂ ਇੱਕ ਪਾਸੇ, ਪਰ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਜ਼ਿੰਦਗੀ ਦੇ ਐਕਸਪੀਰੀਅੰਸ ਨਾਲ ਹੀ ਆਉਂਦੀਆਂ ਆ। ਔਰ ਬਾਕੀ ਯਾਦਾਂ ਤੇ ਤੁਸੀਂ ਕਿਤੇ ਵੀ ਪੜ੍ਹ ਨਹੀਂ ਸਕਦੇ, ਯਾਦਾਂ ਤੁਹਾਡੀ ਜ਼ਿੰਦਗੀ ਦੀ ਕਿਤਾਬ ਤੇ ਲਿਖੀਆਂ ਜਾਂਦੀਆਂ, ਜਿਨ੍ਹਾਂ ਨੂੰ ਤੁਸੀਂ ਲਿਖਦੇ ਹੀ ਜਾਂਦੇ ਆ ਲਿਖਦੇ ਹੀ ਜਾਂਦੇ ਆ, ਔਰ ਕਦੀ ਕਿਤੇ ਟਾਈਮ ਮਿਲਦਾ ਤੇ ਬੈਠ ਕੇ ਫਿਰ ਪਿਛਲੇ ਜਿਹੜੇ ਪੰਨੇ ਆ ਉਸ ਕਿਤਾਬ ਦੇ ਉਹ ਫਰੋਲ ਲਈਦੇ ਆ ਤੇ ਵਧੀਆ ਲੱਗਦਾ ਹੈ। ਕਿਤੇ ਕੁਝ ਖੱਟੀਆਂ ਯਾਦਾਂ, ਕਿਤੇ ਕੁਝ ਮਿੱਠੀਆਂ ਯਾਦਾਂ, ਕੁਛ ਯਾਦਾਂ ਹਸਾ ਜਾਂਦੀਆਂ, ਕੁਛ ਯਾਦਾਂ ਰਵਾ ਜਾਂਦੀਆਂ, ਕੁਝ ਉਹਨਾਂ ਪੰਨਿਆਂ ਤੇ ਚਿਹਰੇ ਉਹ ਦਿਸ ਪੈਂਦੇ ਆ ਜਿਹੜੇ ਅੱਜ ਦੇ ਪੰਨਿਆਂ ਤੇ ਵੀ ਜਿਉਂਦੇ ਤੇ ਉਹ ਸਾਡੇ ਨਾਲ ਹੈ, ਤੇ ਕੁਝ ਕਿਹੋ ਜਿਹੇ ਹੁੰਦੇ ਆ ਜੋ ਬੇਸ਼ੱਕ ਹੁਣ ਸਾਡੇ ਨਾਲ ਨਹੀਂ ਪਰ ਆਤਮਿਕ ਤੌਰ ਤੇ ਹਮੇਸ਼ਾ ਸਾਡੇ ਨਾਲ ਹੁੰਦੇ ਆ। ਸੋ ਇਸੇ ਦਾ ਨਾਮ ਜ਼ਿੰਦਗੀ ਹੈ ਜੀ, ਚੱਲਦੇ ਰਹੋ ਅੱਗੇ ਅੱਗੇ ਤੁਰਦੇ ਰਹੋ ਤੇ ਪਿੱਛੇ ਪੈੜਾਂ ਬਣਾਉਂਦੇ ਰਹੋ, ਯਾਦਾਂ ਸਿਰਜਦੇ ਰਹੋ। ਸੋ ਬਿਲਕੁਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਸਿਰਜੀਆਂ ਹੋਈਆਂ ਯਾਦਾਂ ਦੀ ਗੱਲ ਕਰਨੀ ਆ ਸੀ, ਉਹ ਹੈ ਜੀ ਬੜਾ ਹੀ ਇੱਕ ਕਹਿ ਲਓ ਕਿ ਜ਼ਿੰਦਗੀ ਦੀ ਬੜੀ ਪਿਆਰੀ ਯਾਦ, ਕਿ ਵਿਆਹ ਸ਼ਾਦੀ ਜਿਹੜੇ ਹੁੰਦੇ ਆ, ਵੈਸੇ ਗੱਲ ਸੱਚੀ ਦੱਸਾਂ ਭਈ ਵਿਆਹ ਸ਼ਾਦੀ ਜੋ ਖਾਣ ਦਾ ਮਜ਼ਾ ਹੁੰਦਾ, ਕਰਵਾਉਣ ਦਾ ਘੱਟ ਹੁੰਦਾ। ਆਪਣੇ ਵਿਆਹ ਦੇ ਵਿੱਚ ਤੇ ਮਾਤੀ ਵੱਜੀ ਹੁੰਦੀ ਹੈ, ਪਰ ਦੂਸਰਿਆਂ ਦੇ ਵਿਆਹ ਖਾ ਕੇ ਬੜਾ ਮਜ਼ਾ ਆਉਂਦਾ, ਔਰ ਖਾਸ ਕਰਕੇ ਉਹ ਵਿਆਹ ਜਿਹੜੇ ਅਸੀਂ ਆਪਣੇ ਬਚਪਨ ਦੇ ਵਿੱਚ ਖਾਧੇ ਹੋਣ, ਉਹਨਾਂ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ, ਕਿਉਂਕਿ ਉਦੋਂ ਮਸਤ ਮਲੰਗ ਹੋਈਦਾ ਸੀਗਾ, ਨਾ ਕੋਈ ਚੜ੍ਹੀ ਦਾ ਤੇ ਨਾ ਕੋਈ ਉਤਰੀ ਦਾ। ਸੋ ਅੱਜ ਵੀ ਪਿਛਲੇ ਹਫਤੇ ਅਸੀਂ ਗੱਲਾਂ ਸ਼ੁਰੂ ਕੀਤੀਆਂ ਸੀ ਉਹਨਾਂ ਵਿਆਹਾਂ ਦੀਆਂ ਜੋ ਅਸੀਂ ਆਪਣੇ ਬਚਪਨ ਚ ਦੇਖੇ ਸੀ। ਕੀ ਸੀ ਉਹ ਰਸਮਾਂ ਰਿਵਾਜ, ਕੀ ਕਰਦੇ ਹੁੰਦੇ ਸੀ, ਕੀ ਕਿਹਨਾਂ ਕਿਹਨਾਂ ਰਸਮਾਂ ਰਿਵਾਜਾਂ ਦੀਆਂ ਕਿਹਨਾਂ ਕਿਹਨਾਂ ਗੱਲਾਂ ਦੀਆਂ ਇਹ ਅੱਖਾਂ ਗਵਾ ਰਹੀਆਂ, ਉਹਨਾਂ ਬਾਰੇ ਹੀ ਅਸੀਂ ਗੱਲ ਕਰਨੀ ਆ। ਸੋ ਬਾਕੀ ਪ੍ਰੋਗਰਾਮ ਚ ਮੈਂ ਪਿਛਲੀ ਵਾਰੀ ਵੀ ਇਹ ਰਿਕੁਐਸਟ ਕੀਤੀ ਸੀਗੀ ਕਿ ਕੋਈ ਬਜ਼ੁਰਗ ਵੀ ਜਿਹੜੇ ਪ੍ਰੋਗਰਾਮ ਸੁਣ ਰਹੇ ਹੋਣ ਉਹ ਵੀ ਆਪਣੀਆਂ ਜਿਹੜੇ ਯਾਦਾਂ ਆ ਉਹਨਾਂ ਦੇ ਜੋ ਐਕਸਪੀਰੀਅੰਸ ਆ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰਨ, ਕਿਉਂਕਿ ਹਰ ਕਿਸੇ ਦੀਆਂ ਯਾਦਾਂ ਦੇ ਰੰਗ ਵੱਖਰੇ ਵੱਖਰੇ ਆ। ਸੋ ਬਜ਼ੁਰਗਾਂ ਨੇ ਸਾਡੇ ਤੋਂ ਵੀ ਵੱਧ ਕੁਝ ਹੋਰ ਰਸਮਾਂ ਰਿਵਾਜ ਜਿਹੜੇ ਆ ਉਹ ਹੰਢਾਏ ਹੋਣੇ ਆ। ਸੋ ਉਹਨਾਂ ਦੇ ਨਾਲ ਸਾਡੀ ਜ਼ਰੂਰ ਸਾਨੂੰ ਵੀ ਵਾਕਿਫ ਕਰਵਾਇਆ ਕਰੋ ਤੇ ਵਧੀਆ ਲੱਗੇਗਾ। ਸੋ ਅੱਜ ਪ੍ਰੋਗਰਾਮ ਦੇ ਵਿੱਚ ਕੁਝ ਸੁਹਾਗ ਵੀ, ਕੁਝ ਘੋੜੀਆਂ ਵੀ, ਕੁਝ ਛੰਦ, ਕੁਝ ਸਿੱਠਣੀਆਂ, ਉਹ ਤੁਸੀਂ ਸੁਣਾਉਣੀਆਂ ਜੀ, ਮੈਂ ਨਹੀਂ ਸੁਣਾਉਣੀਆਂ। ਸੋ ਯਾਦ ਕਰ ਲਓ ਬੋਲੀਆਂ, ਸੁਹਾਗ, ਘੋੜੀਆਂ, ਛੰਦ, ਹੇਰੇ, ਜੋ ਵੀ ਤੁਹਾਨੂੰ ਆਉਂਦਾ ਜੋ ਵਿਆਹਾਂ ਦੇ ਵਿੱਚ ਅਸੀਂ ਸੁਣੇ ਹੋਏ ਸੀਗੇ ਉਹਨਾਂ ਦੀ ਗੱਲ ਕਰਾਂਗੇ। ਤੇ ਚਲੋ ਜੀ ਗੱਲ ਵੀ ਸ਼ੁਰੂ ਕਰਾਂਗੇ। ਉਹ ਜਿਹੜੇ ਗੌਣ ਬਿਠਾਉਂਦੇ ਹੁੰਦੇ ਸੀਗੇ ਉਹਨਾਂ ਦੀ ਗੱਲ ਨੀ ਮੈਨੂੰ ਲੱਗਦਾ ਅਸੀਂ ਕੀਤੀ ਸੀਗੀ ਪਿਛਲੇ ਹਫਤੇ ਪ੍ਰੋਗਰਾਮ ਦੇ ਵਿੱਚ। ਅਸੀਂ ਰੋਕਾ ਹੋ ਗਿਆ ਸੀ, ਠਾਕਾ, ਕੁੜਮਾਈ ਹੋ ਗਈ ਸੀਗੀ, ਹਲਵਾਈ ਵੀ ਬਿਠਾ ਲਿਆ ਸੀ, ਸ਼ਗਨ ਹੋ ਗਏ ਸੀਗੇ। ਸੋ ਚਲੋ ਜੀ ਅੱਜ ਗੌਣ ਬਿਠਾਲਦੇ ਆ, ਹੈ ਨਾ। ਸੋ ਗੌਣ ਬਿਠਾਉਣ ਦੀ ਜਿਹੜੀ ਰਸਮ ਹੁੰਦੀ ਸੀ ਉਹ ਵੀ ਬੜੀ ਪਿਆਰੀ ਹੁੰਦੀ ਸੀਗੀ। ਵਿਆਹ ਤੋਂ ਕਈ ਕਈ ਦਿਨ ਪਹਿਲਾਂ, 5 ਦਿਨ ਜਾਂ 7 ਦਿਨ ਪਹਿਲਾਂ ਗੌਣ ਬਿਠਾਉਣ ਦਾ ਵੀ ਸੱਦਾ ਜਿਹੜਾ ਉਹ ਨੈਣ ਦੇਣ ਆਉਂਦੀ ਹੁੰਦੀ ਸੀ ਤੇ ਅੱਜ ਫਲਾਨੇ ਦੇ ਘਰ ਜੀ ਗੌਣ ਦਾ ਸੱਦਾ ਆ ਤੇ ਮੇਰੇ ਵਰਗੀ ਨੂੰ ਤੇ ਗਾਉਣ ਦਾ ਸੱਦਾ ਰੱਬ ਦੇਵੇ। ਫਿਰ ਮੈਂ ਤੇ ਪਹਿਲੇ ਲਾ ਲੈਂਦੀ ਹੁੰਦੀ ਸੀ ਵੀ ਮੈਂ ਤੇ ਜ਼ਰੂਰ ਜਾਣਾ ਆ। ਤੇ ਬਿਲਕੁਲ ਜੀ ਤੁਹਾਨੂੰ ਦੱਸਦੀ ਹਾਂ ਗਾਉਣ ਦੇ ਵਿੱਚ ਜਾ ਜਾ ਕੇ ਕੀ ਕੀ ਮਸਤੀਆਂ ਕਰੀਦੀਆਂ ਹੁੰਦੀਆਂ ਸੀ, ਕੀ ਕੀ ਗਾਈਦਾ ਹੁੰਦਾ ਸੀ, ਤੁਹਾਨੂੰ ਵੀ ਯਾਦ ਹੋਣਾ, ਤੁਸੀਂ ਵੀ ਜ਼ਰੂਰ ਸਾਂਝਾ ਕਰੋ। ਉਸ ਤੋਂ ਪਹਿਲਾਂ ਸੁਣਦੇ ਆ ਗੀਤ ਤੇ ਉਸ ਤੋਂ ਬਾਅਦ ਗਾਉਣ ਬਿਠਾਉਂਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਸੱਦਾ ਹੈ ਜੀ।
And now for my next number, I'd like to return to the classics. Perhaps the most famous classic in all the world of music.
Jadon lagge ah veera tainu maiya ve jadon lagge ah veera tainu tainu tainu
come on
maiya ve teri maanu mila
come on
vadha ਜਦੋਂ ਚੜਿਆ ਵੀਰਾ ਥੋੜੀ ਵੇ ਜਦੋਂ ਚੜਿਆ ਵੀਰਾ ਥੋੜੀ ਵੇ ਤੇਰੇ ਨਾਲ ਭਰਾਵਾਂ ਜੋੜੀ ਵੇ ਲਟਕੇ ਦੇ ਵਾਲ ਸੁਨੇ ਕੇ ਸੋਹਣਿਆ ਵੀਰਾ ਮੈਂ ਤੈਨੂੰ ਥੋੜੀ ਚੜੇ ਦੀਆਂ
ਇਹ
ਲਓ ਜੀ ਰੀਮਿਕਸ ਘੋੜੀ ਸੁਣਾਈ ਤੁਹਾਨੂੰ ਸਰਜੀਤ ਭਾਜੀ ਨੇ, ਸੋ ਬਹੁਤ ਬਹੁਤ ਸ਼ੁਕਰੀਆ। ਵੈਸੇ ਰੀਮਿਕਸ ਦਾ ਹੀ ਜ਼ਮਾਨਾ ਅੱਜ ਕੱਲ੍ਹ, ਸਾਰਾ ਕੁਛ ਹੀ ਰੀਮਿਕਸ ਹੋ ਗਿਆ, ਮਿਕਸ ਹੀ ਹੋਇਆ ਪਿਆ ਸਾਰਾ ਕੁਛ, ਹੈ ਨਾ। ਸੋ ਅਸੀਂ ਗੱਲ ਕਰ ਰਹੇ ਜੀ ਉਸ ਵੇਲੇ ਦੀ ਜਦੋਂ ਕੁਛ ਵੀ ਮਿਕਸ ਅਪ ਨਹੀਂ ਸੀਗਾ, ਸਾਰਾ ਕੁਛ ਓਰਿਜਿਨਲ ਸੀ, ਹੈ ਨਾ। ਸੋ ਉਸ ਵੇਲੇ ਦੀਆਂ ਗੱਲਾਂ ਕਰ ਰਹੇ ਹਾਂ ਅਸੀਂ। ਤੇ ਹਰੀਸ਼ ਅਰੋੜਾ ਹੁਣਾਂ ਨੇ ਵੀ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਬੁਲਾ ਰਹੇ। ਸਤਿ ਸ੍ਰੀ ਅਕਾਲ ਸੁਪ੍ਰੀਤ ਭੈਣ ਜੀ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਬਹੁਤ ਬਹੁਤ ਸ਼ੁਕਰੀਆ ਔਰ ਸਵਾਗਤ ਪ੍ਰੋਗਰਾਮ ਦੇ ਵਿੱਚ। ਸੋ ਲਓ ਜੀ, ਜਦੋਂ ਵੀ ਵਿਆਹ ਦੀਆਂ ਹੁਣ ਮੈਂ ਗੱਲ ਕੀਤੀ ਹੈ ਕਿ ਸਾਰਿਆਂ ਨੇ ਬਚਪਨ ਦੇ ਵਿੱਚ ਕਿੱਦਾਂ ਦੇ ਕਿਹੋ ਜਿਹੀਆਂ ਰਸਮਾਂ ਰਿਵਾਜਾਂ ਨਾਲ ਵਿਆਹ ਖਾਧੇ, ਕਿਹਦੇ ਕਿਹਦੇ ਵਿਆਹ ਖਾਧੇ ਆ, ਮਾਸੀ ਮਾਮਾ ਭੂਆ ਚਾਚਾ, ਹਨਾ, ਤੇ ਤੁਸੀਂ ਉਹਨਾਂ ਬਾਰੇ ਦੱਸ ਸਕਦੇ ਹੋ। ਤਾਂ ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਯਾਦ ਆ ਗਿਆ ਹੋਣਾ ਵੀ ਹਾਂ ਜੀ ਫਲਾਨੇ ਦੇ ਵਿਆਹ ਦੇ ਵਿੱਚ ਆਹ ਵਾਲਾ ਸੂਟ ਸਮਾਇਆ ਸੀ, ਆਹ ਵਾਲਾ ਆਹ ਪਾਇਆ ਸੀ। ਉਹ ਬੜੇ ਸਾਧ ਮੁਰਾਦੇ ਜਿਹੇ ਕੱਪੜੇ ਹੁੰਦੇ ਸੀ, ਏਡੀ ਸ਼ੋਸ਼ੇਬਾਜ਼ੀ ਨਹੀਂ ਹੁੰਦੀ ਸੀ ਜਿੰਨਾ ਤਾਂ ਹੁਣ ਤਾਂ ਵਿਆਹਾਂ ਦੇ ਵਿੱਚ। ਤੁਸੀਂ ਗੱਲ ਹੀ ਨਾ ਕਰੋ ਜੀ, ਜਿਹਦਾ ਵਿਆਹ ਹੁੰਦਾ ਉਹਦਾ ਤਾਂ ਹੁੰਦਾ ਹੀ ਆ, ਜਿਹੜੇ ਬਾਕੀ ਹੁੰਦੇ ਆ ਉਹ ਵਿਚਾਰੇ ਨਾਲ ਐਵੇਂ ਝੱਗਾ ਚੌੜ ਕਰਾ ਲੈਂਦੇ ਆ। ਪਰ ਗੱਲ ਬਚਪਨ ਦੀ ਕਰ ਰਹੇ ਹੋ ਜੀ, ਕਾਲ ਆ ਰਹੀ ਹੈ ਇੱਕ, ਦੇਖੀਏ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਦੀਦ ਬੱਚੇ, ਕੀ ਹਾਲ ਆ?
ਠੀਕ ਆ। ਮੈਂ ਤੁਹਾਨੂੰ ਅੱਜ ਬੋਲੀਆਂ ਪੰਜਾਬੀ ਗਿੱਧੇ ਵਾਲੀਆਂ ਬੋਲੀਆਂ ਸੁਣਾ ਕੇ ਦਿਖਾਉਂਗੀ।
ਓਏ ਬੱਲੇ ਬੱਲੇ, ਥੈਂਕ ਯੂ ਮੇਰਾ ਬੱਚਾ। ਚੱਲ ਫਿਰ ਸੁਣਾ, ਅੱਜ ਕਿਹੜੀ ਬੋਲੀ ਸੁਣਾਉਣ ਲੱਗਾ ਦੀਦ ਸਾਨੂੰ?
ਦਿਲ ਮੇਰੀ ਸੱਸ ਬੜਿਕਾ ਪੱਤੀ, ਮੇਰੀ ਸੱਸ ਬੜਿਕਾ ਪੱਤੀ, ਮੈਨੂੰ ਪਾਉਣ ਦੇ ਵੇ ਦਿੱਤੇ, ਮੈਂ ਵੀ ਦਿੱਤੇ ਪਾਉਣੀ ਆ। ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮੱਖੜ ਕਾਉਣੀ ਆ, ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮੱਖੜ ਕਾਉਣੀ ਆ।
ਓਏ ਵਾਹ ਵਾਹ ਵਾਹ, ਬਹੁਤ ਸੋਹਣੀ ਬੋਲੀ ਪਾਈ ਤੇਰੀ, ਤਾਂ ਸੱਸ ਡਰ ਹੀ ਜਾਊਗੀ ਜਦੋਂ ਵੀ ਉਹਨੇ ਤੂੰ ਆ ਬੋਲੀ ਪਾ ਕੇ ਸੁਣਾਇਆ ਕਰਨੀ ਆ ਨਾ। ਬਹੁਤ ਸੋਹਣੀ, ਬਹੁਤ ਵਧੀਆ ਬੋਲੀ ਪਾਈ, ਔਰ ਇੰਨੀ ਸੋਹਣੀ ਪੰਜਾਬੀ ਦੇ ਵਿੱਚ ਬੋਲੀ ਪਾਈ ਨਾ ਦੀਦ। ਹੋਰ ਕਿਹੜੀ ਸੁਣਾਉਣੀ? ਚਲੋ ਹੋਰ ਵੀ ਸੁਣਾ ਦੋ ਕੋਈ।
ਇੱਕ ਬੱਲੇ 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 ਸੱਸ ਨੂੰ ਨਾ ਨਿੰਬੇ ਆਕਰ, ਸਾਰੀਆਂ ਉਮਰ ਦੀਆਂ ਮਾਂ ਤੁਹਾਨੂੰ ਨਾ ਨਿੰਬੇ ਆਕਰੋ।
ਬਹੁਤ ਪਿਆਰਾ, ਦੀਦ ਨੇ ਨਾਲ ਹੀ ਮਿੱਠਾ ਪੋਚਾ ਪਾ ਦਿੱਤਾ ਹੈ। ਬਹੁਤ ਸੋਹਣੀਆਂ ਬੋਲੀਆਂ ਦੀਦ, ਤੁਹਾਡੇ ਮੂੰਹ ਤੇ ਹੋਰ ਵੀ ਸੋਹਣੀਆਂ ਲੱਗਦੀਆਂ, ਬਹੁਤ ਪਿਆਰੀਆਂ। ਹੋਰ ਤਿਆਰ ਹੋ ਗਏ ਸਕੂਲ ਜਾਣ ਲਈ?
ਦੇਰਾਨੀ ਦੁੱਧ ਰੇੜਕ, ਜਠਾਨੀ ਦੁੱਧ ਰੇੜਕ, ਮੈਂ ਲੈਣੀ ਆ ਰੇੜਕਾ, ਮੈਂ ਲੈਣੀ ਆ ਬੇੜਕਾ ਵੇ, ਸਿੰਗਾ ਲਿਆ ਬੱਕਰੀ ਦੁੱਧ ਰੇੜਕਾ ਵੇ, ਸਿੰਗਾ ਲਿਆ ਬੱਕਰੀ ਦੁੱਧ ਰੇੜਕਾ ਵੇ।
ਬਹੁਤ ਪਿਆਰੀ ਦੀਦ, ਬਹੁਤ ਪਿਆਰੀ, ਬਹੁਤ ਸੋਹਣੀ। ਹੋਰ ਵੀ ਹੋਰ ਸੁਣਾ, ਤੂੰ ਸੁਣਾਈ ਜਾ ਜਿੰਨੀਆਂ ਤੈਨੂੰ ਆਉਂਦੀਆਂ, ਮੈਂ ਚੁੱਪ ਕਰਕੇ ਸੁਣੀ ਜਾਂਦੀ ਆ।
ਹੱਸ ਹੱਸ ਤੋਰ ਬਾਬਲਾ, ਏਦਾਂ ਜਗਤ ਨਾਲ ਆਈ,
ਹੱਸ ਹੱਸ ਤੋਰ ਬਾਬਲਾ,
ਹੱਸ ਹੱਸ ਤੋਰ ਬਾਬਲਾ।
ਬਹੁਤ ਸੋਹਣਾ ਦੀਦ, ਬਹੁਤ ਸੋਹਣਾ। ਤੁਹਾਡੀ ਮੰਮੀ ਵੀ ਨਾਲ ਗਾ ਸਕਦੀ ਆ, ਨਾਨੀ ਵੀ ਗਾ ਸਕਦੀ ਆ, ਕੋਈ ਗੱਲ ਨੀ। ਹਾਂ, ਹੈ ਨਾ, ਬੋਲੀਆਂ ਤਾਂ ਸਾਰੇ ਰਲ ਕੇ ਪਾਈ ਦੀਆਂ ਹੁੰਦੀਆਂ।
ਮੈਨੂੰ ਲੱਗਦਾ ਮੈਂ ਹੋਰ ਬੋਲੀਆਂ ਸੀ, ਮਤਲਬ ਹੋਰ ਬੋਲੀਆਂ ਸਕੂਲ ਵੀ ਜਾਣਾ, ਜਦੋਂ ਏਦਾਂ ਦੀ ਵੱਡੀ ਤੋਂ ਹੁੰਦੀ ਆ, ਜਿਹੜੀ ਛੋਟੀ ਤੋਂ ਵੀ ਅੱਠ ਤੋਂ ਹੋ ਜਾ, ਜੋ ਵੱਡੀ ਹੋ ਜਾਂਦੀ ਆ, ਸਕੂਲ ਜਾਣਾ ਪੈਂਦਾ ਆ।
ਫੇਰ ਸਕੂਲ ਜਾਣਾ ਪੈਂਦਾ ਜਦੋਂ ਵੱਡੀ ਸੂਈ ਹਾਂ, ਜਦੋਂ ਵੱਡੀ ਸੂਈ 6 ਤੇ ਛੋਟੀ ਸੂਈ 8 ਤੇ ਹੋ ਜਾਂਦੀ, ਫੇਰ ਸਕੂਲ ਜਾਂਦੇ ਹੁੰਦੇ ਆ।
ਹਾਂਜੀ, ਸਕੂਲ ਜਾਂਦੇ ਹੁੰਦੇ ਆ।
ਚਲੋ ਠੀਕ ਆ, ਤੁਸੀਂ ਸਕੂਲ ਜਾਓ, ਪਰ ਤੁਸੀਂ ਅੱਜ ਸਾਡੀ ਸਵੇਰ ਬਹੁਤ ਸੋਹਣੀ ਬਣਾ ਦਿੱਤੀ ਬੋਲੀਆਂ ਸੁਣਾ ਕੇ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਮੇਰਾ ਪੁੱਤ, ਰਾਜੀ ਖੁਸ਼ੀ ਰਹੋ। ਦੀਨ ਸਾਡੀ ਸਾਰਿਆਂ ਦੀ ਸਵੇਰ ਬਣਾ ਦਿੰਦੀ ਹੈ ਨਾ, ਬਹੁਤ ਹੀ ਪਿਆਰੀ ਜਿਹੀ ਬੱਚੀ ਇਹ, ਔਰ ਕਿੰਨੀ ਸੋਹਣੀ ਲੱਗਦੀ ਹੈ ਪੰਜਾਬੀ ਇਹਦੇ ਮੂੰਹੋਂ। ਫਖਰ ਹੁੰਦਾ ਹੁੰਦਾ ਕਦੀ ਕਦੀ, ਔਰ ਮਾਣ ਹੁੰਦਾ ਹੁੰਦਾ ਉਹਨਾਂ ਮਾਪਿਆਂ ਤੇ ਜਿਹੜੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਚ ਆ ਕੇ ਵੀ ਇੰਨੀ ਸੋਹਣੀ ਪੰਜਾਬੀ ਸਿਖਾਉਂਦੇ ਆ। ਔਰ ਜਦੋਂ ਦੀਦ ਬੋਲੀਆਂ ਪਾ ਰਹੀ ਸੀ, ਮੈਂ ਸੱਚੀ ਦੱਸਾਂ ਆਪਣਾ ਹੀ ਬਚਪਨ ਯਾਦ ਆ ਰਿਹਾ ਸੀ, ਮੈਨੂੰ ਆਪਣਾ ਆਪ ਹੀ ਦਿਸ ਰਿਹਾ ਸੀ ਜਿਵੇਂ ਯਾਦਾਂ ਦੀ ਗੱਲ ਕਰ ਰਹੇ ਸੀ, ਵਿਆਹ ਦੀ ਗੱਲ ਕਰ ਰਹੇ ਸੀ, ਤੇ ਸੱਚੀ ਛੋਟੀ ਉਹ ਹੀ ਮੈਨੂੰ ਆਪਣਾ ਆਪ ਦਿਸ ਰਿਹਾ ਸੀ ਵੀ ਵਿਆਹਾਂ ਤੇ ਜਾ ਕੇ ਜਦੋਂ ਏਦਾਂ ਦੀਆਂ ਅਸੀਂ ਛੋਟੀਆਂ ਛੋਟੀਆਂ ਬੋਲੀਆਂ ਪਾਈ ਦੀਆਂ ਸੀਗੀਆਂ। ਵੈਸੇ ਸੱਸਾਂ ਵਿਚਾਰੀਆਂ ਨਾ ਬਚਪਨ ਤੋਂ ਹੱਥ ਆ ਜਾਂਦੀਆਂ ਸੀਗੀਆਂ ਬੋਲੀਆਂ ਚ, ਚੰਗੇ ਇਹ ਬੋਲੀਆਂ ਹੁੰਦੀਆਂ ਸੀ, ਸੱਸ ਮੇਰੀ ਦਾ ਏਡਾ ਜੂੜਾ ਵਿੱਚੋਂ ਨਿਕਲੀ ਜੂ, ਹਨਾ, ਜਾਂ ਸੱਸ ਮੇਰੀ ਦੇ ਪੰਜ ਸੱਤ ਕੋਠੇ ਏਡੀ ਮਾਰਕੀਟ ਆਵਾਂਗੇ। ਸੋ ਪੰਜਾਬੀ ਲੋਕ ਗੀਤਾਂ ਦੇ ਵਿੱਚ ਇਹ ਰਿਸ਼ਤੇ ਦੇ ਨਾਲ ਜਿਹੜੇ ਖੱਟੇ ਮਿੱਠੇ ਅਹਿਸਾਸ ਆ ਉਹ ਬੋਲੀਆਂ ਰਾਹੀਂ ਪੇਸ਼ ਕੀਤੇ ਜਾਂਦੇ। ਸੋ ਗੱਲ ਉਹੀ ਜੀ ਕਰ ਰਹੀ ਸੀਗੀ ਭਈ ਗਾਉਣ ਦਾ ਸੱਦਾ ਮੈਂ ਦਿੱਤਾ ਸੀ ਸਾਰਿਆਂ ਨੂੰ, ਤੇ ਲਓ ਜੀ ਦੀਦ ਨੇ ਉਹ ਸੱਦਾ ਪ੍ਰਵਾਨ ਕਰਦੇ ਹੋਏ ਬੋਲੀਆਂ ਪਾ ਗਈ ਆ ਕੇ, ਤੇ ਹੁਣ ਵਾਰੀ ਤੁਹਾਡੀ ਆ, ਤੁਸੀਂ ਵੀ ਸੁਣਾਉਣੀਆਂ ਬੋਲੀਆਂ ਜੀ ਤੇ ਗੀਤ ਵੀ। ਅੱਛਾ ਜੀ, ਗਾਉਂਦਾ ਸੱਦਾ ਆ ਜਾਂਦਾ ਹੁੰਦਾ ਸੀਗਾ ਤੇ ਫਿਰ ਉਸ ਦਿਨ ਨਾ ਜਲਦੀ ਜਲਦੀ ਕੰਮ ਮੁਕਾ ਲੈਣੇ ਸਾਰੇ, ਤੇ ਫਲਾਣੇ ਦੇ ਘਰ ਗਾਉਣ ਦਾ ਸੱਦਾ, ਚਲੋ ਜੀ ਆਪਣੇ ਘਰ ਵਿਆਹ ਹੁੰਦਾ ਸੀਗਾ ਫਿਰ, ਤੇ ਇਹ ਹੁੰਦਾ ਸੀ ਭਈ ਨੈਣ ਨੇ ਆ ਜਾਣਾ, ਤਾਂ ਔਰ ਜਿਹੜੀਆਂ ਆਲੇ ਆਂਢੀ ਗੁਆਂਢਣਾ ਗੁਆਂਢਾਂ ਹੁੰਦੀਆਂ ਸੀ ਉਹਨਾਂ ਨੇ ਵੀ ਆ ਜਾਣਾ, ਹਲਵਾਈ ਤੇ ਬਿਠਾਈ ਲਿਆ ਸੀ ਅਸੀਂ। ਫਿਰ ਉਹ ਟਿੱਕੀਆਂ ਕੱਢਦੇ ਹੁੰਦੇ ਸੀਗੇ, ਮਿੱਠੀਆਂ ਟਿੱਕੀਆਂ ਕੱਢਦੇ ਹੁੰਦੇ ਸੀ, ਲੂਣ ਵਾਲੀਆਂ ਵੀ ਜਵੈਣ ਜਿਹੀ ਪਾ ਕੇ ਕੱਢਦੇ ਹੁੰਦੇ ਸੀਗੇ, ਤਾਂ ਕਿ ਫਿਰ ਜਿਹਨਾਂ ਨੇ ਰਾਤ ਨੂੰ ਗਾਉਣ ਆਉਣਾ ਹੈ ਨਾ, ਉਹਨਾਂ ਨੂੰ ਉਹ ਟਿੱਕੀਆਂ ਦਿੱਤੀਆਂ ਜਾਂਦੀਆਂ ਹੁੰਦੀਆਂ ਸੀ, ਜਾਂ ਬਿਸਕਿਟ ਦਿੱਤੇ ਜਾਂਦੇ ਹੁੰਦੇ ਸੀ, ਹੋਰ ਬਿਸਕੁਟ ਵੀ ਨਹੀਂ ਹੁੰਦੇ ਸੀਗੇ ਉਹ ਦੇਸੀ, ਤੇ ਫਿਰ ਕਈ ਵਾਰੀ ਪਤਾਸੇ ਵੀ ਦੇ ਦਿੰਦੇ ਹੁੰਦੇ ਸੀਗੇ ਜਿਹੜੀਆਂ ਵੀ ਗਾਉਣ ਆਉਂਦੀਆਂ ਹੁੰਦੀਆਂ ਸੀਗੀਆਂ। ਸੋ ਗਾਉਣ ਲਈ ਵੀ ਸਾਰਿਆਂ ਨੇ ਆਪਣੇ ਘਰ ਦੇ ਖਤਮ ਕਰਕੇ ਸ਼ਾਮ ਨੂੰ ਆ ਜਾਣਾ, ਔਰ ਫਿਰ ਜੇ ਮੁੰਡੇ ਦਾ ਵਿਆਹ ਆ ਤੇ ਘੋੜੀਆਂ ਗਾਉਣੀਆਂ ਪਹਿਲਾਂ ਸੱਤ, ਤੇ ਜੇ ਕੁੜੀ ਦਾ ਵਿਆਹ ਆ ਤਾਂ ਪਹਿਲਾਂ ਪੰਜ ਸੁਹਾਗ ਗਾਉਣੇ, ਫੇਰ ਪਰਾਤ ਜਾਂ ਢੋਲਕੀ ਲੈ ਲੈਣੀ। ਪਰਾਤ ਦੇ ਨਾਲ ਵੀ ਉਹ ਕਾਲ ਆ ਰਹੀ ਹੈ ਜੀ, ਇੱਕ ਪਹਿਲਾਂ ਮੈਂ ਕਾਲ ਲਵਾਂ ਫੇਰ ਗੱਲ ਅੱਗੇ ਕਰਦੀ ਹਾਂ। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਸੁਖਪ੍ਰੀਤ ਬੇਟਾ।
ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਮੌਲੀ ਆਂਟੀ, ਕੀ ਹਾਲ ਹੈ?
ਠੀਕ ਆ ਜੀ, ਤੁਸੀਂ ਆਪਣਾ ਸੁਣਾਓ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ ਵੀ ਵਿਆਹ ਵਿੱਚ ਸ਼ਾਮਲ ਹੋ ਗਏ ਜੀ।
ਜਰੂਰ ਜੀ ਜਰੂਰ, ਬਹੁਤ ਬਹੁਤ ਸ਼ੁਕਰੀਆ, ਸਹੀ ਗੱਲ ਆ, ਜਿਹੜੇ ਨਜ਼ਦੀਕੀ ਹੁੰਦੇ ਸੀਗੇ ਨਾ ਉਹ ਪਹਿਲਾਂ ਹੀ ਆ ਜਾਂਦੇ ਹੁੰਦੇ ਸੀਗੇ ਵਿਆਹ ਤੋਂ, ਤੇ ਕਈ ਕਈ ਦਿਨ ਪਹਿਲਾਂ ਹੀ ਰੌਣਕਾਂ ਲੱਗ ਜਾਂਦੀਆਂ ਸੀ, ਸੋ ਤੁਸੀਂ ਉਹਨਾਂ ਚੋਂ ਆ ਹੁਣ।
ਆਹੋ ਏਦਾਂ ਹੀ ਆ, ਨਾਲੇ ਆਪਾਂ ਹੈਗੇ ਵੀ ਦੋਨਾਂ ਪਾਸਿਆਂ ਤੋਂ, ਕੁੜੀ ਵੱਲੋਂ ਵੀ ਮੁੰਡੇ ਵੱਲੋਂ ਵੀ, ਹਨਾ।
ਅੱਛਾ ਅੱਛਾ ਠੀਕ ਆ, ਇਹ ਵੀ ਗੱਲ ਸਹੀ ਆ।
ਤੈਨੂੰ ਪਹੁੰਚ ਗਿਆ ਕਿ ਨਹੀਂ ਅਜੇ?
ਨਹੀਂ ਤਾਂ ਨਹੀਂ ਅਜੇ ਤੱਕ ਪਹੁੰਚਿਆ।
ਮੈਂ ਕਿਹਾ ਧਨੀ ਨੇ ਵੀ ਆਉਣਾ ਸੀ, ਵਿਆਹ
ਲੱਗ ਰਹੀ ਹੈ ਰੌਣਕਾਂ ਹੌਲੀ ਹੌਲੀ। ਧਨੀ ਨੀ ਅਜੇ ਤੱਕ ਹੀ ਆਇਆ, ਧਨੀ ਲੇਟ ਰਹਿ ਗਿਆ, ਹੁਣ ਬੱਚੇ ਛੋਟੇ ਆ ਨਾ ਉਹਦੇ, ਮੈਨੂੰ ਲੱਗਦਾ ਤਾਂ ਕਰਕੇ ਬਸ ਰੋਟੀ ਬਸ ਬਸ ਸੂਟ ਨੀ ਪਸੰਦ ਆਉਂਦੇ ਹੁਣੇ ਭਾਬੀ ਦੇ। ਤੇ ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਆ?
ਹੋਰ ਬਸ ਹਾਲੇ ਬਹੁਤ ਵਧੀਆ ਆ, ਟੋਪਿਕ ਤਾਂ ਬਹੁਤ ਵਧੀਆ, ਹੁਣ ਦੋ ਘਰ ਤੇ ਹੋ ਗਏ ਚੱਲਦੇ ਨੂੰ, ਬਹੁਤ ਵਧੀਆ ਆ। ਤਾਂ ਫੇਰ ਹੁਣ ਫਿਰ ਮਾਨਕਾ ਮੇਲ ਵੀ ਪਹੁੰਚ ਗਿਆ ਕਿ ਨਹੀਂ ਅਜੇ?
ਨਹੀਂ ਅਜੇ ਨੀ ਪਹੁੰਚਿਆ, ਅਜੇ ਤੱਕ ਤੇ ਗਾਉਣ ਹੀ ਬਿਠਾਲੀਆਂ ਆ, ਅਜੇ ਤੱਕ ਤੇ ਫੇਰ ਵੱਟਣਾ ਵੀ ਲੱਗਣਾ ਆ ਤੇ ਹਜੇ ਭੋਗ ਪੈਣਾ, ਹਜੇ ਤਾਂ ਗਾਉਣ ਬਿਠਾਲੀਆਂ ਸੀਗੀਆਂ, ਪਰ ਵਧੀਆ ਤੁਸੀਂ ਗਾਉਣ ਤੇ ਆ ਗਏ ਆ, ਹੁਣ ਇੱਕ ਦੋ ਗਾਣੇ ਸਾਨੂੰ ਸੁਣਾ ਕੇ ਜਾਓ। ਯਾ ਤਾਂ ਗਾਉਣ ਬਿਠਾਉਂਦੇ ਹੁੰਦੇ ਸੀ, ਗਾਉਣ ਬਿਠਾਉਂਦੇ ਹੁੰਦੇ ਸੀ ਵਿਆਹ ਤੋਂ ਪਹਿਲਾਂ।
ਘੋੜੀਆਂ ਗਾਉਂਦੇ ਸੀਗੇ, ਮਗਰ ਉਹ ਫਿਰ ਗੋਗਲੇ ਮਿਲਦੇ ਹੁੰਦੇ, ਮਿੱਠੀ ਸੀਰਨੀ ਮਿਲਦੀ ਹੁੰਦੀ ਆ, ਲੂਣ ਵਾਲੇ ਪਕੌੜੇ ਮਿਲਦੇ ਹੁੰਦੇ ਆ।
ਬਿਲਕੁਲ ਬਿਲਕੁਲ ਬਿਲਕੁਲ, ਉਹ ਤਾਂ ਮੈਨੂੰ ਹੁਣ ਵੀ ਚਲੋ ਗਾਈਦਾ ਜਾਂ ਜੋ ਵੀ ਹੈਗਾ, ਪਰ ਉਹ ਜਿਹੜੀਆਂ ਬੁੱਢੀਆਂ ਇੱਕ ਹੇਕਾਂ ਲਾ ਲਾ ਕੇ ਜਿਹੜੇ ਸੁਹਾਗ ਜਾਂ ਘੋੜੀਆਂ ਗਾਉਂਦੀਆਂ ਸੀ, ਉਹ ਜਿਹੜੀ ਐਕਚੁਅਲ ਚ ਸਾਡੀ ਫੋਕ ਟਿਊਨ ਸੀਗੀ, ਉਹ ਹੁਣ ਕਿਤੇ ਗਵਾਚਦੀ ਜਾ ਰਹੀ ਹੈ। ਵੈਸੇ ਤਾਂ ਕੋਈ ਗਾਉਂਦਾ ਹੀ ਨਹੀਂ, ਔਰ ਜੇ ਕਿਸੇ ਨੂੰ ਆਉਂਦਾ ਵੀ ਆ ਤਾਂ ਬੇਚਾਰਾ ਵੈਸੇ ਹੀ ਨਹੀਂ ਗਾਉਂਦਾ, ਵੀ ਲੱਗਣਾ ਵੀ ਲੈ ਮੈਂ ਕਰਿਆ ਵਿੱਚ ਕੱਲਾ ਦੇਸੀ ਜਿਹਾ ਬੈਠਾ ਆ, ਪਰ ਇਹ ਚੀਜ਼ ਨਹੀਂ ਹੈਗੀ। ਇਹ ਜਿਹੜੇ ਲੋਕ ਗੀਤ ਆ ਸਾਡੀਆਂ ਲੋਕ ਧੁਨਾਂ ਆ, ਇਹ ਹੌਲੀ ਹੌਲੀ ਅਲੋਪ ਹੋ ਜਾਣੀਆਂ ਜੇ ਅਸੀਂ ਇਹਨਾਂ ਨੂੰ ਨਾ ਸੰਭਾਲਿਆ ਤੇ।
ਸਹੀ ਗੱਲ, ਬਿਲਕੁਲ ਸਹੀ ਗੱਲ ਆ। ਹੁਣ ਮੈਂ ਪਿੱਛੇ ਜਿਹਾ ਵਿਆਹ ਗਈ ਸੀਗੀ ਇੰਡੀਆ, ਤਾਂ ਸਾਡੇ ਆਂਟੀ ਜੀ ਹੋਣੀ ਆ ਉਹ ਹੈਗੇ 80 ਕੁ ਸਾਲ ਤੋਂ ਉੱਪਰ ਨੇ, ਤੇ ਓਹਨੇ ਬਹੁਤ ਸੋਹਣਾ ਗਾਇਆ ਤੇ ਸਿੱਠਣੀਆਂ ਦਾ ਤਾਂ ਓਹਨੇ ਕਮਾਲ ਹੀ ਕਰ ਦਿੱਤੇ।
ਅੱਛਾ ਹਾਂ ਠੀਕ ਹੈ। ਸੋ ਚਲੋ ਫਿਰ ਤੁਸੀਂ ਸੁਣਾ ਦੋ ਕੋਈ ਘੋੜੀ ਆ ਸੁਹਾਗ ਕੁਛ ਸਾਨੂੰ ਗਾਉਣ ਤੇ। ਹੁਣ ਗਾਉਣ ਦੇ ਸੱਦੇ ਤੇ ਆਏ ਤੁਸੀਂ। ਹੈਲੋ ਹੈਲੋ ਓਕੇ, ਮੈਨੂੰ ਲੱਗਦਾ ਉਹਨਾਂ ਦੀ ਕਾਲ ਕੱਟ ਗਈ। ਚਲੋ ਕੋਈ ਨੀ, ਬਾਅਦ ਵਿੱਚ ਫੇਰ ਟਰਾਈ ਕਰਨਗੇ। ਚਲੋ ਮੈਸੇਜਿਸ ਆ ਰਹੇ ਆ, ਨਰਿੰਦਰ ਰਾਠੌਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਸਾਰੀ ਹਰਮਨ ਟੀਮ ਨੂੰ, ਸੋ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਠੌਰ ਸਾਹਿਬ। ਔਰ ਉਸ ਤੋਂ ਬਾਅਦ ਘੁੰਮਣ ਅੰਕਲ ਹੁਣਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਜੀ, ਵਿਆਹ ਦਾ ਮਤਲਬ ਹੈ ਵੰਸ਼ ਨੂੰ ਅੱਗੇ ਚੱਲਦਾ ਰੱਖਣਾ, ਇਹ ਬੇਟੀ ਤੁਹਾਡੇ ਤੇ ਗਈ ਹੈ ਜੀ। ਤੇ ਜੋਧਾ ਸਿੰਘ ਧਾਰੀਵਾਲ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ, ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਹੈ ਤੁਹਾਡਾ। ਤੇ ਇੱਕ ਇਹਨਾਂ ਨੇ ਕੁਝ ਕੁ ਲਾਈਨਾਂ ਲਿਖ ਕੇ ਭੇਜੀਆਂ, ਕਹਿੰਦੇ ਖੁੱਲ ਜਾਂਦੀ ਅੱਖ ਆਪਣੇ ਆਪ ਅਲਾਰਮ ਤੋਂ ਪਹਿਲਾਂ, ਦਿਲ ਨੀ ਕਰਦਾ ਪਰ ਸੱਜਣਾ ਮਜਬੂਰੀਆਂ ਉਠਾਉਂਦੀਆਂ ਨੇ, ਪਿੰਡ ਕਦੇ ਜਦ ਹੁੰਦੀ ਸੀਗੀ ਪਾਣੀ ਦੀ ਵਾਰੀ, ਦੂਜੇ ਦਿਨ ਨੀ ਉਠਾਉਂਦੀ ਸੀ ਮਾਂ ਜਾਨੋ ਵੱਧ ਪਿਆਰੀ। ਵਾਹ ਬਿਲਕੁਲ ਸਹੀ ਗੱਲ ਹੈ ਤੁਹਾਡੀ, ਪਿੰਡ ਕਦੇ ਜਦ ਹੁੰਦੀ ਸੀ ਪਾਣੀ ਦੀ ਵਾਰੀ, ਦੂਜੇ ਦਿਨ ਨੀ ਉਠਾਉਂਦੀ ਸੀ ਮਾਂ ਜਾਨੋ ਵੱਧ ਪਿਆਰੀ। ਪਾਓ ਨਾ ਰੌਲਾ ਪੁੱਤ ਨੀਂਦਰਾਂ ਕੱਟ ਕੇ ਆਇਆ ਏ, ਮਾਂ ਦੀਆਂ ਆਖੀਆਂ ਗੱਲਾਂ ਅੱਜ ਵੀ ਚੇਤੇ ਆਉਂਦੀਆਂ ਨੇ, ਖੁੱਲ ਜਾਂਦੀ ਅੱਖ ਆਪਣੇ ਆਪ ਅਲਾਰਮ ਤੋਂ ਪਹਿਲਾਂ, ਦਿਲ ਨੀ ਕਰਦਾ ਪਰ ਸੱਜਣਾ ਮਜਬੂਰੀਆਂ ਉਠਾਉਂਦੀਆਂ ਨੇ। ਬਿਲਕੁਲ ਸਹੀ ਕਿਹਾ। ਸੋ ਗੱਲ ਇਹੀ ਹੈ ਜੀ, ਜਦੋਂ ਮਾਂ ਪਿਓ ਦੇ ਸਿਰ ਤੇ ਹੁੰਦੇ ਸੀ ਐਸ਼ਾਂ ਅਸੀਂ ਆਪ ਕੀਤੀਆਂ, ਤੇ ਹੁਣ ਵਾਰੀ ਸਾਡੀ ਹੈ ਐਸ਼ਾਂ ਕਰਾਉਣ ਦੀ, ਹੁਣ ਅਸੀਂ ਮਾਂ ਪਿਓ ਆ, ਉਸ ਥਾਂ ਤੇ ਅਸੀਂ ਖੜੇ ਹੋਏ ਆ, ਇਸ ਕਰਕੇ ਉਹ ਜ਼ਿੰਮੇਵਾਰੀਆਂ ਕਹਿ ਸਕਦੇ ਆ ਇਹਨਾਂ ਨੂੰ, ਜੇ ਮਜਬੂਰੀਆਂ ਦਾ ਨਾਂ ਨਾ ਵੀ ਦੇਈਏ ਤੇ ਸਾਡੀਆਂ ਜ਼ਿੰਮੇਦਾਰੀਆਂ ਜਿਹੜੀਆਂ ਸਾਨੂੰ ਆਪਣੇ ਆਪ ਉਠਾਉਂਦੀਆਂ। ਔਰ ਅੱਛਾ ਗੱਲ ਇਹ, ਚਲੋ ਹੁਣ ਵਿਆਹਾਂ ਦੀ ਵੀ ਗੱਲ ਚੱਲ ਰਹੀ ਆ, ਜਦੋਂ ਕੋਈ ਵਿਆਹ ਸ਼ਾਦੀ ਵੀ ਘਰ ਚ ਹੁੰਦਾ ਸੀ ਜਾਂ ਕੋਈ ਵੀ ਫੰਕਸ਼ਨ ਹੁੰਦਾ ਸੀ, ਤੇ ਸਵੇਰੇ ਸਵੇਰੇ ਨਾ ਘਰਦਿਆਂ ਨੇ, ਮੈਂ ਦੇਖਣਾ ਵੀ ਮੰਮੀ ਨੇ ਸਭ ਤੋਂ ਬਾਅਦ ਵਿੱਚ ਸੋਣਾ ਰਾਤ ਨੂੰ, ਔਰ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਉਹਨਾਂ ਨੇ ਉੱਠ ਜਾਣਾ 3 ਵਜੇ ਦੇ ਨਾਲ। ਔਰ ਜੇ ਅਸੀਂ ਵੱਧ ਤੋਂ ਵੱਧ ਉਦਣ ਕਿਤੇ 5 ਵਜੇ ਵੀ ਉੱਠ ਜਾਂਦੇ ਹੁੰਦੇ ਸੀ, ਤੇ ਸਾਡੇ ਉੱਠਣ ਤੋਂ ਪਹਿਲਾਂ ਕਈ ਕੰਮ ਜਿਹੜੇ ਮੁੱਕੇ ਹੁੰਦੇ ਸੀਗੇ। ਸੋ ਉਦੋਂ ਮੈਂ ਇਹ ਗੱਲ ਸੋਚਦੀ ਹੁੰਦੀ ਸੀ ਵੀ ਕਿੱਦਾਂ ਇਹਨਾਂ 'ਚ ਇਹ ਚੀਜ਼ ਕਿੱਥੋਂ ਆਉਂਦੀ ਆ ਵੀ ਆਪਣੇ ਆਪ ਉੱਠ ਕੇ, ਸਾਨੂੰ ਤਾਂ 4 ਵਾਰੀ ਕੋਈ ਕਹਿੰਦਾ ਸਾਡਾ ਤਾਂ ਵੀ ਨਹੀਂ ਉੱਠਣ ਨੂੰ ਜੀ ਕਰਦਾ ਹੁੰਦਾ ਨਾ। ਤੇ ਪਰ ਗੱਲ ਉਹੀ, ਜਦੋਂ ਜ਼ਿੰਮੇਦਾਰੀਆਂ ਸਿਰ ਤੇ ਪੈਂਦੀਆਂ ਤੇ ਸਾਰਾ ਕੁਝ ਆਪਣੇ ਆਪ ਜਿਹੜਾ ਹੋ ਜਾਂਦਾ। ਇਸ ਤੋਂ ਬਾਅਦ ਘੁੰਮਣ ਅੰਕਲ ਨੇ ਮੈਸੇਜ ਕੀਤਾ, ਕਹਿੰਦੇ ਜੀ ਕਣਕ ਦੀਆਂ ਘੁੰਗਣੀਆਂ ਵੰਡਦੇ ਹੁੰਦੇ ਸੀ ਘਰ ਵਾਲੀ ਨਾਲ, ਕੰਮ ਕਰਾਉਣਾ ਹੋਣਾ ਧਨੀ ਨੇ। ਠੀਕ ਹੈ ਜੀ, ਤੇ ਬਿਲਕੁਲ ਜੀ ਘੁੰਗਣੀਆਂ ਵੰਡਦੇ ਹੁੰਦੇ ਸੀਗੇ। ਹਾਂਜੀ, ਪਿਛਲੀ ਵਾਰੀ ਮੈਂ ਗੱਲ ਕੀਤੀ ਸੀ ਵੀ ਘੁੰਗਣੀਆਂ ਸਾਡੇ ਵੰਡਦੇ ਹੁੰਦੇ ਸੀ ਜਦੋਂ ਹਲਵਾਈ ਬਿਠਾਉਂਦੇ ਹੁੰਦੇ ਸੀਗੇ, ਉਸ ਦਿਨ ਜਿੱਦਣ ਕੜਾਹੀ ਚੜ੍ਹਦੀ ਸੀਗੀ ਉਸ ਦਿਨ ਘੁੰਗਣੀਆਂ ਬਣਾਉਂਦੇ ਸੀ ਤੇ ਉਹ ਸ਼ੱਕਰ ਦੇ ਨਾਲ ਵੰਡਦੇ ਹੁੰਦੇ ਸੀ। ਸੋ ਗਾਉਣ ਵੀ ਚਲੋ ਜੀ ਰਸਮ ਜਿਹੜੀ ਆ, ਹੁਣ ਕਿਸੇ ਨੇ ਤੁਹਾਡੇ ਚੋਂ ਘੋੜੀ ਤੇ ਸੁਹਾਗ ਤਾਂ ਨਹੀਂ ਸੁਣਾਇਆ, ਸੋ ਸਰਬਜੀਤ ਭਾਜੀ ਤੁਸੀਂ ਕੋਈ ਘੋੜੀ ਆ ਸੁਹਾਗ ਜੇ ਤੁਹਾਡੇ ਕੋਲ ਹੈ ਤੇ ਤੁਸੀਂ ਲਗਾ ਦਿਓ। ਵੈਸੇ ਸਰਬਜੀਤ ਕੌਰ ਦਾ ਇੱਕ ਸੁਹਾਗ ਮੈਨੂੰ ਬੜਾ ਪਸੰਦ ਹੈ, ਮਾਏ ਨੀ ਮਾਏ ਤੇਰੀ ਲਾਡਲੀ, ਬਹੁਤ ਹੀ ਪਿਆਰਾ ਜਿਹਾ ਗੀਤ ਹੈ ਵੀ। ਤੇ ਚਲੋ ਗਾਉਣ ਦੀ ਰਸਮ ਤੇ ਇਹੀ ਸੁਣਦੇ ਹਾਂ। ਸੋ ਗਾਉਣ ਦੇ ਵਿੱਚ ਬਾਕੀ ਇਹ ਹੁੰਦਾ ਸੀ ਜੀ, ਸੁਹਾਗ ਤੋਂ ਬਾਅਦ ਫਿਰ ਪਰਾਤ ਦੇ ਉੱਤੇ ਗੀਤ ਗਾਉਂਦੀਆਂ ਹੁੰਦੀਆਂ ਸੀਗੀਆਂ ਬੁੱਢੀਆਂ, ਉਸ ਤੋਂ ਬਾਅਦ ਫਿਰ ਜਿਹੜਾ ਗਿੱਧਾ ਪੈਂਦਾ ਹੁੰਦਾ ਸੀਗਾ, ਉਹ ਗਿੱਧਾ ਵੀ ਬੜਾ ਮਜ਼ੇਦਾਰ ਹੁੰਦਾ ਸੀਗਾ, ਝੁੰਡ ਬਣਾ ਬਣਾ ਕੇ ਜਿਹੜੀਆਂ ਹੁੰਦੀਆਂ ਸੀਗੀਆਂ ਔਰਤਾਂ ਉਹਨਾਂ ਨੇ ਗਿੱਧੇ ਪਾਉਣੇ। ਔਰ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਮੈਂ ਆਪਣੇ ਨਾਨੀ ਜੀ ਨਾਲ ਜਾਂਦੀ ਹੁੰਦੀ ਸੀ ਗਾਉਣ ਬਿਠਾਉਣ, ਜਦੋਂ ਕਿਸੇ ਦੇ ਗਾਉਣ ਹੁੰਦਾ ਸੀਗਾ ਤੇ ਏਦਾਂ ਹੀ ਜਿੱਦਾਂ ਦੀਦ ਬੋਲੀਆਂ ਪਾ ਕੇ ਗਈ, ਏਦਾਂ ਹੀ ਮੈਂ ਬੋਲੀਆਂ ਪਾਉਂਦੀ ਹੁੰਦੀ ਸੀ ਤੇ ਸਾਰੇ ਮੈਨੂੰ ਕਹਿੰਦੇ ਹੁੰਦੇ ਸੀ ਚੱਲ ਹੁਣ ਤੇਰੀ ਵਾਰੀ ਆ ਤੂੰ ਨੱਚ, ਤੇ ਮੈਨੂੰ ਤਾਂ ਬਸ ਕਹਿਣ ਦੀ ਦੇਰ ਹੁੰਦੀ ਸੀਗੀ ਤੇ ਅਸੀਂ ਤਾਂ ਫਿਰ ਬਸ ਹੋ ਜਾਈਦਾ ਸੀ ਸ਼ੁਰੂ। ਪਰ ਉਹ ਚੀਜ਼ਾਂ ਜੋ ਦੇਖੀਆਂ ਹੋਈਆਂ ਬਚਪਨ ਦੇ ਵਿੱਚ ਉਹ ਅਜੇ ਤੱਕ ਵੀ ਨਾਲ ਚੱਲੀਆਂ ਹੁੰਦੀਆਂ, ਜੋ ਬਚਪਨ ਦੇ ਵਿੱਚ ਅਸੀਂ ਦੇਖ ਲੈਂਦੇ ਹਾਂ ਮਾਣ ਲੈਂਦੇ ਹਾਂ ਉਹ ਸਾਡੀ ਰੂਹ ਦਾ ਸਰਮਾਇਆ ਹੋ ਜਾਂਦਾ ਹੈ। ਸੋ ਬੜੀ ਖੁਸ਼ੀ ਹੈ ਜੀ ਇਹ ਸਰਮਾਇਆ ਜਿਹੜਾ ਪੰਜਾਬੀ ਵਿਰਸੇ ਦਾ ਅਸੀਂ ਆਪਣੇ ਅੰਦਰ ਰੱਖਿਆ ਹੋਇਆ, ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਇਹਨਾਂ ਨੂੰ ਇਹਨਾਂ ਬਾਰੇ ਜ਼ਰੂਰ ਦੱਸਦੇ ਰਹੀਏ। ਸੋ ਸੁਣਦੇ ਹਾਂ ਜੀ ਇਹ ਗੀਤ, ਤੇ ਗੀਤ ਤੋਂ ਬਾਅਦ ਹੋਰ ਰਸਮਾਂ ਜੀ।
ਮਾਏ ਨੀ ਮਾਏ ਤੇਰੀ ਲਾਡ See me. दसे डोली तार लैनी पानी मार ले गड्डी रुक गई आपे पिछले रह गए दूर नी हुण तुसी ही मापे पिछले रह गए दूर नी हुण तुसी ही मापे पिछले
बहुत ही प्यारा जिहा गीत बड़ा इमोशनल सरबजीत कौर की आवाज दे विच सरबजीत की आवाज इन्हां दी भी साडे बचपन दे नाल ही जुड़ी हुई है चाहे कोका कढ़वा दे कोका होवे चाहे सोहणिया वीरा मैं तैनूं घोड़ी चढ़ेनी आ और इन्हां दे गीत भी जे असीं अपनियां यादां वल नजर मारीए तां इन्हां दी आवाज साडियां यादां च किते ना किते जरूर बसी होणी है सो बिलकुल जी बहुत ही इमोशनल जिहा गीत मैनूं लगदा तुसीं सारे थोड़े जिहे इमोशनल तां हो गए हुणे आ ना सुन के मैं हमेशा हो जांदी आ जदों वी इह गीत सुणदी आ बहुत सोहणा गीत और मैसेजेस आ रहे आ जगवीर सिंह हुणां दा सिडनी तों मैसेज आया जी सॉरी मैं पहला लैणा भुल गई सो सति श्री अकाल बुला रहे आ सति श्री अकाल कहिंदे जी प्लीज प्ले सोंग चुन्नियां चुन्नियां दे ब्रांड बाय पम्मा दुमेवाल हैव अ गुड डे टू ऑल जरूर जी इह अगला गीत असीं प्रोग्राम दे विच चलावांगे जी जी कॉल आ रही है कोई उन्हां नूं भी लैने आ जी हैलो
हैलो सुखप्रीत अगे फोन कट हो गया मैं हुण दोबारा लाया
हां जी हां जी हां जी हां जी फोन कट गया सीगा
हां जी कित्थे कदा काम पहुंच गया
तुसी सुनी जाने आ अजे तां असीं फोन बिठा के हटे आ और चलो इदा कर दे हां जी हां जी बिलकुल जरूर
शुरू करिये फिर नाल लगी मेरे तो हुण
हां जी हां जी ठीक है
अच्छा ए आपा कुड़िया दे ब्याह नु जिदा सुहाग गाई दे आ निकी जई सुई बट माता गा बैठक सीधा कद रहिया दे जांदे राही पुछ दे तू क्यों भी बारो रहिया बाबल मेरे काजर जाया मां मेरी दाज बनाया मैं परदेसण हो रहिया निकी जई सुई बट माता गा बैठक सीधा कड रहिया एक ता ए हो गया ना पांच इदा कर दिया हुंदिया फिर हुंदा आ बूहे ते पानी परेंदी एनी तो मल मल पैर न तो बागी चंबा केड़ रेहानी तू बैठी हार परो सुननी माए मेरी एनी मेरे बाबल नो समझा तिया होइया लट बाबरिया ने किसे नौकर दे लड़ला निमाए नौकर दे लड़ला सुननी दिए मेरी एनी तू एडे बोल ना बोल नीतिए एडे बोल ना बोल जिते गुजारे बारह बरनी उथे छे महीने होर नीलाडो छे महीने हो ऐडा ऐडा बाकी ना ले जाने भरा दा ना ले लेना
बहुत वधिया सुहाग हां
ਹਾਂਜੀ ਫਿਰ ਬਾਕੀ ਜਿੱਦਾਂ ਉਹ ਮੁੰਡੇ ਦੀ ਜਿੱਦਾਂ ਘੋੜੀ ਗਾਉਂਦੇ ਉਹ ਤਾਂ ਫਿਰ ਮੱਥੇ ਤੇ ਚਮਕਣ ਬਾਲ ਮੇਰੇ ਬਨੜੇ ਦੇ ਮੱਥੇ ਤੇ ਚਮਕਣ ਬਾਲ ਮੇਰੇ ਬਨੜੇ ਦੇ ਬਨੋ ਨੀ ਬਨੋ ਏ ਦੇ ਸ਼ਗਨਾ ਦਾ ਗਾਣਾ ਬਨੋ ਨੀ ਬਨੋ ਏ ਦੇ ਸ਼ਗਨਾ ਦਾ ਗਾਣਾ ਗਾਣੇ ਦੇ ਪੁੰਮਣ ਚਾਰ ਮੇਰੇ ਬਨੜੇ ਦੇ ਮੱਥੇ ਤੇ ਚਮਕਣ ਵਾਲ ਮੇਰੇ ਬਨੜੇ ਦੇ ਲਾਓ ਨੀ ਲਾਓ ਏ ਦੇ ਸ਼ਗਨਾ ਦੀ ਮਹਿੰਦੀ ਲਾਓ ਨੀ ਲਾਓ ਏ ਦੇ ਸ਼ਗਨਾ ਦੀ ਮਹਿੰਦੀ ਮਹਿੰਦੀ ਕਰੇ ਹੱਥ ਲਾਲ ਮੇਰੇ ਬਨੜੇ ਲਾਓ
ਬਹੁਤ ਵਧੀਆ ਬਹੁਤ ਸੋਹਣੀ ਤੁਹਾਡੀ ਆਵਾਜ਼ ਹੀ ਬੜੀ ਪਿਆਰੀ ਹੈ
ਮਹਿੰਦੀ ਆਵੇ ਬਨੜਾ ਚੜ ਸ਼ਗਨਾ ਦੀ ਕੋੜੀ ਆਲ ਬਨੜਾ ਸ਼ਗਨਾ ਦੀ ਕੋੜੀ ਜੋੜੀ ਪਰਾਮਾ ਦੀ ਨਾਲ ਮੇਰੇ ਬਨੜੇ ਦੇ ਏਡਾ ਬਸ ਗਾਉਂਦੇ ਹੁੰਦੇ ਤਾਂ ਫੇਰ
ਬਹੁਤ ਵਧੀਆ
ਆਪਣੇ ਜਦੋਂ ਮਾਈਆਂ ਨੂੰ ਜਗਾਉਂਦੇ ਹੁੰਦੇ ਆ ਇੱਕ ਰਾਪੁਰ ਗੁਜਰੀ ਰਾਪੁਰ ਗੁਜਰੀ ਜਿਨ ਤੈਨੂੰ ਬਟਣਾ ਲਾਇਆ ਰਾਮਾ ਸਰੋਂ ਦਾ ਤੇਲ ਫੁੱਲਾਂ ਦਾ ਬਟਣਾ ਕਿਨਕੇ ਨੇ ਬਟਣਾ ਲਾਇਆ ਤੇਰੀ ਮਾਂ ਸੁਹਾਗਣ ਸਰਬ ਸੁਹਾਗਣ ਜਿਨ ਤੈਨੂੰ ਬਟਣਾ ਲਾਇਆ ਫਿਰ ਏਦਾਂ ਤਾਂ ਫੇਰ ਮਗਰੋਂ ਫੇਰ ਹਨਾ ਫੇਰ ਜਿੱਦਾਂ ਜਿਹੜੇ ਨਿਆਣੇ ਦਾ ਵਿਆਹ ਆ ਫੇਰ ਮਗਰੋਂ ਓਹਨੂੰ ਵਧਾਈਆਂ ਦਿੰਦੀਆਂ ਹੁੰਦੀਆਂ ਨੇ ਜਿੱਦਾਂ ਅਜੇ ਭਣ ਸੋ ਕਹਿ ਲੈ ਨਾ ਤੇ ਕਹਿਣਾ ਸੀ ਭਣ ਸੋ ਰਾਣੀ ਨੀ ਸਾਡੀ ਮਨ ਲੈ ਵਧਾਈ ਬਣ ਸੋ ਰਾਣੀ ਨੀ ਸਾਡੀ ਬਨ ਮਨ ਲੈ ਵਧਾਈ ਮੰਨਣੀ ਤਾਂ ਮਨ ਲੈ ਨਾ ਖਾਈ
ਜੀ ਬਿਲਕੁਲ ਸੱਚੀ ਰੌਣਕਾਂ ਲਾਤੀਆਂ ਤੁਸੀਂ ਤਾਂ ਪੂਰਾ ਵਿਆਹ ਵਾਲਾ ਮਾਹੌਲ ਬਣ ਗਿਆ
ਹੋ ਗਿਆ ਜਿੱਦਾਂ
ਸ਼ੁਗਲ ਬਹੁਤ ਹੁੰਦੇ ਸੀ
ਸੁਣਾਦਮਾ ਫਿਰ ਜਦੋਂ ਨਾਨਕਾ ਮੇਲ ਆਉਂਦਾ
ਹਾਂਜੀ ਹਾਂਜੀ ਹਾਂ 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 ਬਿਲਕੁਲ ਬਿਲਕੁਲ
ਅੱਜ ਕਿੱਧਰ ਗਈਆਂ ਬੇ ਰਾਜੇ ਤੇਰੀਆਂ ਦਾਦਕੀਆਂ ਅੱਜ ਕਿੱਧਰ ਗਈਆਂ ਵੇ ਰਾਜੇ ਤੇਰੀਆਂ ਦਾਦਕੀਆਂ ਅਸੀਂ ਹਾਜ਼ਰ ਨਾਜ਼ਰ ਫੁੱਲਾਂ ਬਰਾਬਰ ਵੇ ਰਾਜੇ ਤੇਰੀਆਂ ਦਾਦਕੀਆਂ ਫੇਰ ਉਧਰ ਵਾਰੀ ਲੈਂਦੀਆਂ ਹੁੰਦੀਆਂ ਨਾ ਉਹੀ ਦਿਨ ਹੁੰਦਾ ਜਿੱਦਣ ਇੱਕ ਦੂਜੇ ਨੂੰ ਜਿੰਨਾ ਮਰਜ਼ੀ ਟੀਚਰ ਮਸ਼ਕਰੀ ਕਰ ਲਓ ਜੋ ਮਰਜ਼ੀ ਕਹਿ ਦਿਓ
ਮੋਦੀ
ਪਈਆ ਪਰਾਤ ਮੋਦੀ ਪਈਆ ਪਿੱਛੇ ਮੁੜ ਕੇ ਦੇਖ ਮਾਮਾ ਮਾਮੀ ਉਧੜ ਗਈਆ ਮਾਮੀ ਉਧੜ ਗਈਆ ਚਾਜੀ ਓਲੇ ਚਾਨਣੀ ਪਰਾਤ ਓਲੇ ਤਵਾ ਹੋਏ ਪਰਾਤ ਓਲੇ ਤਵਾ ਹੋਏ ਨਾਨਕੀਆਂ ਦਾ ਮੇਲੇ ਆਇਆ ਓਲੇ ਚਾਨਣੀ ਪਰਾ ਤੇ ਓਲੇ ਗੁੱਛੀਆਂ ਪਰਾ ਤੇ ਓਲੇ ਗੁੱਛੀਆਂ ਨਾਨਕੀਆਂ ਦਾ ਮੇਲੇ ਆਇਆ ਸਾਰੀਆਂ ਰੰਨਾਂ ਲੁੱਚੀਆਂ
ਰੰਨਾਂ ਲੁੱਚੀਆਂ
ਖਾਧੇ ਸੀ ਲੱਡੂ ਜੰਮੇ ਸੀ ਡੱਡੂ ਖਾਧੇ ਸੀ ਲੱਡੂ ਜੰਮੇ ਸੀ ਡੱਡੂ ਦੋ ਗੜੈਂਗੜੈਂ ਕਰਦੇ ਵੇ ਰਾਜੇ ਤਾਏ ਤੇਰੇ ਖਾਧੀਆਂ ਸੀ ਖਿੱਲਾਂ ਜੰਮੀਆਂ ਸੀ ਇੱਲਾਂ ਦੋ ਅੰਬਰ ਪਾਉਂਦੀਆਂ ਵੇ ਰਾਜੇ ਤਾਈਆਂ ਤੇਰੀਆਂ ਫੇਰ ਥੋੜਾ ਕੰਮ ਨੂੰ ਚੱਕ ਦਿੰਦੀਆਂ ਬੀਬੀਆਂ ਕੀ ਕੀਤਾ ਨਾਨਕੀਓ ਆ ਕੇ ਸੌ ਗਈਆਂ ਪਕੌੜੇ ਖਾ ਕੇ ਕੀ ਕੀਤਾ ਨਾਨਕੀਓ ਆ ਕੇ ਸੌ ਗਈਆਂ ਪਕੌੜੇ ਖਾ ਕੇ ਪਕੌੜੇ ਸਾਡੇ ਦਮਾਂ ਦੇ ਕੀ ਲੱਛਣ ਤੁਹਾਡੇ ਕੰਮਾਂ ਦੇ ਪਕੌੜੇ ਸਾਡੇ ਦਮਾਂ ਦੇ ਕੀ ਲੱਛਣ ਤੁਹਾਡੇ ਕੰਮਾਂ ਦੇ ਫੇਰ ਪੀਤੀ ਸੀ ਪਿੱਛ ਜਬ ਖਾਧੀ ਸੋਰੀ ਖਾਧੀ ਸੀ ਪਿੱਛ ਜੰਮੇ ਸੀ ਰਿੱਛ ਦੋ ਦੋ ਮੋਲਾ ਕਰਦੇ ਵੇ ਰਾਜੇ ਚਾਚੇ ਤੇਰੇ ਦੋ ਮੋਲਾ ਕਰਦੇ ਵੇ ਰਾਜੇ ਚਾਚੇ ਤੇਰੇ ਫੇਰ ਮਗਰੋਂ ਫੇਰ ਹੋਰ ਚੱਕ ਦਿੰਦੀਆਂ ਕੰਮ ਨੂੰ ਫਿਰ ਇਹਨਾਂ ਨਾਨਕੀਆਂ ਦੀ ਰੜੇ ਪੰਬੀਰੀ ਬੋਲੇ ਇਹਨਾਂ ਨਾਨਕੀਆਂ ਦੇ ਮੂੰਹ ਚੌੜੇ ਢਿੱਡ ਪੋਲੇ ਇਹਨਾਂ ਦਾਦਕੀਆਂ ਨੂੰ ਕੜੋ ਬੇੜੇ ਤੋਂ ਬਾਹਰ ਇਹਨਾਂ ਦਾਦਕੀਆਂ ਨੂੰ ਕੋਟਣਿਆਂ ਦੀ ਮਾਰ ਫੇਰ ਉਦੋਂ ਬਾਅਦ ਫੇਰ ਜਾਗੋ ਜਿੱਦਾਂ ਸ਼ੁਰੂ ਹੋ ਜਾਂਦਾ ਫੇਰ ਬੋਲੀਆਂ ਸ਼ੁਰੂ ਹੋ ਜਾਂਦੀਆਂ ਪਹਿਲਾਂ ਤਾਂ ਫੇਰ ਬੀਬੀਆਂ ਸ਼ੁਰੂ ਕਰੀ ਦੀਆਂ ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਫੇਰ ਹਰੇ ਹਰੇ ਕਾ ਉੱਤੇ ਸੱਪ ਫੂਕਾ ਮਾਰਦਾ ਭੱਜੋ ਵੀਰੋ ਬੇ ਬਾਪੂ ਕੱਲਾ ਮੱਝਾਂ ਚਾਰਦਾ ਭੱਜੋ ਵੀਰੋ ਬੇ ਬਾਪੂ ਕੱਲਾ ਮੱਝਾਂ ਚਾਰਦਾ ਹੱਥ ਛਤਰੀ ਨਹਿਰ ਦੀ ਪਟੜੀ ਓ ਵੀਰ ਮੇਰਾ ਕੁੜੀਓ ਹੱਥ ਛਤਰੀ ਨਹਿਰ ਦੀ ਪਟੜੀ ਓ ਵੀਰ ਮੇਰਾ ਕੁੜੀਓ ਦੇਖੀ ਵੀਰਾ ਪੁੱਲ ਨਾ ਜਾਮੀ ਪੈਣਾ ਭਰੇਗਾ ਸਾਕ ਨਾ ਕੋਈ ਦੇਖੀ ਵੀਰਾ ਪੁੱਲ ਨਾ ਜਾਮੀ ਪੈਣਾ ਨਾਲੋਂ ਵੀਰ ਵਿਛੜੇ ਜਦੋਂ ਚੰਦਰ ਕਰਾਂਦੀਆਂ ਆਈਆਂ ਪੈਣਾ ਨਾਲੋਂ ਵੀਰ ਵਿਛੜੇ ਕੋਟੇ ਕੋਟੇ ਆ ਜਾ ਵੀਰ ਨਾ ਮੋਰੇ ਬੈਠੀ ਅੱਕ ਪੱਤੀ ਸੱਸ ਮੇਰੀ ਫੇਰ ਉਦੋਂ ਫਿਰ ਥੋੜਾ ਮਗਦਾ ਜਿਹਾ ਕੰਮ ਹੋ ਜਾਂਦਾ ਫਿਰ ਤੇਲੇ ਦਾ ਮੈਂ ਰੂੰ ਕਰਾਇਆ ਤੇਲੇ ਦਾ ਮੈਂ ਰੂੰ ਕਰਾਇਆ ਉਹ ਵੀ ਚੜ ਗਿਆ ਛੱਤੇ ਦੇਖੋ ਨੀ ਮੇਰੇ ਹਾਣ ਦੀਆ ਮੇਰਾ ਜੇਠ ਪੂਣੀਆਂ ਕੱਤੇ ਦੇਖੋ ਨੀ ਮੇਰੇ ਹਾਣ ਦੀਓ ਤਕੀਏ ਪੈਂਦੀ ਬਾਜੀ ਤੂੰ ਬਾਜੀ ਕਿਉਂ ਨੀ ਦੇਖਦਾ ਤਕੀਏ ਪੈਂਦੀ ਬਾਜੀ ਤੂੰ ਬਾਜੀ ਕਿਉਂ ਨੀ ਦੇਖਦਾ ਤੂੰਓ ਮੇਰੀ ਬਾਜੀ ਮੈਂ ਤੇਰੇ ਵੱਲ ਦੇਖਦਾ ਤੂੰਓ ਮੇਰੀ ਬਾਜੀ ਮੈਂ ਤੇਰੇ ਵੱਲ ਦੇਖਦਾ
ਬਹੁਤ ਵਧੀਆ ਬਹੁਤ ਵਧੀਆ ਰੌਣਕਾਂ ਲਾਤੀ ਆ ਤੁਸੀਂ ਸਹੀ ਗੱਲ ਆ ਔਰ
ਤੇਰੇ ਲਈ ਵੀ ਪਾਉਣੀ ਹੈ ਪਾਦਮਾ
ਅੱਛਾ ਜੀ ਜ਼ਰੂਰ ਹਾਂਜੀ ਹਾਂਜੀ
ਹਾਂ ਸਾਡਾ ਦਵਿੰਦਰ ਬੜਾ ਗਰੇਟ, ਸਾਡਾ ਦਵਿੰਦਰ ਬੜਾ ਗਰੇਟ, ਨਾਲ ਤੁਮੀ ਹੁਣ ਬੋਲ ਫੇ, ਸਾਡਾ ਦਵਿੰਦਰ ਬੜਾ ਗਰੇਟ,
ਬੜਾ
ਗਰੇਟ, ਸੁਖਪ੍ਰੀਤ ਸਾਡੀ ਕਾਰ ਚਲਾਵੇ, ਸੁਖਪ੍ਰੀਤ ਸਾਡੀ ਕਾਰ ਚਲਾਵੇ, ਦਵਿੰਦਰ ਖੋਲੇ ਗੇਟ, ਸਾਡਾ ਦਵਿੰਦਰ ਬੜਾ ਗਰੇਟ, ਸਾਡਾ
ਦਵਿੰਦਰ ਮੌਲੀ ਆਂਟੀ ਬੜੀ ਗਰੇਟ ਆ,
ਆਪਣਾ ਇਤਿਹਾਸ ਪੂਰਾ ਕਰ ਲੈਂਦਾ ਵਧੀਆ, ਥੈਂਕ ਯੂ, ਕਰਨਾ ਚਾਹੀਦਾ ਤੂੰ ਇੰਨਾ ਸੋਹਣਾ ਪ੍ਰੋਗਰਾਮ ਦਿੰਦੀ ਆ,
ਨਾ ਨਾ ਵਧੀਆ ਟੌਪਿਕ ਲੱਭ ਕੇ ਰੱਖਦੀ, ਬਹੁਤ ਸੋਹਣੀ। ਦੇਖੋ ਤੁਸੀਂ ਇੱਕ ਤਾਂ ਇੰਨੀਆਂ ਸੋਹਣੀਆਂ ਬੋਲੀਆਂ ਔਰ ਇੰਨੀਆਂ ਸੋਹਣੀਆਂ ਸਿੱਠਣੀਆਂ ਜਿਹੜੇ ਲੋਕ ਗੀਤ ਉਹ ਸੁਣਾਏ, ਦੂਸਰੀ ਗੱਲ ਇਹ ਆ ਕਿ ਬਾਕੀਆਂ ਲਈ ਇੱਕ ਇੰਸਪੀਰੇਸ਼ਨ ਆ ਕਿ ਤੁਸੀਂ ਆਪਣੀ ਇਸ ਉਮਰ ਚ ਵੀ ਆਪਣੇ ਆਪ ਨੂੰ ਕਿੰਨਾ ਰੱਖਿਆ ਹੋਇਆ, ਆਪਣੇ ਅੰਦਰ ਦਾ ਬੱਚਾ ਨੀ ਮਾਰਨ ਦਿੱਤਾ ਤੁਸੀਂ, ਔਰ ਉਹ ਇਸ ਚੀਜ਼ ਨੂੰ ਗਾਉਣਾ ਔਰ ਬਿਨਾਂ ਸਾਹ ਚੜੇ ਤੁਸੀਂ ਕਿੰਨਾ ਵਧੀਆ ਗਾਇਆ ਆ, ਨਹੀਂ ਤਾਂ ਦੋ ਬੋਲੀਆਂ ਪਾ ਕੇ ਅੱਜ ਕੱਲ ਸਾਰੇ ਹੱਫ ਜਾਂਦੇ ਆ, ਤੁਸੀਂ ਕਿੰਨੇ ਗੀਤ ਇਕੱਠੇ ਇੱਕੋ ਹੀ ਸਾਹ ਦੇ ਵਿੱਚ ਗਾਏ ਆ, ਔਰ ਕਮਾਲ ਦੀ ਗੱਲ ਆ, ਇੰਨਾ ਕੁਛ ਯਾਦ ਰੱਖਣਾ ਔਰ ਉਹਨੂੰ ਚੰਗੀ ਤਰ੍ਹਾਂ ਪੇਸ਼ ਕਰਨਾ ਬਹੁਤ ਵੱਡੀ ਗੱਲ ਆ, ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਇੱਕ ਦੂਜੇ ਤੋਂ ਸਿੱਖਣ ਦੀ ਲੋੜ ਆ, ਬੇਸ਼ੱਕ ਅੱਜ ਕੱਲ ਦੇ ਗੀਤ ਗਾਉਂਦੇ ਆ ਅਸੀਂ, ਸੁਣਦੇ ਆ, ਸੁਣਨੇ ਚਾਹੀਦੇ ਵੀ ਆ, ਪਰ ਕਿਤੇ ਉਹੀ ਪੱਕਿਆਂ ਨੂੰ ਦੇਖ ਕੇ ਆਪਣੀਆਂ ਕੱਚੀਆਂ ਨੀ ਢੋਣੀਆਂ ਚਾਹੀਦੀਆਂ, ਸੋ ਆਪਣੇ ਲੋਕ ਗੀਤਾਂ ਨੂੰ ਨੀ ਵਿਸਾਰਨਾ ਚਾਹੀਦਾ, ਉਹਨਾਂ ਨੂੰ ਵੀ ਜ਼ਰੂਰ ਯਾਦ ਰੱਖਣਾ ਚਾਹੀਦਾ ਔਰ ਉਹਨਾਂ ਨੂੰ ਗਾਉਂਦੇ ਗੁਣਗੁਣਾਉਂਦੇ ਰਹਿਣਾ ਚਾਹੀਦਾ।
ਬਿਲਕੁਲ ਸਹੀ ਗੱਲ ਆ ਸੁਖਪ੍ਰੀਤ, ਜਿਹੜੇ ਓਰਿਜਨਲ ਤਾਂ ਫਿਰ ਓਰਿਜਨਲ ਹੀ, ਜਿਹੜੇ ਆਪਣੇ ਟ੍ਰੈਡੀਸ਼ਨਲ ਗਾਣੇ ਆ ਉਹਨਾਂ ਨਾਲ ਦੀ ਰੀਸ ਨੇ, ਹਨਾ।
ਬਿਲਕੁਲ ਸਹੀ ਗੱਲ ਆ, ਤੇ ਤੁਸੀਂ ਸੁਹਾਗ ਸੁਣਾਇਆ ਤਾਂ ਮੈਨੂੰ ਉਹੀ ਕਹਿੰਦੀ ਆ ਕਿ ਅੱਗੇ ਜ਼ਰੂਰੀ ਨੀ ਹੁੰਦਾ ਸੀਗਾ ਕਿ ਇਹ ਗਾਣੇ ਜਿਹੜੇ ਸੁਹਾਗ ਘੋੜੀਆਂ ਸਿਰਫ ਵਿਆਹਾਂ ਸ਼ਾਦੀਆਂ ਤੇ ਗਾਉਂਦੇ ਸੀ। ਮੈਨੂੰ ਯਾਦ ਆ ਤੇ ਘਰ ਦੇ ਵਿੱਚ ਕੁੜੀਆਂ ਦੇਖ ਕੇ ਸੁਹਾਗ ਗਾਉਣੇ ਸ਼ੁਰੂ ਹੋ ਜਾਂਦੇ, ਮੇਰੀ ਦਾਦੀ ਹੋਰ ਬੈਠੇ ਬੈਠੇ ਕੋਈ ਕੰਮ ਕਰਦੇ ਹੁੰਦੇ ਸੀ ਤੇ ਨਾਲ ਉਹ ਸੁਹਾਗ ਗੁਣਗੁਣਾਉਣ ਲੱਗ ਜਾਂਦੇ ਹੁੰਦੇ ਸੀ, ਜਾਂ ਕੋਈ ਘੋੜੀ ਉਹਨਾਂ ਨੇ ਗਾਉਣ ਲੱਗ ਜਾਣੀ। ਇੱਕ ਘੋੜੀ ਇੱਕ ਸੁਹਾਗ ਬੜਾ ਗਾਉਂਦੇ ਹੁੰਦੇ ਸੀ, ਅਸੀਂ ਚਾਰ ਭੈਣਾਂ ਆ ਤੇ ਮੈਨੂੰ ਬੜਾ ਯਾਦ ਆ ਉਹ ਵਾਲਾ ਸੁਹਾਗ, ਉਹ ਆਮ ਹੀ ਗਾਉਂਦੇ ਹੁੰਦੇ ਸੀਗੇ, ਅਸੀਂ ਬਾਬੁਲ ਬੇਟੀਆਂ ਚਾਰ ਚਾਰੇ ਸਾਨੂੰ ਚੌਹਾਨ ਦਿੱਤੜਾ ਦਾਜ ਕੋੜੇ ਪਾਲਕੀਆਂ, ਅਸੀਂ ਉਡੀਆਂ ਬਾਰੋ ਬਾਰ ਖੰਭ ਖਲਾਰ ਪਰਬਤ ਸਾਡੇ ਆਲਣੇ, ਅਸੀਂ ਬਾਬੁਲ ਬੇਟੀਆਂ ਚਾਰ ਚਾਰੇ ਲਾਡਲੀਆਂ।
ਮੈਨੂੰ ਵੀ ਚੇਤਾ ਆ ਗਿਆ, ਸਾਡੀ ਦਾਦੀ ਵੀ ਏਦਾਂ ਗਾਉਂਦੀ ਹੁੰਦੀ ਸੀ, ਬਹੁਤ ਵਧੀਆ
ਗਾਉਂਦੇ ਹੁੰਦੇ ਸੀਗੇ। ਹਾਂ ਸੋ ਬਿਲਕੁਲ ਉਹ ਯਾਦਾਂ ਦੇ ਸਾਡੇ ਜਿਹੜੇ ਨਿਆਣੇ ਆ ਇਹ ਵੀ ਇਹਨਾਂ ਦੀਆਂ ਯਾਦਾਂ ਚ ਵੀ ਇਹ ਕਿਤੇ ਚੀਜ਼ਾਂ ਰਹਿ ਜਾਣ, ਇਹਨਾਂ ਦੀਆਂ ਯਾਦਾਂ ਦੇ ਵਿੱਚ ਵੀ ਇਹ, ਕਿਉਂਕਿ ਉਹ ਤਾਂ ਹੀ ਰਹਿਣਗੇ ਜੇ ਅਸੀਂ ਘਰ ਦੇ ਵਿੱਚ ਉਹ ਚੀਜ਼ਾਂ ਕਰਾਂਗੇ, ਉਹਨਾਂ ਨੂੰ ਦੱਸਾਂਗੇ ਜੇ ਉਹ ਦੇਖਣਗੇ ਇਹ ਚੀਜ਼ਾਂ। ਉਹਨਾਂ ਨੇ ਵੈਸੇ ਵੀ ਪੰਜਾਬੀ ਲਿਟਰੇਚਰ ਪੜ੍ਹਿਆ ਹੈ, ਇਹਨਾਂ ਨੇ ਉਹੀ ਚੀਜ਼ ਸਿੱਖਣੀ ਆ ਜੋ ਸਾਨੂੰ ਕਰਦਿਆਂ ਨੂੰ ਦੇਖ ਲੈਣਗੇ, ਬਸ ਇਸ ਤੋਂ ਜ਼ਿਆਦਾ ਕੁਛ ਨਹੀਂ। ਸੋ ਉਹ ਚੀਜ਼ਾਂ ਸਾਨੂੰ ਆਪਣੇ ਜ਼ਿੰਦਗੀ ਦੇ ਵਿੱਚ ਜ਼ਰੂਰ ਲਿਆਉਣੀਆਂ ਚਾਹੀਦੀਆਂ ਆ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ,
ਬਹੁਤ ਆਪਣੇ ਐਲਡ ਦੇ ਵਿੱਚ ਜਿੱਦਾਂ ਤੁਸੀਂ ਬੱਚਿਆਂ ਨੂੰ ਸਿਖਾਲਦੇ ਆ ਇਹੀ ਆ ਬਸ, ਜੇ ਸਾਰੇ ਆਪਾਂ ਥੋੜਾ ਥੋੜਾ ਉਪਰਾਲਾ ਕਰੀਏ ਕਿਉਂ ਨਹੀਂ ਆਪਾਂ ਆਪਣਾ ਵਿਰਸਾ ਰੱਖ ਸਕਦੇ ਆ। ਬੱਚੇ ਤਾਂ ਸਪੰਜ ਵਾਂਗੂ ਹੁੰਦੇ, ਜਿੱਦਣ ਨੂੰ ਮਰਜ਼ੀ ਇਹਨਾਂ ਨੂੰ ਮੋੜ ਲਓ, ਇਹ ਤਾਂ ਸਿੱਖ ਸਕਦੇ ਜੋ ਵੀ ਆਪਾਂ ਸਿਖਾਲੀਏ, ਹਨਾ। ਬਸ ਆਪਾਂ ਨੂੰ ਆ ਥੋੜਾ ਜਿਹਾ ਉਪਰਾਲਾ ਜਿੱਦਾਂ ਤੁਸੀਂ ਕਰਦੇ ਆ ਐਲਡ ਦੇ ਵਿੱਚ, ਸਾਂਝ ਪੰਜਾਬ ਦੀ, ਹੋਰ ਵੀ ਸਾਰਿਆਂ ਨੂੰ ਜਿੱਦਾਂ ਕਰਨਾ ਚਾਹੀਦਾ, ਕਿਉਂ ਨੀ ਆਪਾਂ ਕਿਤੇ ਵੀ ਰਹੀਏ ਆਪਾਂ ਰੱਖ ਸਕਦੇ ਆਪਣਾ ਵਿਰਸਾ।
ਹਾਂ ਬਿਲਕੁਲ ਸਹੀ ਗੱਲ ਆ, ਸੋ ਬਿਲਕੁਲ ਜ਼ਰੂਰ ਅਸੀਂ ਸਾਰੇ ਥੋੜਾ ਬਹੁਤਾ, ਚਾਹੇ ਉਹ ਹਰਮਨ ਰੇਡੀਓ ਦੇ ਜ਼ਰੀਏ, ਚਾਹੇ ਜੇ ਮੈਂ ਸਾਂਝ ਪੰਜਾਬ ਦੀ ਗੱਲ ਕਰਾਂ ਜੋ ਛੋਟੀ ਜਿਹੀ ਅਕੈਡਮੀ ਸ਼ੁਰੂ ਕੀਤੀ ਹੈ, ਜਾਂ ਸਿਰਫ ਇੱਕ ਹੀ ਨਹੀਂ, ਅਸੀਂ ਸਾਰੇ ਰਲ ਕੇ ਕੁਛ ਨਾ ਕੁਛ ਥੋੜਾ ਬਹੁਤਾ ਕਰਦੇ ਰਹੀਏ ਤੇ ਜ਼ਰੂਰ ਹੀ ਇੱਕ ਪੰਜਾਬ ਅਸੀਂ ਇੱਥੇ ਵਸਾ ਲੈਣਾ ਆ ਆਸਟ੍ਰੇਲੀਆ ਦੇ ਵਿੱਚ ਵੀ। ਸੋ ਖੁਸ਼ਕਿਸਮਤੀ ਹੈ ਜੀ ਇੰਨੇ ਸੋਹਣੇ ਦੇਸ਼ ਦੇ ਵਿੱਚ ਬੈਠੇ ਹਾਂ, ਔਰ ਉਸ ਤੋਂ ਵੀ ਜ਼ਿਆਦਾ ਗੱਲ ਕਿ ਉਸ ਦੇਸ਼ ਚ ਬੈਠ ਕੇ ਵੀ ਅੱਜ ਅਸੀਂ ਦੇਖ ਲਓ ਵੀ ਆਪਣੇ ਘੋੜੀਆਂ ਸੁਹਾਗ ਗਾ ਰਹੇ ਆ, ਆਪਣੇ ਸਾਡੇ ਪੰਜਾਬੀ ਰੇਡੀਓ ਆ ਇੱਥੇ, ਸਾਡੀਆਂ ਆਪਣੀਆਂ ਪੰਜਾਬੀ ਸਕੂਲਸ ਵੀ ਹੈਗੇ ਜਿੱਥੇ ਅਸੀਂ ਪੜ੍ਹਾ ਲਿਖਾ ਸਕਦੇ ਹਾਂ, ਕਰ ਸਕਦੇ ਹਾਂ। ਸੋ ਕਿਉਂ ਨਹੀਂ ਇਹਨਾਂ ਚੀਜ਼ਾਂ ਦਾ ਜ਼ਰੂਰ ਲਾਹਾ ਲੈਣਾ ਚਾਹੀਦਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਪ੍ਰੋਗਰਾਮ ਲਈ, ਸੋ ਆਉਂਦੇ ਰਿਹਾ ਕਰੋ, ਵਧੀਆ ਲੱਗਦਾ।
ਬਿਲਕੁਲ ਬਿਲਕੁਲ, ਤੇ ਬਾਕੀ ਸੁਖਪ੍ਰੀਤ ਥੈਂਕ ਯੂ ਤਾਂ ਤੇਰਾ ਬਹੁਤ ਬਹੁਤ, ਤੁਹਾਡਾ ਬਹੁਤ ਬਹੁਤ, ਜਿਹੜਾ ਤੁਸੀਂ ਇੰਨਾ ਵਧੀਆ ਆਹ ਪ੍ਰੋਗਰਾਮ ਜਿੱਦਾਂ ਅਰੇਂਜ ਕਰਦੇ ਆ ਤਾਂ, ਤੇ ਹਰਮਨ ਰੇਡੀਓ ਦਾ ਸਾਰਿਆਂ ਦਾ ਚੰਗਾ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ, ਆਲ ਹੈਵ ਅ ਨਾਈਸ ਡੇ, ਬਾਏ ਬਾਏ।
ਮਾਈ ਸਤਿ ਸ਼੍ਰੀ ਅਕਾਲ ਆਂਟੀ, ਬਹੁਤ ਬਹੁਤ ਸ਼ੁਕਰੀਆ। ਸੋ ਰਾਜੀ ਖੁਸ਼ੀ ਰਹੋ ਜੀ ਸਾਰੇ, ਜਿੱਥੇ ਕਿਤੇ ਹੈਗੇ ਆ ਹੱਸਦੇ ਖੇਡਦੇ ਰਹੋ, ਔਰ ਬਿਲਕੁਲ ਇੱਕ ਚੰਗੀ ਇੰਟੈਂਸ਼ਨ ਨਾਲ। ਇੱਕ ਕਹਿੰਦੇ ਹੁੰਦੇ ਨਾ ਨੀਤ ਨੂੰ ਮੁਰਾਦਾਂ ਹੁੰਦੀਆਂ, ਮੈਂ ਇਹ ਚੀਜ਼ ਬਚਪਨ ਚ ਸੁਣੀ ਸੀ, ਪਰ ਅੱਜ ਕੱਲ ਜ਼ਿੰਦਗੀ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਉਹ ਅਖਾਣ ਕਹਾਵਰੇ ਅਸੀਂ ਬੇਸ਼ੱਕ ਬਚਪਨ ਚ ਸੁਣੇ ਆ, ਪਰ ਉਹਨਾਂ ਦਾ ਮਤਲਬ ਕੀ ਹੁੰਦਾ ਉਹ ਅਸੀਂ ਹੁਣ ਸੁਣੇ ਆ। ਸੋ ਨੀਤ ਨੂੰ ਮੁਰਾਦਾਂ ਕਹਿੰਦੇ ਸੀ ਹੁੰਦੀਆਂ। ਸੋ ਬਿਲਕੁਲ ਲੱਗਦੀਆਂ ਜੀ, ਆਪਣੀ ਚੰਗੀ ਨੀਯਤ ਨਾਲ ਕੋਈ ਵੀ ਕੰਮ ਕਰਦੇ ਰਹੋ, ਔਰ ਦੇਖੋ ਫਿਰ ਜਿਸ ਨੀਯਤ ਨਾਲ ਤੁਸੀਂ ਕਰਦੇ ਆ ਚੰਗੀ ਨਾਲ ਕਰੋਗੇ ਤੇ ਚੰਗੀ ਮੁਰਾਦ ਪੈਂਦੀ ਆ ਜ਼ਰੂਰ, ਜੇ ਮਾੜੀ ਨਾ ਕਰਾਂਗੇ ਤਾਂ ਮਾੜੀਆਂ ਲੱਗਣਗੀਆਂ। ਸੋ ਆਓ ਇੱਕ ਦੂਜੇ ਨੂੰ ਚੇਤੇ ਕਰਾਉਂਦੇ ਰਹੀਏ ਕਿ ਅਸੀਂ ਕਿਸ ਵਿਰਸੇ ਦੇ ਮਾਲਕ ਆ, ਔਰ ਉਸ ਵਿਰਸੇ ਨੂੰ ਅਸੀਂ ਸੰਭਾਲ ਕੇ ਰੱਖਣਾ। ਸੋ ਇਹ ਛੋਟੀ ਜਿਹੀ ਕੋਸ਼ਿਸ਼ ਮੇਰੇ ਵੱਲੋਂ ਹੁੰਦੀ ਹੈ ਜੀ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ। ਸੋ ਵਿਹਲਾ ਹੋ ਗਿਆ ਇੱਕ ਬ੍ਰੇਕ ਦਾ, ਤੇ ਸਾਡੇ ਕੋਲ ਗੀਤ ਵੀ ਇੱਕ ਆਇਆ ਹੋਇਆ ਜੀ, ਜੋਧਾ ਸਿੰਘ ਧਾਰੀਵਾਲ ਨਹੀਂ ਜਗਵੀਰ ਸਿੰਘ ਹੁਣਾਂ ਨੇ ਫਰਮਾਇਸ਼ ਕੀਤੀ ਸੀ ਜੀ, ਚੁੰਨੀਆਂ ਦੇ ਬ੍ਰਾਂਡ। ਸੋ ਵੀ ਸੁਣਦੇ ਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਮਿਲਦੀ ਹਾਂ। ਤੁਹਾਡੇ ਸਾਰਿਆਂ ਦੇ ਮੈਸੇਜਸ ਮੇਰੇ ਕੋਲ ਆ ਰਹੇ ਆ, ਸੋ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਮੈਸੇਜਸ ਤੇ ਫਿਰ ਵਿਆਹ ਦੀਆਂ ਕੁਝ ਹੋਰ ਰਸਮਾਂ ਜੀ।
ਸ਼ੇਰ ਹੋਣਗੇ ਤਾਕਤਾਂ ਦੀ ਡੋਜ਼ ਜਿਹੜੇ ਚਿੱਟਾ ਦੱਸਦੇ, ਖੇਡ ਦੇ ਮੈਦਾਨ ਮਿੱਟੀ ਢੇਰ ਹੋਣਗੇ, ਜੰਗ ਦਾ ਮੈਦਾਨ ਸਿੱਧਾ ਤੇਰੇ ਫੈਸਲੇ, ਸਰਦਾਰਾਂ ਦੇ ਫਿਨਾਲੇ ਕੋਈ ਗ੍ਰੈਂਡ ਨਹੀਂ ਹੁੰਦੇ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ, ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ, ਗੁਰੂ ਅੱਗੇ ਹੋਵੇ ਜਿਹਨੇ ਸੀਸ ਟੇਕਿਆ, ਉਹਨਾਂ ਨੂੰ ਚੁਕਾਉਂਦੇ ਕੋਈ ਰਿਮਾਂਡ ਨਹੀਂ ਹੁੰਦੇ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ, ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ। ਉਹ ਕਰਦੇ ਨੀ ਕਦੇ ਹੇਰਾ ਫੇਰੀ ਬੱਲਿਆ, ਗੂਗਲ ਤੇ ਨਾ ਕੋਈ ਐਸੀ ਸਾਈਟ ਲੱਭਣੀ ਜਿਹੜੀ ਡਾਊਨਲੋਡ ਕਰਦੇ ਦਲੇਰੀ ਬੱਲਿਆ, ਜਾ ਕੇ ਜੰਗਲਾਂ ਚ ਦੇਖੋ ਸ਼ੇਰ ਕੱਲਾ ਕਰਜੇ, ਐਵੇਂ ਉੱਲੂਆਂ ਦੇ ਕਹੇ ਤੋਂ ਉਜਾੜ ਨੀ ਹੁੰਦੇ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ, ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨੀ ਹੁੰਦੇ, ਪੱਗਾਂ ਦੀ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ। ਬਾਜ ਵਾਂਗੂ ਹੁੰਦਾ ਜਿਨ੍ਹਾਂ ਅੱਖਾਂ ਚ ਨਿਸ਼ਾਨਾ, ਉਹ ਕਰਦੇ ਨੀ ਫੋਲੋ ਕਦੇ ਨੈਵੀਗੇਸ਼ਨਾਂ, ਗੁਰੀਲਾ ਵਾਰ ਨੀਤੀ ਜਿਹਨੂੰ ਮਿਲੀ ਗੁੜਤੀ ਚ, ਸ਼ੋ ਕਰਦੇ ਨੀ ਝੂਠ ਤੇ ਲੋਕੇਸ਼ਨਾਂ, ਪੰਮਿਆ ਓਏ ਅੰਬਰਾਂ ਚ ਉੱਡਦੇ ਪਰਿੰਦਿਆਂ ਦੇ, ਚੇਤੇ ਰੱਖੀ ਕਦੇ ਵੀ ਗੁਆਂਢ ਨੀ ਹੁੰਦੇ, ਪੱਗਾਂ ਦੀ ਨਾ ਲੱਗੇ ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ, ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨੀ ਹੁੰਦੇ, ਗੁਰੂ ਅੱਗੇ ਹੋਵੇ ਜਿਹਨੇ ਸੀਸ ਟੇਕਿਆ, ਉਹਨਾਂ ਨੂੰ ਚੁਕਾਉਂਦੇ ਕੋਈ ਰਿਮਾਂਡ ਨੀ ਹੁੰਦੇ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ, ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨੀ ਹੁੰਦੇ। ਸੁਖ ਚੈਨ ਕਲਮ ਚਲਾਈ ਬੋਚ ਕੇ, ਕੇਰਾ ਘਰੇ ਕਰਦਾਰ ਫੇਰ ਸ਼ਾਂਗ ਨੀ ਹੁੰਦੇ, ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ, ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨੀ ਹੁੰਦੇ, ਗੁਰੂ ਅੱਗੇ ਹੋਵੇ ਜਿਹਨੇ ਸੀਸ ਟੇਕਿਆ, ਉਹਨਾਂ ਨੂੰ ਚੁਕਾਉਂਦੇ ਕੋਈ ਰਿਮਾਂਡ ਨੀ ਹੁੰਦੇ, ਕਦੇ ਕੋਈ ਬ੍ਰੈਂਡ ਨਹੀਂ ਹੁੰਦੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104010।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC, MC। ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ। ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ, JP। ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ? ਅਦਾਕਾਰ ਹੋ ਕੀ ਤੁਸੀਂ? ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੇ ਜਾਣਕਾਰੀ ਲਈ ਜੁੜੋ facebook.com/harmanradioaustralia।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ, 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਲਓ ਜੀ ਬ੍ਰੇਕ ਤੋਂ ਬਾਅਦ ਹਾਜ਼ਰੀ ਨਾ ਫੇਰ ਮੈਂ ਸੁਪ੍ਰੀਤ ਐਡੀਲੇਟ ਸਟੂਡੀਓ ਤੋਂ ਸੋ ਐਡੀਲੇਟ ਦੇ ਵਿੱਚ ਇਸ ਵੇਲੇ 8:46 ਹੋ ਚੁੱਕੇ ਆ ਜੀ ਔਰ ਬਿਲਕੁਲ ਰੌਣਕਾਂ ਲੱਗੀਆਂ ਹੋਈਆਂ ਹਰਮਨ ਪਰਿਵਾਰ ਦੇ ਵਿਹੜੇ ਇਸ ਵੇਲੇ ਸੋ ਮੈਸੇਜਸ ਪਹਿਲਾਂ ਮੈਂ ਤੁਹਾਡੇ ਸਾਰਿਆਂ ਦੇ ਲੈ ਲਵਾਂ ਜੀ ਸੁਰਿੰਦਰ ਕੌਰ ਹੁਣਾਂ ਨੇ ਯਾਨੀ ਮੇਰੇ ਮੰਮੀ ਨੇ ਵੀ ਇੱਕ ਵੋਇਸ ਮੈਸੇਜ ਕੀਤਾ ਜੋ ਜ਼ਰੂਰ ਚਲਾਉਂਦੇ ਹਾਂ ਜਲਦੀ ਔਰ ਨਰਿੰਦਰ ਰਾਠੌਰ ਹੁਣਾਂ ਨੇ ਵੀ ਕਿਹਾ ਜੀ ਥੈਂਕਸ ਕਹਿੰਦੇ ਸਰਬਜੀਤ ਭਾਜੀ ਪਰ ਬਿਊਟੀਫੁਲ ਸੌਂਗ ਮੇਡ ਮੀ ਇਮੋਸ਼ਨਲ ਰਿਮਾਈਂਡਸ ਮੀ ਮਾਈ ਸਿਸਟਰ ਜਿਹੜੀ ਅਸੀਂ ਸਰਬਜੀਤ ਕੌਰ ਦੀ ਆਵਾਜ਼ ਦੇ ਵਿੱਚ ਗੀਤ ਚਲਾਇਆ ਸੀ ਬਿਲਕੁਲ ਜੀ ਬਹੁਤ ਸੋਹਣਾ ਜਿਹਾ ਗੀਤ ਹੈ ਨਾ ਧੀਆਂ ਭੈਣਾਂ ਜਿਹਾ ਵਾਲਾ ਗੀਤ ਆ ਸਾਰਿਆਂ ਨੂੰ ਆਪਣੀਆਂ ਆਪਣੀਆਂ ਧੀਆਂ ਭੈਣਾਂ ਜ਼ਰੂਰ ਯਾਦ ਆਈਆਂ ਹੋਣੀਆਂ ਸੋ ਭੈਣਾਂ ਨੂੰ ਯਾਦ ਕਰਨਾ ਵੀ ਚਾਹੀਦਾ ਬਹੁਤ ਹੀ ਪਿਆਰਾ ਜਿਹਾ ਰਿਸ਼ਤਾ ਹੁੰਦਾ ਜਦੋਂ ਘਰਾਂ ਤੋਂ ਚਲਿਆ ਜਾਂਦੀਆਂ ਹੈ ਨਾ ਉਹਨਾਂ ਨੂੰ ਪਿਆਰ ਤੋਂ ਇਲਾਵਾ ਕੁਛ ਵੀ ਨਹੀਂ ਚਾਹੀਦਾ ਹੁੰਦਾ ਉਸ ਘਰ ਦੇ ਵਿੱਚੋਂ ਪਰ ਹਾਂ ਉਹ ਪਿਆਰ ਔਰ ਇੱਜ਼ਤ ਜਿਹੜੀ ਆ ਉਹ ਜ਼ਰੂਰ ਮਿਲਦੀ ਰਹਿਣੀ ਚਾਹੀਦੀ ਆ ਗੁਰਿੰਦਰ ਸਿੰਘ ਹੁਣਾਂ ਨੇ ਸਤਿ ਸ਼੍ਰੀ ਅਕਾਲ ਕਿਹਾ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ ਤੇ ਕਹਿੰਦੇ ਇਹ ਸਿੱਠਣੀਆਂ ਅੱਜ ਕੱਲ੍ਹ ਕਿੱਥੇ ਸੁਣਨ ਨੂੰ ਮਿਲਦੀਆਂ ਹਨ ਇਹ ਆਪਣਾ ਵਿਰਸਾ ਹੈ ਇਸ ਨੂੰ ਸਾਂਭਣ ਦੀ ਲੋੜ ਹੈ ਬਿਲਕੁਲ ਠੀਕ ਆ ਤੁਸੀਂ ਗੁਰਿੰਦਰ ਜੀ ਇਹ ਚੀਜ਼ਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਸਾਂਭੀਆਂ ਅਸੀਂ ਤਾਂ ਹੀ ਜਾਣੀਆਂ ਇਹਨਾਂ ਨੂੰ ਕਿਤਾਬਾਂ 'ਚ ਸਾਂਭ ਕੇ ਨਹੀਂ ਰੱਖ ਸਕਦੇ ਕਿਉਂਕਿ ਇਹ ਉਹ ਚੀਜ਼ਾਂ ਜਿੰਨੀ ਦੇਰ ਇਹ ਸੁਣੀਆਂ ਨਹੀਂ ਜਾਣੀਆਂ ਕਿਉਂਕਿ ਅਸੀਂ ਇਹ ਚੀਜ਼ਾਂ ਕਹਿ ਲਓ ਵੀ ਕਿਤਾਬਾਂ 'ਚ ਨਹੀਂ ਪੜ੍ਹੀਆਂ ਹੋਈਆਂ ਹੈ ਨਾ ਅਸੀਂ ਸੁਣ ਕੇ ਸਿੱਖੀਆਂ ਹੋਈਆਂ ਇਹ ਵਿਆਹਾਂ ਦੀਆਂ ਰਸਮਾਂ ਦੀ ਗੱਲ ਕਰਨ ਦਾ ਮਕਸਦ ਵੀ ਇੰਨਾ ਹੀ ਸੀਗਾ ਕਿ ਇਹ ਸਾਰਾ ਕੁਝ ਯਾਦ ਹੁੰਦਾ ਹੈ ਉਹ ਵਿਆਹ ਦੀਆਂ ਰਸਮਾਂ ਦੇ ਨਾਲ ਜੁੜੇ ਜਿਹੜੇ ਕਿਰਦਾਰ ਸੀ ਚਾਹੇ ਉਹ ਨੈਣ ਸੀ ਚਾਹੇ ਝੀਰ ਸੀ ਚਾਹੇ ਝੀਰੀਆਂ ਸੀਗੀਆਂ ਚਾਹੇ ਬਾਜ਼ੀ ਕਰਨੀਆਂ ਹੁੰਦੀਆਂ ਸੀ ਭੰਡ ਆਉਂਦੇ ਸੀ ਉਹ ਕਿਰਦਾਰ ਜਿਹੜੇ ਗੁਆਚਦੇ ਜਾ ਰਹੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਯਾਦ ਕਰਕੇ ਆਪਣੇ ਜਿਹੜੇ ਅਗਲੀ ਪੀੜ੍ਹੀ ਆ ਉਹਨਾਂ ਨੂੰ ਦੱਸਦੇ ਰਹਿਣਾ ਚਾਹੀਦਾ ਕਿਉਂਕਿ ਇਹ ਸਾਰਾ ਕੁਝ ਮਿਲ ਕੇ ਵਿਰਸਾ ਬਣਦਾ ਵਿਰਸਾ ਇਕੱਲੀ ਮਾਂ ਬੋਲੀ ਨਹੀਂ ਹੈ ਮਾਂ ਬੋਲੀ ਦੇ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਨਾਲ ਅਸੀਂ ਇਹਨੂੰ ਪੰਜਾਬੀ ਵਿਰਸਾ ਕਹਿੰਦੇ ਹਾਂ ਜਗਤਾਰ ਗਿੱਲ ਢੁੱਡੀਕੇ ਹੁਣਾਂ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ ਬਹੁਤ ਹੀ ਸੋਹਣੀ ਜਿਹੀ ਤਸਵੀਰ ਤੇ ਲਿਖਿਆ ਜ਼ਿੰਦਗੀ 'ਚੋਂ ਕਦੇ ਵੀ ਨਾ ਸੋਚੋ ਕਿ ਤੁਸੀਂ ਇਕੱਲੇ ਰਹਿ ਗਏ ਹੋ ਬਸ ਤੁਰਨ ਦੀ ਹਿੰਮਤ ਕਰੋ ਰਸਤੇ ਤੇ ਰਿਸ਼ਤੇ ਆਪਣੇ ਆਪ ਬਣਨੇ ਸ਼ੁਰੂ ਹੋ ਜਾਣਗੇ ਤੇ ਹੋਣਗੇ ਵੀ ਪਰਪੱਕ ਬਹੁਤ ਵਧੀਆ ਸੁਨੇਹਾ ਤੁਹਾਡਾ ਔਰ ਬਹੁਤ ਹੀ ਸੋਹਣੀ ਜਿਹੀ ਤਸਵੀਰ ਬਿਲਕੁਲ ਠੀਕ ਆ ਬਸ ਸਾਡੇ ਵਿੱਚ ਹਿੰਮਤ ਹੋਣੀ ਚਾਹੀਦੀ ਹੈ ਤੁਰਦੇ ਰਹਿਣ ਦੀ ਰਸਤੇ ਤੇ ਰਿਸ਼ਤੇ ਆਪਣੇ ਆਪ ਬਣਨੇ ਸ਼ੁਰੂ ਹੋ ਜਾਂਦੇ ਆ ਬਿਲਕੁਲ ਜੀ ਇੱਕ ਪਿਆਰਾ ਜਿਹਾ ਰਿਸ਼ਤਾ ਜਿਹੜਾ ਮੇਰਾ ਤੁਹਾਡੇ ਸਾਰਿਆਂ ਦੇ ਨਾਲ ਹੈ ਬਿਲਕੁਲ ਉਹ ਇਸੇ ਕਰਕੇ ਕਿ ਕੁਝ ਹਿੰਮਤ ਸੀ ਕੁਝ ਤੁਰਦੇ ਰਹਿਣ ਦੀ ਜ਼ਿੱਦ ਸੀ ਔਰ ਬਿਲਕੁਲ ਨਾ ਕਦੀ ਰਸਤੇ ਹੀ ਬਣ ਨੂੰ ਮੁੱਕਦੇ ਆ ਤੇ ਨਾ ਹੀ ਰਿਸ਼ਤੇ ਹੀ ਅੱਛਾ ਜੀ ਉਸ ਤੋਂ ਬਾਅਦ ਦਰਸ਼ਨ ਸਿੰਘ ਮਾਂਗਟ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਹਿੰਦੇ ਸਤਿ ਸ਼੍ਰੀ ਅਕਾਲ ਟੂ ਆਲ ਮੌਲੀ ਸਿਸਟਰ ਵੈਰੀ ਨਾਈਸ ਐਕਸੀਲੈਂਟ ਭੈਣ ਜੀ ਕਹਿੰਦੇ ਗ੍ਰੇਟ ਬਹੁਤ ਵਧੀਆ ਬਿਲਕੁਲ ਸਹੀ ਬਹੁਤ ਸੋਹਣਾ ਗਾ ਕੇ ਗਏ ਔਰ ਹਰਜਿੰਦਰ ਅੰਕਲ ਹੁਣਾਂ ਨੇ ਵੀ ਤਾਰੀਫ਼ ਕੀਤੀ ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਯੋਗਦਾਨ ਪਾ ਰਹੇ ਹੋ ਤੁਹਾਨੂੰ ਬਹੁਤ ਬਹੁਤ ਮੁਬਾਰਕ ਹਰੀਸ਼ ਅਰੋੜਾ ਹੁਣਾਂ ਨੇ ਕਿਹਾ ਹੈ ਸੁਪ੍ਰੀਤ ਮੌਲੀ ਆਂਟੀ ਨੂੰ ਵੀ ਸੁਣ ਲਿਆ ਤਾਂ ਸਾਡੇ ਛੋਟੀ ਜਿਹੀ ਦੀਦ ਨੂੰ ਵੀ ਸੁਣ ਲਿਆ ਦੋਵਾਂ ਦੇ ਅੱਗੇ ਤੋਂ ਦੋਵਾਂ ਦੀ ਏਜ ਤੋਂ ਅੰਦਾਜ਼ਾ ਲਾ ਲਿਓ ਤਾਂ ਫਿਕਰ ਨਾ ਕਰੋ ਕਹਿੰਦੇ ਲਾ ਲਿਓ ਤੇ ਫਿਕਰ ਨਾ ਕਰੋ ਕਿ ਸਾਡਾ ਵਿਰਸਾ ਕਿੱਥੇ ਕਿਤੇ ਨਹੀਂ ਜਾਂਦਾ ਕਹਿੰਦੇ ਤੇ ਸਲਾਮ ਹੈ ਦੀਪ ਦੀ ਮਾਂ ਨੂੰ ਜੋ ਸਾਡੇ ਵਿਰਸੇ ਨੂੰ ਚਾਰ ਚੰਦ ਲਾ ਰਹੀ ਹੈ ਰੱਬ ਲੰਬੀਆਂ ਉਮਰਾਂ ਬਖਸ਼ਣ ਬਿਲਕੁਲ ਸਹੀ ਗੱਲ ਹੈ ਜੀ ਜਦੋਂ ਇਹ ਛੋਟੇ ਛੋਟੇ ਬੱਚੇ ਇੰਨੀਆਂ ਪਿਆਰੀਆਂ ਬੋਲੀਆਂ ਪੰਜਾਬੀ ਵਿੱਚ ਪਾਉਂਦੇ ਆ ਤੇ ਫਿਰ ਡਰਨ ਦੀ ਲੋੜ ਨਹੀਂ ਹੁੰਦੀ ਆਪਣੇ ਆਪ ਸੰਭਾਲਣਗੇ ਇਹ ਵੀ ਤੇ ਇਸ ਤੋਂ ਇਲਾਵਾ ਸਰਬਜੀਤ ਭਾਜੀ ਵੋਇਸ ਮੈਸੇਜ ਚਲਾ ਦੂੰਗੇ ਤੁਸੀਂ ਸੁਰਿੰਦਰ ਕੌਰ ਹੁਣਾਂ ਦਾ ਵੋਇਸ ਮੈਸੇਜ ਹੋਇਆ ਉਹ ਸੁਣਦੇ ਆ ਕੀ ਕਹਿ ਰਹੇ ਨੇ
ਹਾਂਜੀ ਸਤਿ ਸ਼੍ਰੀ ਅਕਾਲ ਬੇਟਾ ਸੁਖਪ੍ਰੀਤ ਜੀ ਤੇ ਹਰਮਨ ਰੇਡੀਓ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਬੇਟਾ ਜੀ ਮੈਂ ਹੁਣ ਜਲਦੀ ਕਰਦੇ ਸੀ ਤਾਂ ਫਿਰ ਰੁਕ ਜਾਣਾ। ਬੁੜੀ ਇੱਕ ਸੁਹਾਰੀ ਵੀ ਹੁੰਦਾ ਸੀਗਾ ਤੁਹਾਡੇ ਨਾਲ ਸੰਬੰਧਿਤ ਸੀਗਾ। ਅਸੀਂ ਪਾਵਲ ਬੇਟੀਆਂ ਚਾਰ ਚਾਰੇ ਲਾਡਲੀਆਂ, ਅਸੀਂ ਬਾਬਲ ਬੇਟੀਆਂ ਚਾਰ ਚਾਰੇ ਲਾਡਲੀਆਂ, ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਘੋੜੇ ਪਾਲਕੀਆਂ, ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਘੋੜੇ ਪਾਲਕੀਆਂ, ਅਸੀਂ ਉੱਡੀਆਂ ਵਾਰੋ ਵਾਰ ਖੰਭ ਖਲਾਰ ਨਦੀਆਂ ਤੋਂ ਪਾਰ ਪਰਬਤ ਸਾਡੇ ਆਲਣੇ, ਅਸੀਂ ਬਾਬਲ ਬੇਟੀਆਂ ਚਾਰ ਚਾਰੇ ਲਾਡਲੀਆਂ। ਚਲੋ ਜੀ, ਹਾਂਜੀ, ਬਾਕੀ ਤੁਸੀਂ ਹੁਣ ਕਰ ਰਹੇ ਹੋ ਵਧੀਆ, ਪ੍ਰੋਗਰਾਮ ਚੱਲ ਰਿਹਾ ਆ ਬਹੁਤ ਵਧੀਆ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ, ਤੁਹਾਡੇ ਪ੍ਰੋਗਰਾਮ ਇਸ ਤਰ੍ਹਾਂ ਚੱਲਦੇ ਰਹਿਣ, ਤੁਸੀਂ ਸੁਣਦੇ ਰਹੀਏ, ਸਦਾ ਖੁਸ਼ ਰਹੋ, ਸਾਰਾ ਪਰਿਵਾਰ ਖੁਸ਼ ਰਹੇ, ਸੁਖੀ ਰਹੇ, ਪਰਮਾਤਮਾ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਬਹੁਤ ਬਹੁਤ ਸ਼ੁਕਰੀਆ। ਸੋ ਮੇਰੇ ਮੰਮੀ, ਗੱਲ ਇਹ ਹੈ ਕਿ ਇਹਨਾਂ ਦਾ ਵੋਇਸ ਮੈਸੇਜ ਪਹਿਲਾਂ ਦਾ ਹੀ ਆਇਆ ਹੋਇਆ ਸੀ ਪਰ ਅਸੀਂ ਸੁਣਿਆ ਨੀ, ਔਰ ਉਹੀ ਸੁਹਾਗ ਮੈਂ ਗਾ ਕੇ ਹਟੀ ਹਾਂ ਔਰ ਉਹੀ ਸੁਹਾਗ ਮੰਮੀ ਨੇ ਗਾਇਆ, ਕਿਉਂਕਿ ਇਹ ਮੈਂ ਇਸੇ ਲਈ ਕਿਹਾ ਵੀ ਇਹ ਸੁਹਾਗ ਏਦਾਂ ਲੱਗਦਾ ਹੁੰਦਾ ਸੀ ਵੀ ਜਿੱਦਾਂ ਸਾਡੇ ਲਈ ਬਣਿਆ ਆ, ਅਸੀਂ ਚਾਰ ਧੀਆਂ ਆ ਔਰ ਇਹ ਸੁਹਾਗ ਸਾਡੇ ਘਰ ਦੇ ਵਿੱਚ ਆਮ ਹੀ ਗਾਇਆ ਜਾਂਦਾ ਹੁੰਦਾ ਸੀ, ਸਾਡੇ ਦਾਦੀ ਜੀ ਨੇ ਵੀ ਗਾਉਣਾ ਜਾਂ ਕੋਈ ਵੀ ਘਰ ਚ ਪ੍ਰੋਗਰਾਮ ਹੁੰਦਾ ਸੀ ਤੇ ਇਹ ਸੁਹਾਗ ਮੇਰੇ ਦਾਦੀ ਜੀ ਜ਼ਰੂਰ ਗਾਉਂਦੇ ਹੁੰਦੇ ਸੀਗੇ। ਬਹੁਤ ਹੀ ਪਿਆਰੀ ਜੀ ਆਵਾਜ਼ ਦੇ ਵਿੱਚ ਮੰਮੀ ਤੁਸੀਂ ਸੁਹਾਗ ਸੁਣਾਇਆ, ਬਹੁਤ ਬਹੁਤ ਸ਼ੁਕਰੀਆ। ਸੋ ਚਲੋ ਜੀ, ਰਸਮਾਂ ਦੇ ਵਿੱਚ ਅੱਗੇ ਵੱਧਦੇ ਹਾਂ। ਰਸਮਾਂ ਦੀ ਗੱਲ ਵਟਣੇ ਤੇ ਆਉਂਦੇ ਹਾਂ ਜੀ, ਵਟਣੇ ਦੀ ਗੱਲ ਕਰ ਰਹੇ ਸੀਗੇ। ਸੋ ਵਟਣੇ ਦੇ ਵਿੱਚ ਇਹ ਹੁੰਦਾ ਸੀਗਾ ਵੀ ਇੱਕ ਕੌਲੀ ਦੇ ਵਿੱਚ ਮੇਰੇ ਖਿਆਲ ਚ ਵੇਸਣ ਹੁੰਦਾ ਸੀਗਾ, ਥੋੜਾ ਜਿਹਾ ਆਟਾ ਔਰ ਵਿੱਚ ਸਰੋਂ ਦਾ ਤੇਲ ਹਲਦੀ ਪਾ ਕੇ ਉਹਦਾ ਵਟਣਾ ਬਣਾਇਆ ਜਾਂਦਾ ਸੀ। ਵਟਣਾ ਮੀਨਸ ਉਹਨੂੰ ਮਲਦੇ ਹੁੰਦੇ ਸੀਗੇ, ਜਿਹੜਾ ਵਿਆਂਦਣ ਹੁੰਦਾ ਸੀ ਕੁੜੀ ਜਾਂ ਮੁੰਡੇ, ਤੇ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਇੱਕ ਚੌਂਕ ਜਿਹਾ ਸਜਾਉਂਦੇ ਹੁੰਦੇ ਸੀ, ਆਟੇ ਦੇ ਨਾਲ ਚੌਂਕ ਜਿਹਾ ਬਣਾਉਣਾ ਹਨਾ, ਤੇ ਫਿਰ ਉਹਦੇ ਉੱਤੇ ਇੱਕ ਕੋਰੀ ਜਿਹੜੀ ਫੱਟੀ ਹੁੰਦੀ ਸੀਗੀ ਉਹਨੂੰ ਮੌਲੀ ਦਾ ਤੰਦ ਬੰਨ੍ਹ ਕੇ ਉਹ ਰੱਖਣਾ, ਉਹਦੇ ਉੱਤੇ ਫਿਰ ਜਿਹੜਾ ਵਿਆਂਦੜ ਕੁੜੀ ਜਾਂ ਮੁੰਡਾ ਹੁੰਦਾ ਸੀ ਉਹਨੂੰ ਬਿਠਾਇਆ ਜਾਂਦਾ ਸੀ, ਉਹਦੇ ਸਿਰ ਦੇ ਉੱਤੇ ਫੁਲਕਾਰੀ ਤਾਣੀ ਜਾਂਦੀ ਹੁੰਦੀ ਸੀਗੀ ਔਰ ਉਹ ਫੁਲਕਾਰੀ ਦੇ ਵਿੱਚ ਵੀ ਕੁਛ ਮਿੱਠੀ ਚੀਜ਼ ਰੱਖੀ ਜਾਂਦੀ ਹੁੰਦੀ ਸੀਗੀ। ਸੋ ਉਹ ਫੁਲਕਾਰੀ ਚਾਰਾਂ ਜਣੀਆਂ ਨੇ ਫੜ ਲੈਣੀ ਤੇ ਥੱਲੇ ਜਿਹੜਾ ਵਿਆਂਦੜ ਕੁੜੀ ਜਾਂ ਮੁੰਡਾ ਹੁੰਦਾ ਸੀਗਾ ਉਹਦੇ ਫਿਰ ਇੱਕ ਇੱਕ ਜਿਹੜੀ ਕੁੜੀ ਹੁੰਦੀ ਸੀਗੀ ਜਾਂ ਭਾਬੀ ਕਹਿ ਲਓ, ਤਾਈਆਂ, ਚਾਚੀਆਂ, ਮਾਮੀਆਂ, ਮਾਸੀਆਂ ਸਾਰਿਆਂ ਨੇ ਉਹਦੇ ਵਟਣਾ ਮਲਣਾ ਔਰ ਨਾਲ ਨਾਲ ਜਿਹੜੇ ਆ ਗੀਤ ਵਿਆਹ ਦੇ ਉਹ ਵਟਣੇ ਦੇ ਗਾਉਂਦੇ ਹੁੰਦੇ ਸੀਗੇ। ਔਰ ਉਸ ਤੋਂ ਬਾਅਦ ਫਿਰ ਸਾਡੇ ਇੱਕ ਬੁਰਕੀਆਂ ਖੋਂਦੇ ਹੁੰਦੇ ਸੀ ਉਸ ਟਾਈਮ ਤੇ, ਇੱਕ ਬੁਰਕੀਆਂ ਦੇਣ ਦਾ ਰਿਵਾਜ ਹੁੰਦਾ ਸੀਗਾ ਦੁਆਬੇ ਦੇ ਵਿੱਚ, ਤੇ ਉਹ ਉਹਦੇ ਵਿੱਚ ਹੁੰਦਾ ਸੀ ਜਾਂ ਚੌਲ ਹੁੰਦੇ ਸੀ ਜਾਂ ਮਿੱਠੇ ਪੂੜੇ ਹੁੰਦੇ ਸੀਗੇ। ਉਹ ਪੂੜਾ ਬਣਾ ਲੈਣਾ ਤੇ ਉਹ ਜਦੋਂ ਵਟਣਾ ਲੱਗ ਜਾਣਾ ਨਾ ਤਾਂ ਉਹ ਜਿਹੜੀ ਮਾਂ ਹੁੰਦੀ ਸੀ ਜਾਂ ਚਾਚੀ ਹੁੰਦੀ ਸੀ ਜਿਹੜੀ ਵਟਣਾ ਲਾਉਂਦੀ ਹੁੰਦੀ ਸੀ ਉਹਨੇ ਉਹਦੇ ਮੂੰਹ ਦੇ ਵਿੱਚ ਬੁਰਕੀ ਪਾਉਣੀ, ਤੇ ਜਿਹੜੀਆਂ ਭਾਬੀਆਂ ਹੁੰਦੀਆਂ ਸੀ ਉਹ ਬੁਰਕੀਆਂ ਖੋਂਦੀਆਂ ਹੁੰਦੀਆਂ ਸੀਗੀਆਂ। ਉਸੇ ਤਰ੍ਹਾਂ ਜਿੱਦਾਂ ਮਾਂ ਪਾਣੀ ਵਾਰਦੀ ਹੁੰਦੀ ਸੀਗੀ ਤੇ ਉਹਨੂੰ ਮੁੰਡਾ ਪੀਣ ਨਹੀਂ ਦਿੰਦਾ ਸੀਗਾ, ਇਹਦੇ ਵਿੱਚ ਇਹ ਹੁੰਦਾ ਸੀ ਵੀ ਭਾਬੀਆਂ ਬੁਰਕੀਆਂ ਖੋਂਦੀਆਂ ਹੁੰਦੀਆਂ ਸੀਗੀਆਂ ਤੇ ਕੁੜੀ ਨੇ ਜਿਹੜਾ ਜਿਹੜੀ ਮਾਂ ਆ ਉਹਨੇ ਆਪਣੇ ਪੋਤੇ ਜਾਂ ਕੁੜੀ ਦੇ ਮੂੰਹ ਚ ਬੁਰਕੀ ਪਾਉਣੀ ਹੁੰਦੀ ਸੀਗੀ। ਸੋ ਇਹ ਵੀ ਇੱਕ ਰਿਵਾਜ ਹੁੰਦਾ ਸੀ, ਇਹਦੇ ਇੱਥੇ ਵੀ ਬੜਾ ਹਾਸਾ ਮਖੌਲ ਜਿਹੜਾ ਆ ਉਹ ਹੁੰਦਾ ਹੁੰਦਾ ਸੀ। ਉਸ ਤੋਂ ਬਾਅਦ ਜਦੋਂ ਵਟਣਾ ਲੱਗ ਜਾਂਦਾ ਸੀ ਤੇ ਜਿੱਥੇ ਵਟਣਾ ਲਾਇਆ ਹੁੰਦਾ ਸੀਗਾ ਉਹ ਚੌਂਕ ਪੂਰਨਾ ਤੇ ਉਹਦੇ ਉੱਤੇ ਫਿਰ ਕੋਈ ਟੋਕਰਾ ਵਗੈਰਾ ਮੁੱਦਾ ਮਾਰ ਦਿੰਦੇ ਸੀ ਤਾਂ ਕਿ ਕੋਈ ਗੰਦੇ ਪੈਰ ਨਾ ਜਾਣ ਜਾਂ ਕੋਈ ਜਾਨਵਰ ਨਾ ਆ ਕੇ ਬੈਠ ਜਾਏ। ਸੋ ਬੜੀਆਂ ਪਵਿੱਤਰ ਜਿਹੇ ਤਰੀਕੇ ਦੇ ਨਾਲ ਇਹ ਰਸਮਾਂ ਜਿਹੜੀਆਂ ਨਿਭਾਈਆਂ ਜਾਂਦੀਆਂ ਹੁੰਦੀਆਂ ਸੀ ਔਰ ਹਾਸਾ ਮਖੌਲ ਬਹੁਤ ਹੁੰਦਾ ਸੀਗਾ। ਕਦੀ ਉਹ ਵਟਣਾ ਫਿਰ ਜਿਹੜਾ ਹੁੰਦਾ ਸੀ ਕਿਸੇ ਨੇ ਆਪਣੇ ਜੀਜੇ ਦੇ ਲਾ ਦੇਣਾ ਜਾਂ ਕਿਸੇ ਹੋਰ ਦੇ ਲਾ ਦੇਣਾ, ਤੇ ਇਸ ਵੇਲੇ ਫਿਰ ਚੰਗਾ ਇੱਕ ਮਾਹੌਲ ਜਿਹਾ ਬਚ ਜਾਂਦਾ ਹੁੰਦਾ ਸੀਗਾ। ਔਰ ਸਿੱਠਣੀਆਂ ਤਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਸੀ, ਜਿਹੜਾ ਵੀ ਸਾਹਮਣੇ ਆ ਗਿਆ, ਜਿਹੜੀਆਂ ਉਸ ਵੇਲੇ ਔਰਤਾਂ ਹੁੰਦੀਆਂ ਸੀ ਉਹਨਾਂ ਨੇ ਕਿਸੇ ਨੂੰ ਨੀ ਬਖਸ਼ਣਾ, ਹਰ ਕਿਸੇ ਨੂੰ ਕੋਈ ਨਾ ਕੋਈ ਸਿੱਠਣੀ ਜਿਹੜੀ ਆ ਉਹ ਲਾ ਦੇਣੀ। ਸੋ ਹਾਸੇ ਮਜ਼ਾਕ ਦਾ ਮਾਹੌਲ ਜਿਹੜਾ ਘਰ ਦੇ ਵਿੱਚ ਬਣਿਆ ਰਹਿੰਦਾ ਹੁੰਦਾ ਸੀ। ਸੋ ਇਸ ਵੇਲੇ ਬਿਲਕੁਲ ਜੀ ਆਪਣੇ ਆਪ ਨੂੰ ਮਹਿਸੂਸ ਕਰੋ ਉਸ ਤੇ ਵਿਆਹ ਵਾਲੇ ਘਰ ਵਿੱਚ ਜਿਹੜਾ ਤੁਸੀਂ ਬਚਪਨ ਚ ਦੇਖਿਆ ਹੋਇਆ ਸੀ, ਜਿੱਥੇ ਸਪੀਕਰ ਲੱਗਦੇ ਹੁੰਦੇ ਸੀਗੇ ਚਵਾਰਿਆਂ ਦੇ ਉੱਤੇ, ਔਰ ਪਿਛਲੀ ਵਾਰੀ ਅਸੀਂ ਗੁਰਦੁਆਰੇ ਤੋਂ ਭਾਂਡੇ ਵੀ ਲੈ ਆਏ ਸੀਗੇ ਨਾ। ਸੋ ਬਿਲਕੁਲ ਚਲੋ ਅੱਗੇ ਵੱਧਦੇ ਹਾਂ। ਅੱਛਾ, ਉਸ ਤੋਂ ਪਹਿਲਾਂ ਜਗਤਾਰ ਗਿੱਲ ਭਾਜੀ ਹੁਣਾਂ ਨੇ ਮੈਸੇਜ ਇੱਕ ਕੀਤਾ ਬੜਾ ਸੋਹਣਾ, ਉਹ ਵੀ ਮੈਂ ਜ਼ਰੂਰ ਪੜ੍ਹਦੀ ਹਾਂ ਬਾਅਦ ਵਿੱਚ। ਤੇ ਜੀ ਅੱਛਾ ਜੀ, ਉਸ ਤੋਂ ਬਾਅਦ ਵਟਣੇ ਤੋਂ ਬਾਅਦ ਗੱਲ ਕਰਦੇ ਹਾਂ, ਫਿਰ ਨਾਨਕਾ ਮੇਲ ਹੁੰਦਾ ਸੀਗਾ ਜਿਸ ਦਿਨ ਯਾਨੀ ਜੋ ਅਸੀਂ ਬਚਪਨ ਚ ਦੇਖਿਆ ਉਹ ਤਾਂ ਇਹ ਹੁੰਦਾ ਸੀ ਜਿੱਦਣ ਭੋਗ ਪੈਂਦਾ ਹੁੰਦਾ ਸੀ ਉਸ ਦਿਨ ਹੀ ਨਾਨਕਾ ਮੇਲ ਆਉਂਦਾ ਹੁੰਦਾ ਸੀਗਾ ਉਧਰੋਂ ਅਖੰਡ ਪਾਠ ਤੇ ਭੋਗ ਪੈਣਾ ਤੇ ਨਾਲ ਹੀ ਉਸ ਤੋਂ ਬਾਅਦ ਨਾਨਕਾ ਮੇਲ ਆ ਜਾਣਾ ਔਰ ਨਾਨਕਾ ਮੇਲ ਜਿਹੜਾ ਮੈਨੂੰ ਯਾਦ ਆ ਕਿ ਬਹੁਤ ਮੈਂ ਪਿੱਛੇ ਬਚਪਨ ਚ ਜਾਵਾਂ ਤੇ ਮੈਂ ਇੱਕ ਵਾਰੀ ਗਈ ਹੋਈ ਹਾਂ ਉਦੋਂ ਮੈਂ ਆਪਣੇ ਨਾਨਕੇ ਪਿੰਡ ਹੀ ਰਹਿੰਦੀ ਹੁੰਦੀ ਸੀ ਤੇ ਉਦੋਂ ਇਹ ਨਹੀਂ ਹੁੰਦਾ ਸੀ ਕਿ ਸਿਰਫ ਚਾਰ ਜੀਆਂ ਨੇ ਹੀ ਜਾਣਾ ਹੁੰਦਾ ਸੀਗਾ ਨਾਨਕੇ ਮੇਲ ਦੇ ਵਿੱਚ ਹਨਾ ਉਦੋਂ ਟਰਾਲੀ ਭਰ ਕੇ ਨਾਨਕਾ ਮੇਲ ਜਾਂਦੀ ਹੁੰਦੀ ਸੀ ਸੋ ਪਿੰਡ ਵੀ ਏਡੇ ਜ਼ਿਆਦਾ ਵੱਡੇ ਨਹੀਂ ਹੁੰਦੇ ਸੀ ਔਰ ਪਿੰਡਾਂ ਚ ਸਾਰੇ ਹੀ ਇੱਕ ਦੂਜੇ ਨੂੰ ਜਾਣਦੇ ਹੁੰਦੇ ਸੀਗੇ ਹੈਨਾ ਔਰ ਉਹੀ ਸ਼ਰੀਕਾ ਭਾਈਚਾਰਾ ਹੀ ਹੁੰਦਾ ਸੀਗਾ ਔਰ ਉਹਨਾਂ ਨੂੰ ਸਾਰਿਆਂ ਨੇ ਫਿਰ ਜਿੱਥੇ ਨਾਨਕਾ ਮੇਲ ਜਾਣਾ ਉੱਥੇ ਜਾਣਾ ਮੈਨੂੰ ਯਾਦ ਆ ਭਾਈ ਟਰਾਲੀ ਚ ਗਏ ਸੀਗੇ ਨਾਨਕਾ ਮੇਲ ਤੇ ਮੈਂ ਛੋਟੀ ਜਿਹੀ ਮੈਨੂੰ ਬੜਾ ਹੀ ਚਾਅ ਸੀਗਾ ਭਾਈ ਮੈਂ ਨਾਨਕਾ ਮੇਲ ਤੇ ਚੱਲੀ ਹਾਂ ਔਰ ਐਕਚੁਅਲ ਚ ਉਦਾਂ ਦਾ ਨਾਨਕਾ ਮੇਲ ਫਿਰ ਦੁਬਾਰਾ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਹੌਲੀ ਹੌਲੀ ਟਾਈਮ ਦੇ ਨਾਲ ਨਾਲ ਥੋੜਾ 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 ਚੇਂਜ ਹੁੰਦਾ ਰਿਹਾ ਸਾਰਾ ਕੁਛ ਸੋ ਉੱਥੇ ਜਾ ਕੇ ਜਿਹੜੀ ਜਾਗੋ ਕੱਢੀ ਸੀਗੀ ਉਹ ਵੀ ਮੈਨੂੰ ਥੋੜੀ ਥੋੜੀ ਯਾਦ ਹੈ ਸੋ ਅੱਗੇ ਜਿਹੜੇ ਨਾਨਕਾ ਮੇਲਾ ਇੱਦਾਂ ਜਾਂਦੇ ਹੁੰਦੇ ਸੀ ਟਰਾਲੀਆਂ ਭਰ ਕੇ ਜੇ ਕੋਈ ਵਿਆਹ ਸ਼ਾਦੀ ਹੁੰਦਾ ਸੀ ਤਾਂ ਵੀ ਨਾਨਕਾ ਮੇਲ ਟਰਾਲੀਆਂ ਭਰ ਕੇ ਜਾਣਾ ਤੇ ਜੇ ਕੋਈ ਮਰ ਜਾਂਦਾ ਸੀ ਜਾਂ ਮਕਾਨ ਤੇ ਜਾਣਾ ਹੁੰਦਾ ਸੀ ਤਾਂ ਵੀ ਪਿੰਡ ਤੋਂ ਐਂ ਹੀ ਮਕਾਨ ਜਿਹੜੀ ਇਕੱਠੀ ਟਰਾਲੀਆਂ ਤੇ ਜਾਂਦੀ ਹੁੰਦੀ ਸੀ ਸੋ ਜੇ ਨਾਨਕਾ ਮੇਲ ਦੀ ਗੱਲ ਕਰੀਏ ਤੇ ਜਿੱਡਾ ਵੱਡਾ ਨਾਨਕਾ ਮੇਲ ਹੁੰਦਾ ਸੀਗਾ ਸੋ ਉੱਥੇ ਦੀ ਜਿਹੜੀ ਕੁੜੀ ਹੁੰਦੀ ਸੀਗੀ ਜਿਹਦੇ ਘਰ ਉਹ ਨਾਨਕਾ ਮੇਲ ਲੈ ਕੇ ਜਾਂਦੇ ਸੀ ਉਹਦੇ ਲਈ ਉੱਡੇ ਫਖਰ ਵਾਲੀ ਗੱਲ ਹੁੰਦੀ ਸੀ ਤੇ ਮੇਰੇ ਭਰਾ ਆਏ ਆ ਜਾਂ ਮੇਰੇ ਮਾਪੇ ਆ ਲੈ ਕੇ ਆਏ ਆ ਸੋ ਨਾਨਕਾ ਮੇਲ ਵੀ ਜਦੋਂ ਢੁਕਦਾ ਹੁੰਦਾ ਸੀਗਾ ਤੇ ਉਹ ਕਈ ਦੂਰੋਂ ਹੀ ਜਿਹੜੀਆਂ ਬੁੱਢੀਆਂ ਹੁੰਦੀਆਂ ਸੀਗੀਆਂ ਉਹਨਾਂ ਨੇ ਗਾਉਣਾ ਸ਼ੁਰੂ ਕਰ ਦੇਣਾ ਗਾਉਣ ਸ਼ੁਰੂ ਕਰ ਦੇਣੇ ਔਰ ਜਦੋਂ ਫਿਰ ਘਰ ਦੇ ਲਾਗੇ ਆਉਣਾ ਤੇ ਉੱਥੇ ਫਿਰ ਜਿਹੜੀਆਂ ਦਾਦਕੀਆਂ ਉਹ ਇੱਕ ਪਾਸੇ ਹੁੰਦੀਆਂ ਸੀ ਤੇ ਨਾਨਕੀਆਂ ਇੱਕ ਪਾਸੇ ਹੁੰਦੀਆਂ ਸੀ ਔਰ ਚੰਗਾ ਮੁਕਾਬਲਾ ਵੱਜਦਾ ਹੁੰਦਾ ਸੀਗਾ ਸਿੱਠਣੀਆਂ ਦਾ ਬੋਲੀਆਂ ਦਾ ਔਰ ਵਾਹ ਜੀ ਵਾਹ ਕੀ ਕੀ ਬੋਲੀਆਂ ਪਾਉਂਦੀਆਂ ਹੁੰਦੀਆਂ ਸੀਗੀਆਂ ਉਹ ਔਰ ਉੱਥੇ ਇੱਕ ਮੈਨੂੰ ਲੱਗਦਾ ਉਹ ਅਜੇ ਵੀ ਸਾਡੇ ਪਿੰਡਾਂ ਦੇ ਵਿੱਚ ਉਹ ਚੀਜ਼ ਹੈਗੀ ਆ ਬੇਸ਼ੱਕ ਥੋੜਾ ਜਿਹਾ ਰੰਗ ਰੂਪ ਚੇਂਜ ਹੋਇਆ ਪਰ ਫਿਰ ਵੀ ਨਾਨਕਾ ਦਾਦਕਾ ਮੇਲ ਦੀ ਜਿਹੜੀ ਪਰੰਪਰਾ ਉਹ ਅਜੇ ਵੀ ਚੱਲੀ ਆਉਂਦੀ ਆ ਕਾਫੀ ਘਰਾਂ ਦੇ ਵਿੱਚ ਅਜੇ ਤੱਕ ਵੀ ਚੱਲਦੀ ਆ ਤੇ ਨਾਨਕਾ ਮੇਲ ਦੇ ਵਿੱਚ ਫਿਰ ਚਲੋ ਜੀ ਜਿੱਤ ਹਾਰ ਹੋਣੀ ਤੇ ਫੇਰ ਉਹਨਾਂ ਨੇ ਗਾਲੇ ਲੱਗ ਕੇ ਇੱਕ ਦੂਸਰੇ ਦੇ ਫੇਰ ਉਹਨਾਂ ਨੂੰ ਅੰਦਰ ਵਿਹੜੇ ਵਿੱਚ ਉਹਨਾਂ ਨੇ ਆਉਣਾ ਔਰ ਉਹਨਾਂ ਦੀ ਜੋ ਵੀ ਆ ਉਹ ਭਗਤ ਹੁੰਦੀ ਹੁੰਦੀ ਸੀਗੀ ਉਸ ਤੋਂ ਬਾਅਦ ਭਾਈਚਾਰੇ ਦੀ ਰੋਟੀ ਹੁੰਦੀ ਸੀ ਜਿੱਦਾਂ ਅਖੰਡ ਪਾਠ ਸਾਹਿਬ ਦਾ ਜਾਂ ਸਧਾਰਨ ਪਾਠ ਦਾ ਭੋਗ ਪੈਂਦਾ ਸੀ ਉਹਨੂੰ ਭਾਈਚਾਰੇ ਦੀ ਰੋਟੀ ਕਹਿੰਦੇ ਸੀਗੇ ਬੜੀ ਸਾਦੀ ਕਾਲ ਆ ਰਹੀ ਹੈ ਜੀ ਇੱਕ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ
ਦਾਦਕਿਆਂ ਨੂੰ ਵੇਚ ਕੇ ਅਸੀਂ ਮੋਟਰਸਾਈਕਲ ਲੈਣਾ ਬੜਾ ਹੀ ਚਿੱਤ ਲੋਚਦਾ ਇੱਕੋ ਬੂਟਾ ਲੈਣਾ ਬੜਾ ਹੀ ਚਿੱਤ ਲੋਚਦਾ ਇੱਕੋ ਬੂਟਾ ਲੈਣਾ ਮੰਮੀ ਹੁਣਾਂ ਨੇ ਗਾਉਣਾ
ਬਹੁਤ ਵਧੀਆ ਕੁਲਵਿੰਦਰ ਸਹੀ ਗੱਲ ਆ ਉਹ ਨਾਨਕੇ ਦਾਦਕੇ ਮੇਲ ਦੀ ਤਾਂ ਮੈਨੂੰ ਲੱਗਦਾ ਬੈਸਟ ਪਾਰਟ ਹੁੰਦਾ ਸੀਗਾ ਉਹ ਪੂਰੇ ਵਿਆਹ ਦਾ
ਸਹੀ ਗੱਲ ਆ ਬਾਲਾ ਵਧੀਆ ਲੱਗਦਾ ਸੀ ਸੱਚੀ ਹਾਏ ਸੁੱਖੀ ਤੋਂ ਟਾਈਮ ਵਾਪਸ ਆ ਜਾਵੇ ਹਨਾ
ਉਹ ਟਾਈਮ ਹੀ ਵਾਪਸ ਨਹੀਂ ਆਉਣੇ ਪਰ ਇੱਕ ਗੱਲ ਵਧੀਆ ਕਿ ਉਸ ਟਾਈਮ ਦੀਆਂ ਜੁੜੀਆਂ ਯਾਦਾਂ ਜਿਹੜੀਆਂ ਦੇਖ ਲਓ ਉਹ ਵਾਪਸ ਆ ਜਾਂਦੀਆਂ ਉਹ ਅਸੀਂ ਹਰ ਹਫਤੇ ਬੈਠ ਕੇ ਯਾਦ ਕਰ ਲੈਂਦੇ
ਬਿਲਕੁਲ ਬਿਲਕੁਲ ਨਹੀਂ ਪਰ ਆਪਾਂ ਸਾਰੇ ਨਾ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਆਪਾਂ ਜੇ ਜ਼ਿਆਦਾ ਨਹੀਂ ਤਾਂ ਕਹਿੰਦੇ 5% ਨਹੀਂ ਤਾਂ 10% ਜ਼ਰੂਰ ਉਹ ਕੋਸ਼ਿਸ਼ ਕਰੀਏ ਹਨਾ
ਬਿਲਕੁਲ ਬਿਲਕੁਲ ਸਹੀ ਗੱਲ ਆ ਨਹੀਂ ਅਸੀਂ ਆਪਣੇ ਵੱਲੋਂ ਕੋਸ਼ਿਸ਼ 100% ਹੀ ਕਰਾਂਗੇ ਕੁਲਵਿੰਦਰ ਤਾਂ ਕਿ ਅਗਲੀ ਪੀੜ੍ਹੀ ਤੱਕ
ਤੁਸੀਂ ਤਾਂ ਬਹੁਤ ਕਰ ਰਹੇ ਹੋ ਬਹੁਤ
ਨਹੀਂ ਨਹੀਂ ਸਾਰੇ ਰਲ ਮਿਲ ਕੇ ਅਸੀਂ ਕਰਦੇ ਆ ਔਰ ਤੁਸੀਂ ਜਿਹੜੇ ਆਪਣੇ ਕਹਿੰਦੇ ਹੁੰਦੇ ਵੀ ਆਪਣੇ ਘਰ ਤੋਂ ਹੀ ਸ਼ੁਰੂ ਹੁੰਦਾ ਕੋਈ ਵੀ ਅਦਾਰਾ ਤੁਸੀਂ ਦੀਦ ਨੂੰ ਜੋ ਇਸ ਵੇਲੇ ਸਿਖਾ ਰਹੇ ਆ ਕਰ ਰਹੇ ਆ ਉਹ ਸਿਰਫ ਇੱਕ ਤੁਸੀਂ ਆਪਣੀ ਧੀ ਨੂੰ ਨਹੀਂ ਸਿਖਾ ਰਹੇ ਸਹੀ ਗੱਲ ਆ ਉਹ ਪੂਰੀ ਇੱਕ ਵਿਰਸੇ ਦੀ ਗੱਲ ਸਾਂਭਣਦੀ ਆ ਜਾਂਦੀ ਆ ਤੂੰ ਆਪਣੇ ਘਰ ਤੋਂ ਹੀ ਸ਼ੁਰੂ ਹੁੰਦੀ ਆ ਅਸੀਂ ਆਪਣੇ ਘਰਾਂ ਦੇ ਵਿੱਚ ਕੀ ਕਰ ਰਹੇ ਹਾਂ ਕੀ ਖਾ ਰਹੇ ਹਾਂ ਕੀ ਪਹਿਨ ਰਹੇ ਹਾਂ ਕੀ ਬੋਲ ਰਹੇ ਹਾਂ ਕੀ ਸਿਖਾ ਰਹੇ ਹਾਂ ਉਹਦਾ ਅਸਰ ਜ਼ਿਆਦਾ ਹੁੰਦਾ ਔਰ ਸਾਨੂੰ ਮਾਣ ਦੀ
ਹਾਂ ਬਿਲਕੁਲ ਤੁਹਾਡੀ ਨਾ
ਆਉਣ ਵਾਲੇ ਟਾਈਮ ਦੇ ਵਿੱਚ
ਹਾਂ ਤੁਹਾਡੀ ਗੱਲ ਬਿਲਕੁਲ ਸਹੀ ਆ
ਜੀ
ਮੈਂ ਤੁਹਾਡੀ ਗੱਲ ਵਿਚਾਲੇ ਕੱਟ ਰਹੀ ਹਾਂ ਮੇਰੇ ਨਾ ਦਾਦਾ ਜੀ ਦੇ ਵੱਡੇ ਭਰਾ ਹੁੰਦੇ ਸੀਗੇ ਤੇ ਹੁਣ ਤੇ ਉਹ ਬਾਪੂ ਜੀ ਪੂਰੇ ਹੋ ਗਏ ਆ ਤੇ ਮੈਂ ਨਾ ਮੰਮੀ ਕਹਿੰਦੇ ਤੂੰ ਨਾ ਆਟਾ ਛਾਣ ਦੇ ਉਦੋਂ ਮੈਨੂੰ ਗੁੰਨਣਾ ਨੀ ਆਉਂਦਾ ਸੀਗਾ ਕਹਿੰਦੇ ਆਟਾ ਛਾਣ ਦੇ ਆਟਾ ਮੈਂ ਗੁੰਨ ਲੂੰਗੀ ਟਾਈਮ ਹੈ ਨੀ ਮੈਂ ਧਾਰ ਕੱਢਣੀ ਆ ਮੈਂ ਆਟਾ ਛਾਣਨ ਲੱਗ ਗਈ ਤੇ ਉਹ ਹਿੱਲਦੇ ਨੀ ਹੁੰਦੇ ਆਟਾ ਛਾਣ ਦੇ ਮੈਂ ਹਿੱਲੀ ਗਈ ਹਨਾ, ਬਾਪੂ ਜੀ ਬੈਠੇ ਸੀ, ਉਹਨਾਂ ਕੋਲ ਨਾ ਖੁੰਡਾ ਹੁੰਦਾ ਸੀਗਾ ਤੇ ਉਹ ਚਾਦਰਾ ਬੰਨਦੇ ਹੁੰਦੇ ਸੀ, ਤੇ ਬਾਪੂ ਜੀ ਕਹਿੰਦੇ ਮੇਰੀ ਮੰਮੀ ਨੂੰ ਅਮਰਜੀਤ, ਉਹ ਕਹਿੰਦੇ ਹਾਂਜੀ ਬਾਪੂ ਜੀ, ਇਹਨੇ ਨੀ ਕਹਿੰਦੇ ਘਰ ਵਸਾਉਣਾ, ਇਹ ਤਾਂ ਘਰ ਦੀਆਂ ਕੰਧਾਂ ਵੀ ਹਿਲਾ ਦੂਗੀ, ਜਿਹੜੀ ਕੁੜੀ ਆਟਾ ਗੁੰਨ ਦੀ ਹਿਲਦੀ ਆ ਇਹ ਘਰ ਕਦੋਂ ਬਿਠਾ ਲੂ। ਮੈਂ ਸੋਚਦੀ ਹੁਣ ਮੈਂ ਪੁੱਛਿਆ ਬਾਪੂ ਜੀ, ਹੁਣ ਮੈਂ ਸਾਰਾ ਕੁਛ ਕਰ ਲੈਂਦੀ ਆ, ਤੇ ਉਹਦਾ ਬਜ਼ੁਰਗਾਂ ਨੇ ਕਹਿਣਾ, ਤੇ ਇਹ ਬੜੀਆਂ ਕਈ ਵਾਰੀ ਮੈਂ ਬੜਾ ਯਾਦ ਕਰਦੀ ਆ ਜਦੋਂ ਮੈਂ ਹੁਣ ਇੱਥੇ ਆਟਾ ਗੁੰਨਦੀ ਆ ਕਿ ਬਾਪੂ ਜੀ ਹੁਣ ਮੈਂ ਹਿਲਦੀ ਨੀ।
ਉਹਨਾਂ
ਨੇ ਕਹਿਣਾ ਪੁੱਤਰ
ਬਿਲਕੁਲ, ਪਰ ਗੱਲਾਂ
ਤੇ ਜਦੋਂ ਉਹਨਾਂ ਨੇ ਮੈਨੂੰ ਕੋਲ ਸਿਰ ਬਾਅਦ ਚ ਸੱਦਿਆ ਤੇ ਮੈਨੂੰ ਕਹਿੰਦੇ ਪੁੱਤਰ ਮੈਂ ਤੈਨੂੰ ਗੱਲ ਕਹਿਣੀ ਆ, ਜਿਹੜੇ ਘਰ ਦੀ ਨਿਉਂ ਤੇ ਨੂੰ ਮਜ਼ਬੂਤ ਆ ਉਹ ਘਰ ਨੂੰ ਜੋ ਮਰਜ਼ੀ ਹਨੇਰੀਆਂ ਹੁਣ ਹਿਲਾ ਨਹੀਂ ਸਕਦੀਆਂ।
ਬਿਲਕੁਲ
ਉਹ ਹੁਣ ਵਾਕਈ ਉਹਨਾਂ ਦੀਆਂ ਗੱਲਾਂ
ਬਿਲਕੁਲ ਸਹੀ ਗੱਲ ਆ। ਬਿਲਕੁਲ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ ਸੀ, ਬਜ਼ੁਰਗ ਇਹ ਚੀਜ਼ਾਂ ਬਹੁਤ ਸਿਖਾਉਂਦੇ ਹੁੰਦੇ ਸੀਗੇ ਕਿ ਨੂੰਹਾਂ ਧੀਆਂ ਜਿਹੜੀਆਂ ਉਹ ਘਰ ਦੀ ਇੱਜ਼ਤ ਹੁੰਦੀਆਂ। ਔਰ ਬਿਲਕੁਲ ਜਿਸ ਘਰ ਦੀਆਂ ਧੀਆਂ ਚੰਗੀਆਂ ਮੈਨੂੰ ਲੱਗਦਾ ਉਹ ਵੀ ਘਰ ਨੂੰ ਕੋਈ ਨਹੀਂ ਹਿਲਾ ਸਕਦਾ, ਔਰ ਜਿਸ ਘਰ ਦੀਆਂ ਨੂੰਹਾਂ ਚੰਗੀਆਂ ਉਹਨਾਂ ਨੂੰ ਵੀ ਕੋਈ ਨਹੀਂ ਹਿਲਾ ਸਕਦਾ। ਔਰ ਇੱਕ ਗੱਲ ਮੈਨੂੰ ਯਾਦ ਹੈ ਕਿ ਬਚਪਨ ਚ ਜਿਹੜੇ ਬਜ਼ੁਰਗ ਜ਼ਿਆਦਾ ਕਰਦੇ ਹੁੰਦੇ ਸੀਗੇ ਉਹ ਕੁੜੀ ਦੇ ਇੱਕ ਕਰੈਕਟਰ ਨੂੰ ਲੈ ਕੇ ਬੜਾ ਚਿੰਤਿਤ ਰਹਿੰਦੇ ਹੁੰਦੇ ਸੀਗੇ, ਇੱਕ ਇੱਜ਼ਤਾਂ ਹੁੰਦੀਆਂ ਘਰ ਦੀਆਂ। ਸੋ ਇਹ ਚੀਜ਼ਾਂ ਬਾਰ ਬਾਰ ਉਹ ਆਪਣੇ ਬੱਚਿਆਂ ਦੇ ਕੰਨਾਂ ਚ ਕੱਢਦੇ ਰਹਿੰਦੇ ਹੁੰਦੇ ਸੀਗੇ ਤਾਂ ਕਿ ਇਹਨਾਂ ਨੂੰ ਸਮਝ ਆਵੇ।
ਮੈਂ ਨਾ ਤੁਹਾਡੇ ਨਾਲ ਇੱਕ ਗੱਲ ਹੋਰ ਸ਼ੇਅਰ ਕਰਨੀ ਆ। ਮੇਰੇ ਨਾ ਮੈਂ ਜਦੋਂ ਹੋਸਟਲ ਪੜ੍ਹਨ ਗਈ ਨਾ ਤਾਂ ਡੈਡੀ ਮੈਨੂੰ ਛੱਡਣ ਗਏ ਤੇ ਕਹਿੰਦੇ ਆ ਪੱਗ ਨਾ ਪੱਗ ਫੜ ਕੇ ਲਿਆ ਆਪਦੀ ਮਾਂ ਕੋਲੋਂ, ਤੇ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਡੈਡੀ ਪੱਗ ਮਾਂ ਲਗੇ ਆ, ਕਹਿੰਦੇ ਪੱਗ ਸਾਫ਼ ਆ, ਮੈਂ ਕਿਹਾ ਲੈ ਧੋਤੀ ਤਾਂ ਹੈਗੀ ਆ ਤੇ ਸਾਫ ਹੀ ਆ, ਕਹਿੰਦੇ ਸਾਫ਼ ਆ, ਮੈਂ ਕਿਹਾ ਹਾਂ ਸਾਫ਼ ਆ, ਕਹਿੰਦੇ ਕੋਈ ਦਾਗ ਤਾਂ ਨੀ ਹੈਗਾ, ਮੈਂ ਕਿਹਾ ਨਹੀਂ, ਕਹਿੰਦੇ ਮੈਂ ਚਾਹੁੰਦਾ ਕਿ ਕੋਈ ਦਾਗ ਲੱਗੇ ਨਾ, ਤੂੰ ਹੋਸਟਲ ਚੱਲੀ ਆ ਬਾਹਰ ਪੜ੍ਹਨ। ਤੇ ਉਦੋਂ ਨੀ ਮੈਨੂੰ ਗੱਲ ਸਮਝ ਆਈ, ਬਾਅਦ ਚ ਬਹੁਤ ਦੇਰ ਬਾਅਦ ਪਤਾ ਲੱਗਿਆ ਤੂੰ ਕਿਹੜਾ ਦਾਗ ਕਹਿੰਦੇ ਆ।
ਮੱਤਾਂ ਦੇ ਦਿੰਦੇ ਹੁੰਦੇ ਸੀਗੇ ਤੁਹਾਨੂੰ, ਔਰ ਉਹ ਚੀਜ਼ਾਂ ਨੂੰ ਪੱਲੇ ਬੰਨ ਕੇ ਹੁਣ ਸਮਝ ਆਉਂਦੀ ਆ ਵੀ ਵਧੀਆ ਸੀ ਉਹ ਚੀਜ਼ਾਂ ਦੇ, ਉਹਨਾਂ ਨੇ ਜੋ ਸਮਝਾਈਆਂ ਸੀਗੀਆਂ ਜੋ ਗੱਲਾਂ ਕੀਤੀਆਂ ਸੀਗੀਆਂ ਉਹ ਕਿਤੇ ਨਾ ਕਿਤੇ ਅੱਜ ਕੱਲ ਓਲਡ ਫੈਸ਼ਨਡ ਲੱਗਦੀਆਂ ਲੋਕਾਂ ਨੂੰ ਜਾਂ ਹੋ ਗਈਆਂ ਪਤਾ ਨੀ, ਪਰ ਜੇ ਕਿਤੇ ਉਹਨਾਂ ਨੂੰ ਗੌਰ ਨਾਲ ਦੇਖੀਏ ਵਿਚਾਰੀਏ ਤੇ ਉਹ ਗੱਲਾਂ ਅਜੇ ਵੀ ਹੁੰਦੀਆਂ ਉੱਚੀਆਂ ਸੁੱਚੀਆਂ ਜੇ ਅਸੀਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਅਪਣਾ ਕੇ ਰੱਖੀਏ ਤਾਂ ਘਰ ਪਰਿਵਾਰ ਖਿਲਰਦੇ ਨੀ ਖਿੰਡਰਦੇ ਨੀ ਜੇ ਅਸੀਂ ਉਹਨਾਂ ਦੀਆਂ ਮੱਤਾਂ ਨੂੰ ਆਪਣੇ ਪੱਲੇ ਬੰਨ ਕੇ ਰੱਖੀਏ ਤਾਂ। ਸੋ
ਜਿਵੇਂ ਹੁਣ ਕਈ ਵਾਰੀ ਮੈਂ ਸੋਚਦੀ ਹੁੰਦੀ ਆ ਜੋ ਕਹਿੰਦੇ ਸੀਗੇ ਹਨਾ, ਤੇ ਮਤਲਬ ਜਿਵੇਂ ਹੁਣ ਆਪਾਂ ਕਰਦੇ ਆ ਹੁਣ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ ਹੁਣ ਉਹਨਾਂ ਗੱਲਾਂ ਦਾ ਪਤਾ ਲੱਗਦਾ ਕਿ ਹਾਂ ਉਹ ਕੀ ਕਹਿੰਦੇ ਹੁੰਦੇ ਸੀ, ਉਹਨਾਂ ਦਾ ਕੀ ਮਤਲਬ ਨਿਕਲਦਾ ਸੀਗਾ।
ਹਾਂ ਬਿਲਕੁਲ ਸਹੀ ਗੱਲ ਆ। ਸੋ ਨਹੀਂ ਜ਼ਰੂਰ ਕੋਸ਼ਿਸ਼ ਕਰਦੇ ਰਹੀਏ ਅਸੀਂ, ਆਪਣੀ ਇਹ ਵੀ ਕੋਸ਼ਿਸ਼ ਆਈਆਂ ਜੋ ਅੱਜ ਅਸੀਂ ਗੱਲ ਕਰਦੇ ਪਏ ਹਾਂ। ਸੋ ਵਧੀਆ ਲੱਗਦਾ ਰੇਡੀਓ, ਮੈਂ ਤਾਂ ਕਹਿੰਦੀ ਹੁੰਦੀ ਹਾਂ ਭਾਈ ਰੇਡੀਓ ਨੀ ਜੀ ਇਹ ਤਾਂ ਸਾਡਾ ਪਰਿਵਾਰ ਹੈ। ਸੋ
ਪਰਿਵਾਰ ਆ ਬਿਲਕੁਲ
ਹਰਮਨ ਪਰਿਵਾਰ ਆ, ਮੈਨੂੰ ਨੀ ਲੱਗਦਾ ਹੁੰਦਾ ਵੀ ਕਿਸੇ ਰੇਡੀਓ ਦੇ ਉੱਤੇ ਏਦਾਂ ਵੀ ਆਮ ਜਿਹੀਆਂ ਗੱਲਾਂ ਹੁੰਦੀਆਂ ਹੋਣਗੀਆਂ ਕਿਸੇ ਰੇਡੀਓ ਤੇ ਐਂ ਬੈਠ ਕੇ ਸੁਹਾਗ ਸਿੱਠਣੀਆਂ ਗਾਏ ਜਾਂਦੇ ਹੋਣਗੇ ਜਿੱਥੇ ਸੋਚ ਕੇ ਬੋਲਣਾ ਨੀ ਪੈਂਦਾ, ਜਿੱਥੇ ਤੁਸੀਂ ਦਿਲ ਦੀ ਗੱਲ ਜੋ ਦਿਲ ਚਾਹੀਏ ਉਹ ਕਹਿ ਸਕਦੇ ਆ। ਸੋ ਇਸੇ ਕਰਕੇ ਇਹ ਹਰਮਨ ਰੇਡੀਓ ਨੀ ਇਹਨੂੰ ਕਹਿੰਦੀ ਹੁੰਦੀ, ਇਹਨੂੰ ਮੈਂ ਹਰਮਨ ਪਰਿਵਾਰ ਹੀ ਕਹਿੰਦੀ ਹੁੰਦੀ ਆ।
ਜੀ
ਬਿਲਕੁਲ। ਸੋ ਕੁਲਵਿੰਦਰ ਬਹੁਤ ਬਹੁਤ ਸ਼ੁਕਰੀਆ, ਦੀਪ ਸਾਡੀ ਜ਼ਿੰਦਗੀ ਦਾ ਬਹੁਤ ਪਿਆਰਾ ਜਿਹਾ ਹਿੱਸਾ ਬਣ ਗਈ ਹੈ ਸਾਰਿਆਂ ਦੇ। ਤੁਸੀਂ ਦੀਦ ਨੂੰ ਜ਼ਰੂਰ ਕੁਛ ਨਾ ਕੁਛ ਸਿਖਾ ਕੇ ਹਰ ਹਫ਼ਤੇ ਉਹਨੂੰ ਸਾਡੇ ਨਾਲ ਮਿਲਾਉਂਦੇ ਰਿਹਾ ਕਰੋ ਹੁਣ, ਨਹੀਂ ਤਾਂ ਸਾਡਾ
ਥੈਂਕ ਯੂ ਥੈਂਕ ਯੂ। ਤੇ ਬਸ ਬਾਕੀ ਇਹ ਆਸ਼ੀਰਵਾਦ ਦਿੰਦੇ ਰਿਹਾ ਕਰੋ ਕਿ ਉਹ ਜੋ ਕਰ ਰਹੀ ਹੈ ਉਹਨੂੰ ਅੱਗੇ ਨਿਭਾ ਸਕੇ ਤੇ ਉਹਨੂੰ ਅਪਣਾ ਸਕੇ, ਬਸ ਇਹੀ ਕੋਸ਼ਿਸ਼ ਹੈ।
ਜ਼ਰੂਰ ਕਰੂਗੀ, ਜਿਹਨਾਂ ਦੀਆਂ ਤੁਹਾਡੇ ਵਰਗੀਆਂ ਮਾਵਾਂ ਹੋਣਗੀਆਂ ਉਹ ਜ਼ਰੂਰ ਉਹ ਧੀਆਂ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੀਆਂ ਹੁੰਦੀਆਂ। ਸੋ ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ। ਲਖਵੀਰ ਸਿੰਘ ਹੁਣੀ ਸਾਰਿਆਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਕਿੱਦਾਂ ਤੁਸੀਂ, ਬਹੁਤ ਵਧੀਆ ਗੀਤ ਪੁੱਤ ਤੇ ਭੈਣ ਜੀ ਕਹਿੰਦੇ ਮੇਰੀ ਵੀ ਡੋਟਰ ਆ ਹਾਲੇ 18 ਮੰਥ ਦੀ ਆ, ਕਹਿੰਦੇ ਪੰਜਾਬੀ ਡਾਂਸ ਬਹੁਤ ਵਧੀਆ ਕਰਦੀ ਆ। ਓ ਅੱਛਾ ਠੀਕ ਆ, ਕਹਿੰਦੇ ਨਾਲੇ ਭੈਣ ਜੀ ਮੇਰੀ ਵਾਈਫ ਤੁਹਾਨੂੰ ਬਹੁਤ ਲਾਈਕ ਕਰਦੇ ਆ, ਹੋਪ ਵੀ ਮੈਟ ਵਨ ਡੇ। ਜ਼ਰੂਰ ਲਖਵੀਰ ਜੀ, ਜ਼ਰੂਰ ਮਿਲਾਂਗੇ, ਕਿਉਂ ਨਹੀਂ। ਤੁਸੀਂ ਕਿੱਥੇ ਰਹਿੰਦੇ ਹੋ ਇਹ ਜ਼ਰੂਰ ਦੱਸਿਓ, ਔਰ ਰੱਬ ਨੇ ਚਾਹਿਆ ਤੇ ਜ਼ਰੂਰ ਮਿਲਾਂਗੇ। ਔਰ ਆਪਣੀ ਪਿਆਰੀ ਜੀ ਛੋਟੀ ਜਿਹੀ ਜਿਹੜੀ ਤੁਹਾਡੀ ਧੀ ਆ ਉਹਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਦਿਓ। ਸੋ ਜੀ, ਅਸੀਂ ਰਸਮਾਂ ਜਿਹੜੀਆਂ ਨਿਭਾ ਰਹੇ ਸੀ ਉਹਨਾਂ ਦੇ ਵਿੱਚ ਅੱਗੇ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਗੀਤ ਨਾ ਸੁਣ ਲਈਏ। ਇੱਕ ਗੀਤ ਸੁਣਦੇ ਹਾਂ ਤਾਂ ਫੇਰ ਥੋੜੀਆਂ ਜਿਹੀਆਂ ਰਸਮਾਂ ਕਰਦੇ ਹਾਂ। ਮੈਨੂੰ ਲੱਗਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਸਾਰੀਆਂ ਰਸਮਾਂ ਜਿਹੜੀਆਂ ਉਹ ਨਹੀਂ ਆ ਪਾਉਣੀਆਂ, ਪਰ ਕੋਈ ਗੱਲ ਨਹੀਂ, ਅੱਜ ਅਸੀਂ ਪਹਿਲੀਆਂ ਰਸਮਾਂ ਕਰ ਲਾਂਗੇ ਤੇ ਜਦੋਂ ਜੰਝ ਚੜ੍ਹਦੀ ਆ ਫਿਰ ਅਗਲੇ ਹਫ਼ਤੇ ਅਸੀਂ ਬਰਾਤੀ ਜਾਣ ਦਾ ਸੱਦਾ ਦੇਵਾਂਗੇ। ਅੱਜ ਹਜੇ ਤੱਕ ਅਸੀਂ ਬਾਕੀ ਦੀਆਂ ਰਸਮਾਂ ਪੂਰੀਆਂ ਕਰ ਲੈਂਦੇ ਹਾਂ, ਜੰਝ ਜਿਹੜੀ ਆ ਉਹ ਅਗਲੇ ਹਫ਼ਤੇ ਚਾੜਾਂਗੇ। ਠੀਕ ਹੈ, ਕੀ ਕਹਿੰਦੇ ਹੋ? ਚਲੋ ਸੁਣਦੇ ਹਾਂ ਜੀ ਇੱਕ ਗੀਤ ਤੇ ਫਿਰ ਬਾਕੀ ਰਸਮਾਂ ਦੀਆਂ ਗੱਲਾਂ ਕਰਦੇ ਹਾਂ ਅੱਜ।
ਖਾਨਦਾਨੀ ਘਰ ਕੁੜੀ ਰੱਜ ਕੇ ਸੁਨੱਖੀ, ਇਸ ਗੱਲੋਂ ਯਾਰਾ ਆਪਾਂ ਰਹੇ ਪੂਰੇ ਲੱਕੀ। ਹੋ ਖਾਨਦਾਨੀ ਘਰ ਕੁੜੀ ਰੱਜ ਕੇ ਸੁਨੱਖੀ, ਇਸ ਗੱਲੋਂ ਯਾਰਾ ਆਪਾਂ ਰਹੇ ਪੂਰੇ ਲੱਕੀ। ਹੋ ਵੀ ਜਮ ਚੜ੍ਹਦੀ ਸਵੇਰ ਵਰਗੀ, ਰੰਗ ਰੂਪ ਤਿੱਖੜ ਦੁਪਹਿਰ ਮੁੰਡੇ ਦਾ, ਕੱਢਿਆ ਕੋਲੇ ਬਹਿ ਕੇ ਆਪਾਂ ਵੀ ਵਟਾਈਆਂ ਪਿੰਨੀਆਂ। ਹੋ ਨਾਲੇ ਮੈਨੂੰ ਰਹੀ ਉਹ ਚਿਹੇਡਾਂ ਕਰਦੀ, ਦੁੱਧ ਨਾਲ ਭਾਬੀ ਨੇ ਖਵਾਈਆਂ ਪਿੰਨੀਆਂ। ਕਹਿੰਦੀ ਮੇਰਾ ਤਿਆਰ ਜੁਰਵਾਣਾ ਗੱਭਰੂ, ਕੁੜੀਆਂ ਚ ਪੈਂਦਾ ਰਿਹਾ ਕਹਿਰ ਮੁੰਡੇ ਦਾ। ਦੋਹਾਂ ਨੇ ਦਿਨ ਰਾਤ ਰਹਿੰਦੀ ਹੁਣ ਗੱਲ ਚੱਲਦੀ। ਹੋ ਨਵੀਂ ਪਾਈ ਕੋਠੀ ਦੇ ਸਨੈਪ ਭੇਜਦਾ, ਉਹ ਵੀ ਰਹਿੰਦੀ ਸੂਟਾਂ ਦੇ ਡਿਜ਼ਾਈਨ ਕੱਲਦੀ। ਦਿਨੋ ਦਿਨ ਖਿੱਚ ਗਏ ਹੀ ਵਧੀ ਜਾਂਦੀ ਆ, ਲੰਗੇ ਪਲ ਵੀ ਨਾ ਉਹਦੇ ਤੋਂ ਬਗੈਰ ਮੁੰਡੇ ਦਾ। ਨਸ਼ਾ ਜਿਹਾ ਸੋਹਣੀ ਨਾਰਦਾ, ਦਿਨ ਵੀ ਤੇ ਲੱਗੇ ਜਿਵੇਂ ਰੱਜਿਆ ਫਿਰੇ। ਉਹ ਵੱਡੀ ਬੇਬੇ ਦਾਰਾ ਦਿਨ ਰਹਿੰਦੀ ਲੜਦੀ, ਗੁਰਵਿੰਦਰ ਤਿਆਰੀਆਂ ਚ ਭੱਜਿਆ ਫਿਰੇ। ਸਾਹਿਬ ਦੀ ਲੱਤ ਪਾਰ ਨਹੀਂ ਉਹ ਚਾਹੀਦਾ, ਇੱਕ ਅੱਧਾ ਕਿਹੜਾ ਤਾਂ ਵੀ ਸ਼ਹਿਰ ਮੁੰਡੇ ਦਾ।
ਲਓ ਜੀ, ਵਿਆਹ ਦੇ ਚਾਹ ਹੀ ਇਹੋ ਜਿਹੇ ਹੁੰਦੇ ਆ, ਪਰ ਉਹੀ ਗੱਲ ਕਹਿੰਦੇ ਹੁੰਦੇ ਤੇ ਵਿਆਹ ਵਾਲਾ ਲੱਡੂ ਜਿਹੜਾ ਖਾਵੇ ਉਹ ਵੀ ਪਛਤਾਵੇ ਤੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ, ਹੈ ਨਾ? ਸੋ ਬਾਕੀ ਇਹ ਹੁਣ ਤੁਹਾਡੇ ਚੋਂ ਪਤਾ ਹੋਣਾ ਕਿ ਕੌਣ ਕੌਣ ਖਾ ਕੇ ਪਛਤਾ ਰਿਹਾ ਤੇ ਕੌਣ ਕੌਣ ਹਜੇ ਤੱਕ ਜਿਹਨੇ ਨਹੀਂ ਖਾਧਾ ਉਹ ਪਛਤਾ ਰਿਹਾ। ਪਰ ਚਲੋ ਜੀ, ਗੱਲ ਅਸੀਂ ਕਰ ਰਹੇ ਹਾਂ ਬਚਪਨ ਚ ਦੇਖੇ ਹੋਏ ਵਿਆਹਾਂ ਦੀ, ਉਹਨਾਂ ਰਸਮਾਂ ਰਿਵਾਜ਼ਾਂ ਦੀ ਜਿਹੜੀਆਂ ਹੁਣ ਅਲੋਪ ਹੁੰਦੀਆਂ ਜਾ ਰਹੀਆਂ। ਸੋ ਵਟਨੇ ਦੀ ਗੱਲ ਕਰਕੇ ਅੱਡੀ ਸੀ ਤੇ ਇੱਕ ਗੱਲ ਮੈਂ ਕਹਿਣਾ ਭੁੱਲ ਗਈ ਕਿ ਵਟਨੇ ਦੇ ਵਿੱਚ ਇੱਕ ਇਹ ਚੀਜ਼ ਹੁੰਦੀ ਸੀ ਕਿ ਕਹਿ ਦਿੰਦੇ ਸੀ ਮਾਈਏ ਪੈ ਜਾਣਾ। ਮਾਈਏ ਪੈ ਜਾਣਾ ਦਾ ਮਤਲਬ ਇਹ ਹੁੰਦਾ ਸੀ ਕਿ ਜਿਸ ਦਿਨ ਵਟਣਾ ਲੱਗ ਜਾਂਦਾ ਹੁੰਦਾ ਸੀ, ਮਾਈਆਂ ਲੱਗ ਜਾਂਦਾ ਸੀਗਾ, ਉਸ ਦਿਨ ਤੋਂ ਬਾਅਦ ਉਹ ਜਿਹੜਾ ਵਿਆਂਦੜ ਹੁੰਦਾ ਸੀ ਉਹ ਕਿਤੇ ਆ ਜਾ ਨਹੀਂ ਸਕਦਾ ਹੁੰਦਾ ਸੀਗਾ, ਉਹਦਾ ਬਿਲਕੁਲ ਘਰੋਂ ਬਾਹਰ ਨਹੀਂ ਨਿਕਲਦਾ ਹੁੰਦਾ ਸੀ, ਔਰ ਨਹਾਉਣਾ ਵੀ ਨਹੀਂ ਹੁੰਦਾ ਸੀਗਾ, ਨਾ ਕੱਪੜੇ ਬਦਲਨੇ ਹੁੰਦੇ ਸੀ ਤੇ ਨਾ ਨਹਾਉਣਾ ਹੁੰਦਾ ਸੀਗਾ। ਕਹਿੰਦੇ ਹੁੰਦੇ ਸੀ ਹੁਣੇ ਮਾਈਏ ਪੈ ਗਿਆ ਤੇ ਵਿਆਹ ਵਾਲੇ ਦਿਨ ਸਵੇਰ ਨੂੰ ਹੀ ਫਿਰ ਉਸ ਤੋਂ ਬਾਅਦ ਨਹਾਉਂਦਾ ਹੁੰਦਾ ਸੀ, ਜਾਂ ਨਹਾਉਂਦੀ ਹੁੰਦੀ ਸੀ ਕੁੜੀ ਤੇ ਉਦਣ ਹੀ ਉਹਨਾਂ ਨੇ ਕਹਿੰਦੇ ਸੀ ਵੀ ਏਦਾਂ ਕਰਨ ਦੇ ਨਾਲ ਜਿਹੜਾ ਰੂਪ ਜ਼ਿਆਦਾ ਚੜ੍ਹਦਾ ਆ। ਸੋ ਇਹ ਇੱਕ ਇਹਦੇ ਪਿੱਛੇ ਮਾਨਤਾ ਜਿਹੜੀ ਰੱਖੀ ਜਾਂਦੀ ਸੀ। ਸੋ ਚਲੋ ਜੀ, ਉਸ ਤੋਂ ਬਾਅਦ ਅਸੀਂ ਭਾਈਚਾਰੇ ਦੀ ਰੋਟੀ ਤੇ ਪਹੁੰਚ ਗਏ ਸੀ, ਭੋਗ ਪੈ ਗਿਆ ਸੀਗਾ। ਔਰ ਭਾਈਚਾਰੇ ਦੀ ਰੋਟੀ ਜਿਹੜੀ ਉਹ ਮੈਨੂੰ ਬੜੀ ਸਵਾਦ ਲੱਗਦੀ ਹੁੰਦੀ ਸੀ। ਸਿੰਪਲ ਜਿਹੀ ਰੋਟੀ, ਉਹੀ ਟਾਟ ਵਿਛਾ ਦੇਣੇ ਉਹਨਾਂ ਦੇ ਉੱਤੇ ਬੈਠ ਕੇ ਪੰਗਤਾਂ ਦੇ ਵਿੱਚ, ਇੱਕੋ ਬੂੰਦੀ ਵਾਲਾ ਜਿਹੜਾ ਖੱਟਾ ਹੁੰਦਾ ਸੀ, ਰਾਇਤਾ ਹੁੰਦਾ ਸੀ, ਉਹ ਤਾਂ ਬਹੁਤ ਹੀ ਸਵਾਦ ਹੁੰਦਾ ਸੀ। ਬਾਕੀ ਇੱਕ ਛੋਲਿਆਂ ਦੀ ਸਬਜ਼ੀ ਹੁੰਦੀ ਸੀਗੀ, ਗੋਭੀ ਦੀ ਹੋ ਜਾਣੀ, ਤੇ ਦੋ ਕੁ ਸਬਜ਼ੀਆਂ ਜਾਂ ਇੱਕ ਮਾਹਾਂ ਦੀ ਦਾਲ ਜਿਹੜੀ ਹੁੰਦੀ ਸੀ ਉਹ ਜ਼ਰੂਰ ਹੁੰਦੀ ਸੀ, ਇੱਕ ਦਾਲ ਸਬਜ਼ੀ ਤੇ ਰਾਇਤਾ, ਤੇ ਨਾਲ ਉਹ ਰੁਮਾਲੀ ਰੋਟੀਆਂ ਜਿਹੜੀਆਂ ਹੁੰਦੀਆਂ ਸੀ ਵੱਡੀਆਂ ਵੱਡੀਆਂ, ਉਹ ਬਹੁਤ ਉਹ ਭਾਈਚਾਰੇ ਚ ਹਮੇਸ਼ਾ ਸਾਡੇ ਵੱਲ ਪੈਂਦੀਆਂ ਹੁੰਦੀਆਂ ਸੀ, ਤੇ ਨਾਲ ਕੋਈ ਮਿੱਠੀ ਚੀਜ਼ ਜਲੇਬੀਆਂ ਵਗੈਰਾ। ਸੋ ਇਹ ਹੁੰਦੀ ਸੀ ਜੀ ਵਿਆਹ ਦੀ ਭਾਈਚਾਰੇ ਦੀ ਰੋਟੀ। ਤੇ ਜੇ ਤੁਸੀਂ ਅੱਜ ਦੇਖੋ ਤੇ ਅੱਜ ਰੋਟੀ ਤਾਂ ਪਤਾ ਨੀ ਕਿੱਥੋਂ ਦੀ ਸਣੀ ਆ, ਉਸ ਤੋਂ ਪਹਿਲਾਂ ਜਿਹੜੀਆਂ ਸੈਂਕੜਿਆਂ ਦੇ ਹਿਸਾਬ ਨਾਲ ਜਿਹੜੀਆਂ ਚੀਜ਼ਾਂ ਹੁੰਦੀਆਂ। ਸੋ ਚਲੋ ਜੀ, ਅਸੀਂ ਸਿਰਫ ਉਹ ਵਿਆਹ ਯਾਦ ਕਰ ਰਹੇ ਹਾਂ ਜੋ ਬਚਪਨ ਚ ਦੇਖੇ ਸੀ, ਅਜੇ ਤੱਕ ਉਹਨਾਂ ਦੀਆਂ ਗੱਲਾਂ ਹੀ ਕਰਦੇ ਹਾਂ, ਉਹ ਸਵਾਦ ਲੈਂਦੇ। ਸੋ ਤੁਸੀਂ ਮੈਨੂੰ ਦੱਸਿਓ ਕਿ ਉਹ ਗਲਾਸ ਸਟੀਲ ਦੀਆਂ ਚ ਭਰਾ ਕੇ ਜਿਹੜਾ ਬੂੰਦੀ ਵਾਲਾ ਖੱਟਾ, ਉਹ ਕਿੰਨੇ ਕਿੰਨੇ ਪੀਤਾ ਆ ਵਿਆਹਾਂ ਚ? ਮੈਂ ਤਾਂ ਬਹੁਤ ਪੀਤਾ, ਮੈਨੂੰ ਬੜਾ ਸਵਾਦ ਲੱਗਦਾ ਹੁੰਦਾ ਸੀ। ਤੇ ਅੱਛਾ, ਉਸ ਤੋਂ ਬਾਅਦ ਜਦੋਂ ਭਾਈਚਾਰੇ ਦੀ ਰੋਟੀ ਹੁੰਦੀ ਸੀਗੀ, ਤੇ ਫਿਰ ਇੱਕ ਤਾਂ ਸਪੀਕਰ ਤੇ ਚਲੋ ਜੀ ਸ਼ਬਦਾਂ ਤੋਂ ਬਾਅਦ ਥੋੜੇ ਬਹੁਤੇ ਗਾਣੇ ਲੱਗ ਜਾਂਦੇ ਹੁੰਦੇ ਸੀਗੇ, ਉਹ ਕੁਲਦੀਪ ਮਾਣਕ ਦੇ ਜਾਂ ਮੁਹੰਮਦ ਸਦੀਕ ਦੇ। ਤੇ ਉਸ ਤੋਂ ਬਾਅਦ ਫਿਰ ਅੱਛਾ ਭੰਡ ਹੁੰਦੇ ਹੁੰਦੇ ਸੀਗੇ, ਭੰਡ ਹੁੰਦੇ ਸੀਗੇ, ਉਹਨਾਂ ਨੇ ਆ ਜਾਣਾ, ਉਹਨਾਂ ਨੇ ਆਪਣੀ ਰੌਣਕ ਬੰਨ ਦੇਣੀ, ਉਹਨਾਂ ਨੇ ਆਪਣੇ ਚੁਟਕਲੇ ਜਿਹੇ ਸੁਣਾਈ ਜਾਣੇ, ਕਿਤੇ ਭੰਡ ਆ ਜਾਣੇ ਤੇ ਕਿਤੇ ਬਾਜੀ ਕਰਨੀਆਂ ਆ ਜਾਣੀਆਂ। ਬਾਜੀ ਕਰਨੀਆਂ ਦਾ ਵੀ ਇੱਕ ਆਪਣਾ ਅੰਦਾਜ਼ ਹੁੰਦਾ ਨੱਚਣ ਦਾ, ਉਹਨਾਂ ਦਾ ਆਪਣਾ ਅੰਦਾਜ਼ ਗਾਉਣ ਦਾ, ਬੋਲੀਆਂ ਪਾਉਣ ਦਾ, ਉਹ ਵੀ ਬਹੁਤ ਵਧੀਆ ਲੱਗਦੀਆਂ ਹੁੰਦੀਆਂ ਸੀਗੀਆਂ। ਸੋ ਇਹ ਭੰਡ ਬਾਜੀ ਕਰਨੀਆਂ ਜਿਹੜੀਆਂ ਇਹ ਅੱਜ ਕੱਲ੍ਹ ਕਿਤੇ ਗਵਾਚਦੇ ਜਾ ਰਹੇ, ਹੁਣ ਤਾਂ ਇਹਨਾਂ ਨੂੰ ਦੇਖਿਆਂ ਨੂੰ ਬਹੁਤ ਦੇਰ ਹੋ ਗਈ ਆ, ਪਤਾ ਨੀ, ਪਰ ਚਲੋ ਜੀ ਯਾਦਾਂ ਦੇ ਵਿੱਚ ਸਾਡੇ ਕਿਰਦਾਰ ਹਮੇਸ਼ਾ ਰਹਿਣੇ। ਅੱਛਾ ਚਲੋ ਜੀ, ਭਾਈਚਾਰੇ ਦੀ ਰੋਟੀ ਵੀ ਹੋ ਗਈ, ਭੰਡ ਵੀ ਆ ਗਏ, ਬਾਜੀ ਕਰਨੀਆਂ ਵੀ ਆ ਗਈਆਂ। ਉਸ ਤੋਂ ਬਾਅਦ ਹੁੰਦਾ ਸੀ ਨਾਨਕੀ ਸ਼ੱਕ ਦਿਖਾਉਣਾ, ਇਹ ਵੀ ਇੱਕ ਬੜੀ ਪਿਆਰੀ ਰਸਮ ਹੁੰਦੀ ਸੀਗੀ। ਸੋ ਇੱਕ ਚਾਦਰ ਵੱਡੀ ਸਾਰੀ ਵਿਛਾ ਲੈਂਦੇ ਹੁੰਦੇ ਸੀਗੇ, ਜਾਂ ਦਰੀ ਵਿਛੀ ਹੁੰਦੀ ਸੀਗੀ ਉੱਥੇ। ਅੱਛਾ, ਉਹ ਦਰੀਆਂ ਦੇ ਉਹ ਕਨਾਤਾਂ ਚਾਨਣੀਆਂ ਜਿਹੜੀਆਂ ਹੁੰਦੀਆਂ ਸੀ, ਅੱਜ ਕੱਲ ਨੀ ਲੱਗਦੀਆਂ, ਪਰ ਉਹ ਕਨਾਤਾਂ ਚਾਨਣੀਆਂ ਹਰੀ ਤੇ ਲਾਲ ਰੰਗ ਦੀਆਂ, ਉਹ ਉਹਨਾਂ ਦਾ ਇੱਕ ਆਪਣਾ ਹੀ ਸ਼ਗਨਾ ਸ਼ਗਨ ਜਿਹਾ ਹੁੰਦਾ ਸੀ, ਉਹ ਦੇਖ ਕੇ ਇੱਕ ਆਪਣੀ ਫੀਲ ਆਉਣ ਲੱਗ ਜਾਂਦੀ ਹੁੰਦੀ ਸੀ ਵੀ ਹਾਂ ਵਿਆਹ ਆ ਘਰ ਦੇ ਵਿੱਚ, ਹਨਾ। ਸੋ ਉਹੀ ਚਾਨਣੀਆਂ ਕਨਾਤਾਂ ਦੇ ਥੱਲੇ ਬੈਠ ਜਾਣਾ ਉਹਨਾਂ ਨੇ, ਔਰ ਜੋ ਜੋ ਵੀ ਸਮਾਨ ਲੈ ਕੇ ਆਏ ਹੁੰਦੇ ਸੀਗੇ ਨਾਨਕੇ ਆਪਣੀ ਧੀ ਦੇ ਲਈ, ਅੱਗੇ ਆਪਣੇ ਭਾਣਜੀ ਜਾਂ ਭਤੀਜੀ ਭਾਣਜੀ ਜਾਂ ਭਾਣਜੀ ਦੇ ਲਈ, ਉਹ ਸਾਰਾ ਸਮਾਨ ਨਾਨਕਿਆਂ ਨੇ ਰੱਖ ਦੇਣਾ। ਅੱਗੇ ਕੋਈ ਨਾ ਕੋਈ ਇੱਦਾਂ ਹੁੰਦਾ ਸੀ ਵੀ ਪੇਟੀ ਲੈ ਕੇ ਆਏ ਹੁੰਦੇ ਸੀਗੇ, ਜਾਂ ਬਿਸਤਰੇ ਹੁੰਦੇ ਸੀਗੇ, ਬਾਕੀ ਕੱਪੜੇ ਹੁੰਦੇ ਸੀ, ਕੋਈ ਗਹਿਣਾ ਜਿਹੜਾ ਉਹ ਵੀ ਜ਼ਰੂਰ ਹੁੰਦਾ ਸੀਗਾ ਨਾਨਕਿਆਂ ਵੱਲੋਂ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਹੁੰਦੀਆਂ ਸੀਗੀਆਂ। ਤੇ ਅੱਛਾ, ਨਾਨਕੇ ਜਿਹੜਾ ਸੂਟ ਲੈ ਕੇ ਆਉਂਦੇ ਹੁੰਦੇ ਸੀ, ਉਹੀ ਵਿਆਹਣ ਮੁੰਡਾ ਜਾਂ ਕੁੜੀ ਵਿਆਹ ਵਾਲੇ ਦਿਨ ਪਾਉਂਦੇ ਹੁੰਦੇ ਸੀ। ਸੋ ਉਸ ਦਿਨ ਜਿਹੜਾ ਕੱਪੜਾ ਉਹ ਪਾਉਂਦੇ ਸੀ ਉਹ ਨਾਨਕਿਆਂ ਵੱਲੋਂ ਹੁੰਦਾ ਸੀਗਾ, ਤੇ ਸਾਡੇ ਵੱਲ ਤੇ ਅਜੇ ਵੀ ਇਹ ਰਿਵਾਜ਼ ਆ ਭਾਈ ਨਾਨਕਿਆਂ ਵੱਲੋਂ ਹੀ ਹੁੰਦਾ ਆ। ਤੇ ਉਸ ਵੇਲੇ ਵੀ ਇੱਕ ਸਿੱਠਣੀਆਂ ਦਾ ਬੜਾ ਹੁੰਦਾ ਸੀਗਾ, ਸਿੱਠਣੀਆਂ ਦੇਣੀਆਂ ਇੱਕ ਦੂਜੇ ਨੂੰ ਉਸ ਵੇਲੇ, ਔਰ ਜਿਹੜੀ ਮਾਂ ਹੁੰਦੀ ਸੀ ਕੁੜੀ ਜਾਂ ਮੁੰਡੇ ਦੀ, ਉਹ ਆਪਣਾ ਹੀ ਵੱਖ ਇੱਕ ਫਖਰ ਮਹਿਸੂਸ ਕਰਦੀ ਹੁੰਦੀ ਸੀ ਕਿ ਉਹਦੇ ਭਰਾ ਉਹਦੇ ਮਾਪੇ ਆਏ ਆ ਇਸ ਵੇਲੇ। ਸੋ ਇਹਨਾਂ ਚੀਜ਼ਾਂ ਦੇ ਲਈ ਹੀ ਇਹ ਚੀਜ਼ਾਂ ਮੰਗੀਆਂ ਜਾਂਦੀਆਂ ਹੁੰਦੀਆਂ ਸੀ ਵੀ ਇੱਕ ਵੀਰ ਦਈ ਦੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ। ਸੋ ਭਰਾ ਜਿੱਥੇ ਮਾਂ ਬਣ ਕੇ ਖੜੇ ਹੁੰਦੇ ਆ, ਭੈਣਾਂ ਨੂੰ ਮਾਣ ਹੁੰਦਾ ਆ, ਪਰ ਉਹ ਮਾਣ ਦੇਣਾ ਬਣਦਾ ਭਰਾਵਾਂ ਦਾ। ਤੇ ਰਜਿੰਦਰ ਘੁੰਮਣਾਕਰ ਕਹਿੰਦੇ ਸਤਿ ਸ੍ਰੀ ਅਕਾਲ ਜੀ, ਸਾਡੇ ਕਹਿੰਦੇ ਬਾਸਮਤੀ ਦੇ ਚੌਲ ਤੇ ਜਰਦਾ ਬਣਾਉਂਦੇ ਹੁੰਦੇ ਸੀ। ਹਾਂਜੀ, ਪੀਲੇ ਚੌਲ ਜਿਹੜੇ ਉਹਨਾਂ ਨੂੰ ਜਰਦਾ ਕਹਿੰਦੇ ਹੁੰਦੇ ਸੀ, ਉਹ ਵੀ ਬਣਦੇ ਹੁੰਦੇ ਸੀਗੇ ਕਈ ਵਿਆਹਾਂ ਦੇ ਵਿੱਚ। ਤੇ ਲਖਵੀਰ ਸਿੰਘ ਉਹਨਾਂ ਨੇ ਕਿਹਾ ਕਿ ਭੈਣ ਜੀ ਵੀ ਲਿਵ ਇਨ ਨਿਊ ਕੈਸਲ, ਜ਼ਰੂਰ ਜੀ, ਕਦੀ ਉੱਧਰ ਦਾ ਚੱਕਰ ਲੱਗਾ ਤੇ ਜ਼ਰੂਰ ਮਿਲਾਂਗੇ ਤੁਹਾਨੂੰ। ਬਾਕੀ ਅਸੀਂ ਹਰ ਬੁੱਧਵਾਰ ਤਾਂ ਮਿਲਦੇ ਹੀ ਰਹਿਣਾ। ਅੱਛਾ ਜੀ, ਤੇ ਉਸ ਤੋਂ ਬਾਅਦ ਰਾਜ ਹੁਣਾਂ ਨੇ ਵੀ ਬੇਕਰਸਫੀਲਡ USA ਤੋਂ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ, ਕਹਿੰਦੇ ਵੈਰੀ ਗੁੱਡ ਸ਼ੋਅ ਟੂਡੇ ਸੁਖਪ੍ਰੀਤ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਸ਼ੋਅ ਤੁਹਾਡੇ ਸਾਰਿਆਂ ਦੇ ਨਾਲ ਹੁੰਦਾ, ਤੁਹਾਡੇ ਸਾਰਿਆਂ ਦੀਆਂ ਗੱਲਾਂ ਬਾਤਾਂ ਨਾਲ ਹਾਜ਼ਰੀ ਦੇ ਨਾਲ ਹੀ ਸ਼ੋਅ ਬਣਦਾ। ਤੇ ਅੱਛਾ, ਨਰਿੰਦਰ ਰਾਠੌਰ ਹੁਣਾਂ ਨੇ ਲਿਖਿਆ ਹੈ, ਕਹਿੰਦੇ ਓਲਡ ਟਾਈਮ ਚ ਜੇ ਕੋਈ ਗੁਲਾਬ ਜਾਮੁਨ ਤੇ ਰਸਗੁੱਲੇ ਵਿਆਹਾਂ ਚ ਨਾਲ ਦਿੰਦੇ ਸੀ ਤਾਂ ਬਹੁਤ ਹੀ ਚੜਾਈਆਂ ਹੁੰਦੀਆਂ ਸੀ। ਹਾਂ ਬਿਲਕੁਲ ਸਹੀ ਗੱਲ ਆ। ਅੱਛਾ, ਪਰ ਇਹ ਜਿਹੜੀ ਮਠਿਆਈ ਹੁੰਦੀ ਸੀ ਇਹ ਭਾਈਚਾਰੇ ਵਾਲੇ ਦਿਨ ਨਹੀਂ ਹੁੰਦੀ ਸੀ ਰਾਠੌਰ ਸਾਹਿਬ, ਇਹ ਤਾਂ ਬਰਾਤ ਨੂੰ ਹੀ ਪੈਂਦੇ ਹੁੰਦੇ ਸੀ, ਰਸਗੁੱਲੇ ਤੇ ਉਹ ਉਹਤੇ ਵੀ ਆਉਂਦੇ ਆ, ਕੋਈ ਗੱਲ ਨੀ। ਤੇ ਕਹਿੰਦੇ ਪਕੌੜੇ ਨਾਲ ਚਾਹ ਮਿਲ ਜਾਵੇ ਤਾਂ ਬੱਲੇ ਬੱਲੇ ਹੋ ਜਾਂਦੀ ਸੀ, ਬਿਲਕੁਲ ਸਹੀ ਕਿਹਾ ਤੁਸੀਂ। ਸੋ ਇਹ ਚਾਹ ਪਕੌੜੇ ਗੁਲਾਬ ਜਾਮਣ ਰਸਗੁੱਲੇ ਇਹ ਤਾਂ ਯਾਨੀ ਬਰਾਤ ਦੇ ਵਿੱਚ ਜਦੋਂ ਜਾਈਦਾ ਸੀਗਾ ਤੇ ਉੱਥੇ ਮਿਲਦੇ ਹੁੰਦੇ ਸੀ ਤੇ ਜਿੱਦਣ ਭਾਈਚਾਰੇ ਦੀ ਰੋਟੀ ਹੁੰਦੀ ਸੀਗੀ ਉਦਣ ਤੇ ਸਿੰਪਲ ਰੋਟੀ ਹੁੰਦੀ ਸੀ ਆਹ ਰੁਮਾਲੀ ਰੋਟੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਜਾਂ ਚੌਲ ਹੋ ਗਏ ਹਨਾ ਤੇ ਸਵੇਰ ਨੂੰ ਉਹੀ ਹੁੰਦਾ ਸੀ ਜਿਹੜਾ ਵਿਆਹ ਦੀ ਭਾਜੀ ਹੁੰਦੀ ਸੀਗੀ ਮੱਠੀਆਂ ਹੁੰਦੀਆਂ ਸੀਗੀਆਂ ਮਟਰੀ ਹੁੰਦੀ ਸੀ ਬੂੰਦੀ ਸੇਵੀਆਂ ਹੁੰਦੇ ਸੀਗੇ ਲੱਡੂ ਹੁੰਦੇ ਸੀਗੇ ਜਿਹੜੇ ਉਹ ਹਲਵਾਈ ਨੇ ਬਣਾਏ ਹੁੰਦੇ ਸੀ ਉਹ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਸੀ ਤੇ ਉਹਨਾਂ ਦੇ ਨਾਲ ਹੀ ਮੈਨੂੰ ਯਾਦ ਆ ਭਈ ਉਹ ਇੱਕ ਥਾਲਾਂ ਦੇ ਵਿੱਚ ਉਹ ਪਾ ਕੇ ਰੱਖ ਦੇਣੀਆਂ ਔਰ ਆਏ ਉਹ ਬੂੰਦੀ ਸੇਮੀਆਂ ਨੇ ਜੀ ਲੱਭਦੇ ਹੁਣ ਉਹ ਤਾਂ ਬੜਾ ਜੀ ਕਰਦਾ ਹੁੰਦਾ ਮੇਰਾ ਖਾਣ ਨੂੰ। ਮੈਂ ਇੱਕ ਲਿਖੀ ਵੀ ਹੋਈ ਹੈ ਮੈਨੂੰ ਲਓ ਜੀ ਚਾਰ ਕੁ ਲਾਈਨਾਂ ਮੈਂ ਤੁਹਾਡੇ ਨਾਲ ਫੇਰ ਸਾਂਝੀਆਂ ਕਰਦੀ ਹਾਂ। ਮੈਂ ਇੱਕ ਕਵਿਤਾ ਲਿਖੀ ਹੈ ਔਰ ਤੁਹਾਨੂੰ ਕਈ ਵਾਰੀ ਮੈਨੂੰ ਲੱਗਦਾ ਸੁਣਾਈ ਵੀ ਹੈ ਉਹਦਾ ਕੁਛ ਹਿੱਸਾ ਜਿਹੜਾ ਉਹ ਮੈਂ ਤੁਹਾਨੂੰ ਸੁਣਾਉਂਦੀ ਹਾਂ ਜਿਹੜਾ ਵਿਆਹ ਦੇ ਨਾਲ ਸੰਬੰਧਿਤ ਆ। ਅੱਛਾ ਉਹ ਸੀ ਜੀ ਭਈ ਭਰ ਕੇ ਟਰਾਲੀ ਜਾਂਦਾ ਨਾਨਕਾ ਮੇਲ ਸੀ ਤੇ ਜਾਗੋ ਵਿੱਚ ਬੰਨ ਦਿੰਦੇ ਛੜਿਆਂ ਦੀ ਰੇਲ ਸੀ ਪਿੱਤਲਾਂ ਦੇ ਥਾਲਾਂ ਵਿੱਚ ਬੂੰਦੀ ਸੇਵੀ ਮੱਠੀਆਂ ਤੇ ਖੁੱਲੇ ਵਿਹੜਿਆਂ 'ਚ ਮੰਜੀਆਂ ਹੁੰਦੀਆਂ ਸੀ ਡੱਠੀਆਂ ਚੂੜੇ ਤੇ ਕਲੀਰੇ ਪੌਣੇ ਲੱਗਦਾ ਸੀ ਵਟਣਾ ਧੀ ਵੱਲ ਦੇਖ ਮਾਪਿਆਂ ਦਾ ਦਿਲ ਘਟਣਾ ਲਾਲ ਸੂਹੇ ਸੂਟ ਵਿੱਚ ਵੋਟੀ ਸੀ ਹੁੰਦੀ ਫੱਬ ਦੀ ਸ਼ਰਮ ਹਯਾ ਦੀ ਬਸ ਮੂਰਤ ਸੀ ਲੱਗਦੀ ਡੋਲੀ ਵੇਲੇ ਫੇਰ ਜਦੋਂ ਦਿਲ ਸੀ ਹੌਲਾ ਕਰਦੀ ਮਾਪੇ ਕਹਿੰਦੇ ਧੀਏ ਤੂੰ ਹੈ ਦੌਲਤ ਹੋਰ ਘਰ ਦੀ ਪਾਣੀ ਵਾਰ ਜੋੜੀ ਜਦੋਂ ਘਰ ਵਿੱਚ ਆਉਂਦੀ ਸੀ ਖੋਲਦੇ ਸੀ ਗਾਨੇ ਭੈਣ ਘੋੜੀਆਂ ਗਾਉਂਦੀ ਸੀ ਧੀ ਭੈਣ ਹੁੰਦੀ ਉਦੋਂ ਸਾਰਿਆਂ ਦੀ ਸਾਂਝੀ ਸੀ ਤੇ ਸੰਗ ਤੇ ਸ਼ਰਮ ਤੋਂ ਨਾ ਕੁੜੀ ਕੋਈ ਵਾਂਝੀ ਸੀ। ਸੋ ਕਦੀ ਕਦੀ ਜੋ ਯਾਦਾਂ ਦਿਸਦੀਆਂ ਉਹਨਾਂ ਨੂੰ ਕੋਸ਼ਿਸ਼ ਕਰਦੀ ਹੁੰਦੀ ਆ ਵੀ ਏਦਾਂ ਲਿਖ ਲਵਾਂ ਸੰਭਾਲ ਲਵਾਂ ਕੁਝ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੀ ਹਾਂ ਤੇ ਕੁਝ ਆਪਣੇ ਦਿਲ ਚ ਰੱਖ ਲੈਂਦੀ ਹਾਂ ਕੁਝ ਆਪਣੀ ਡਾਇਰੀ ਤੇ। ਤੇ ਕਹਿੰਦੇ ਰਠੌਰ ਸਾਹਿਬ ਕਹਿੰਦੇ ਜਦੋਂ ਬਰਾਤ ਆਉਂਦੀ ਹੁੰਦੀ ਸੀ ਪਹਿਲਾਂ ਬਰਾਤ ਨੇ ਚਾਹ ਪੀਣੀ ਤੇ ਫਿਰ ਮੀਨਸ ਕੁੜੀ ਵਾਲਿਆਂ ਨੇ ਚਾਹ ਪੀਣੀ ਇਹ ਬਹੁਤ ਰਿਵਾਜ ਹੁੰਦਾ ਸੀ ਬਿਲਕੁਲ ਰਠੌਰ ਸਾਹਿਬ ਜਦੋਂ ਬਰਾਤ ਆਉਂਦੀ ਹੁੰਦੀ ਸੀ ਤੇ ਪਹਿਲਾਂ ਕਹਿਣਾ ਭਈ ਪਹਿਲਾਂ ਤਾਂ ਬਰਾਤੀ ਜਿਹੜੇ ਉਹ ਚਾਹ ਪਾਣੀ ਪੀਣਗੇ ਤੇ ਫਿਰ ਜਦੋਂ ਬਰਾਤੀ ਚ ਕਿਤੇ ਜਾਈਦਾ ਹੁੰਦਾ ਸੀਗਾ ਤੇ ਐ ਹੋਈਦਾ ਸੀ ਭਈ ਪਹਿਲਾਂ ਅੱਜ ਅਸੀਂ ਬੱਚਿਆਂ ਖੁੱਚਿਆਂ ਨੀ ਖਾਣਾ ਅੱਜ ਪਹਿਲਾਂ ਗੁਲਾਬ ਜਾਮਣ ਰਸਗੁੱਲੇ ਸਾਡੇ ਹੱਥ ਆਉਣੇ ਆ। ਸੋ ਬਹੁਤ ਵਧੀਆ ਯਾਦਾਂ ਰਠੌਰ ਸਾਹਿਬ ਬਿਲਕੁਲ ਚਲੋ ਉੱਥੇ ਵੀ ਪਹੁੰਚ ਰਹੀਆਂ ਬਰਾਤ ਤੇ ਵੀ ਉਸ ਤੋਂ ਪਹਿਲਾਂ ਨਾਨਕੀ ਸ਼ੱਕ ਸੀਗਾ ਤੇ ਭਾਂਡਬਾਜੀ ਕਰਨੀਆਂ ਵੀ ਨੱਚ ਗਏ ਤੇ ਉਸ ਤੋਂ ਬਾਅਦ ਫੇਰ ਮੈਨੂੰ ਲੱਗਦਾ ਵਟਣਾ ਲੱਗਦਾ ਹੁੰਦਾ ਸੀਗਾ ਜਿਹੜਾ ਇਸ ਦਿਨ ਦਾ ਲੱਗਦਾ ਹੁੰਦਾ ਸੀਗਾ ਔਰ ਉਸ ਤੋਂ ਬਾਅਦ ਫੇਰ ਚੂੜਾ ਪਾਉਣ ਦੀ ਜਿਹੜੀ ਰਸਮ ਹੁੰਦੀ ਸੀ ਉਹ ਵੀ ਬੜੀ ਪਿਆਰੀ ਹਰ ਰਸਮ ਬੜੀ ਇਮੋਸ਼ਨਲ ਜਿਹੀ ਬੜੀ ਪਿਆਰੀ ਹੁੰਦੀ ਸੀ ਔਰ ਜਦੋਂ ਨਾਨਕਾ ਮੇਲ ਆ ਜਾਂਦਾ ਹੁੰਦਾ ਸੀ ਤੇ ਘਰ ਹੋਰ ਭਰਿਆ ਭਰਿਆ ਲੱਗਦਾ ਹੁੰਦਾ ਸੀ ਤੇ ਦਾਦਕਿਆਂ ਦੇ ਨਾਲ ਨਾਲ ਨਾਨਕਿਆਂ ਦੀ ਵੀ ਬੱਲੇ ਬੱਲੇ ਹੋ ਜਾਂਦੀ ਸੀ ਪਹਿਲਾਂ ਨਾਨਕੀ ਸ਼ੱਕ ਦਿਖਾਉਣਾ ਤੇ ਫਿਰ ਉਸੇ ਸ਼ਾਮ ਨੂੰ ਚੂੜਾ ਪਾਉਣ ਦੀ ਰਸਮ ਜਿਹੜੀ ਮਾਮਿਆਂ ਵੱਲੋਂ ਕੀਤੀ ਜਾਂਦੀ ਹੁੰਦੀ ਸੀਗੀ ਸੂਰਜ ਦੇ ਢਲਣ ਤੋਂ ਪਹਿਲਾਂ ਮੈਨੂੰ ਯਾਦ ਆ ਕਿ ਉਹ ਪਰਾਤ ਪਿੱਤਲ ਦੀਆਂ ਪਰਾਤਾਂ ਦੇ ਵਿੱਚ ਕੱਚੀ ਲੱਸੀ ਪਾ ਕੇ ਉਹਦੇ ਵਿੱਚ ਚੂੜਾ ਧੋਣਾ ਵਿੱਚ ਤੇ ਉਸ ਤੋਂ ਬਾਅਦ ਕੁੜੀ ਦੇ ਜਿਹੜੇ ਮਾਮੇ ਹੁੰਦੇ ਸੀਗੇ ਉਹਨਾਂ ਨੇ ਕੁੜੀ ਦੇ ਚੂੜਾ ਪਾਉਣਾ ਤੇ ਫਿਰ ਉਹਦੇ ਉੱਥੇ ਕਲੀਰਾ ਬੰਨਣਾ ਕਲੀਰੇ ਬੰਨਣੇ ਔਰ ਕਲੀਰੇ ਵੀ ਜਿੱਦਾਂ ਮੈਂ ਪਿਛਲੀ ਵਾਰੀ ਦੱਸਿਆ ਸੀ ਵੀ ਹੱਥੀ ਬਣਾਏ ਜਾਂਦੇ ਹੁੰਦੇ ਸੀ ਔਰ ਕਿੰਨੇ ਕਿੰਨੇ ਕਲੀਰੇ ਬਣਦੇ ਹੁੰਦੇ ਸੀਗੇ ਇੱਕ ਇੱਕ ਦੋ ਦੋ ਨਹੀਂ ਹੁੰਦੇ ਸੀ ਵੀ ਜਿੰਨੇ ਤੇ ਬਾਕੀ ਵੀ ਸਾਰੇ ਜਿਹੜੇ ਰਿਸ਼ਤੇਦਾਰ ਹੁੰਦੇ ਸੀ ਉਹ ਵੀ ਕਲੀਰਾ ਲੈ ਕੇ ਆਉਂਦੇ ਹੁੰਦੇ ਸੀਗੇ ਕੁੜੀ ਦੇ ਲਈ ਤੇ ਉਹ ਸਾਰੇ ਹੀ ਕਲੀਰੇ ਜਿਹੜੇ ਆ ਫਿਰ ਉਹ ਬੰਨਦੇ ਹੁੰਦੇ ਸੀਗੇ ਦੋਨੇ ਹੱਥਾਂ ਦੇ ਵਿੱਚ ਤੇ ਕਿੰਨੇ ਕਿੰਨੇ ਕਲੀਰੇ ਹੋ ਜਾਂਦੇ ਹੁੰਦੇ ਸੀਗੇ। ਸੋ ਜਦੋਂ ਇਹ ਲੱਗ ਜਾਂਦਾ ਹੁੰਦਾ ਸੀਗਾ ਸੋਰੀ ਚੂੜਾ ਵੀ ਪੈ ਜਾਣਾ ਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਜਾਗੋ ਦੀ ਤਿਆਰੀ ਜਿਹੜੀ ਸ਼ੁਰੂ ਹੋ ਜਾਂਦੀ ਹੁੰਦੀ ਸੀ। ਮੈਨੂੰ ਯਾਦ ਆ ਪਿੱਤਲ ਦੀਆਂ ਗਾਗਰਾਂ ਹੁੰਦੀਆਂ ਸੀਗੀਆਂ ਉਹਨਾਂ ਦੇ ਉੱਤੇ ਆਟੇ ਦੇ ਨਾਲ ਦੀਵੇ ਜਿਹੜੇ ਬਣਾ ਕੇ ਉਹ ਰੱਖਣੇ ਔਰ ਉਹਨਾਂ ਦੇ ਵਿੱਚ ਤੇਲ ਪਾ ਕੇ ਫਿਰ ਜਦੋਂ ਜਾਗੋ ਸ਼ਾਮ ਢਲੇ ਨੂੰ ਨਿਕਲਦੀ ਹੁੰਦੀ ਸੀ ਤੇ ਵਾਹ ਉਸ ਜਾਗੋ ਦਾ ਵੀ ਵਿਆਹ ਪੂਰੇ ਵਿਆਹ 'ਚ ਇੰਤਜ਼ਾਰ ਰਹਿੰਦਾ ਹੁੰਦਾ ਸੀ ਤੇ ਜਾਗੋ ਜਿਹੜਾ ਹੁੰਦਾ ਸੀ ਉਹ ਵਿਆਹ ਦਾ ਸ਼ਿਖਰ ਹੁੰਦਾ ਸੀਗਾ ਕਿਉਂਕਿ ਬਾਕੀ ਰਸਮਾਂ ਰਿਵਾਜ਼ਾਂ ਹੋ ਜਾਂਦੀਆਂ ਸੀ ਅੱਧੀਆਂ ਔਰ ਅਗਲੇ ਦਿਨ ਜਿਹੜੀ ਆ ਉਹ ਬਰਾਤ ਚੜ੍ਹਨੀ ਹੁੰਦੀ ਸੀ ਜਾਂ ਬਰਾਤ ਆਉਣੀ ਹੁੰਦੀ ਸੀ ਤਾਂ ਜਾਗੋ ਇੱਕ ਸ਼ਿਖਰ ਹੁੰਦਾ ਸੀ। ਸੋ ਇੱਕ ਰੋਸ਼ਨੀਆਂ ਦਾ ਇੱਕ ਕਹਿ ਲਓ ਵੀ ਰੋਸ਼ਨੀ ਇੱਕ ਪੂਰੇ ਪਿੰਡ ਦੇ ਵਿੱਚ ਲੈ ਕੇ ਘੁੰਮਣੀ ਜਾਗੋ ਦੀ। ਸੋ ਉਸ ਜਾਗੋ ਦੇ ਨਾਲ ਫਿਰ ਜਿਹੜਾ ਪਿੰਡ ਹੁੰਦਾ ਸੀਗਾ ਉਹਦਾ ਚੱਕਰ ਪੂਰਾ ਕੱਟਣਾ ਔਰ ਪੂਰੀਆਂ ਰਸਤੇ ਦੇ ਵਿੱਚ ਬੋਲੀਆਂ ਪਾਉਂਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਉਹਨਾਂ ਨੇ ਜਾਣਾ ਔਰ ਸਿੱਠਣੀਆਂ ਦਿੰਦੇ ਜਾਣਾ ਫਿਰ ਜਿਹੜਾ ਜਿਹੜਾ ਘਰ ਰਸਤੇ 'ਚ ਆਉਂਦਾ ਹੁੰਦਾ ਸੀਗਾ ਸ਼ਰੀਕੇ ਭਾਈਚਾਰੇ ਦਾ ਉੱਥੇ ਰੁਕਣਾ ਉੱਥੇ ਜਾ ਕੇ ਉਹਨਾਂ ਦੇ ਵਿਹੜੇ ਦੇ ਵਿੱਚ ਨੱਚਣਾ ਔਰ ਫਿਰ ਉਹ ਜਿਹੜੇ ਹੁੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਜਿਹੜੇ ਦੀਵੇ ਹੁੰਦੇ ਸੀ ਉਹਨਾਂ ਦੇ ਵਿੱਚ ਤੇਲ ਪਾਉਣਾ ਕਹਿੰਦੇ ਵੀ ਹੁੰਦੇ ਸੀ ਵੀ ਕੋਈ ਪਾਊਗਾ ਨਸੀਬਾਂ ਵਾਲਾ ਜਾਗੋ ਵਿੱਚੋਂ ਤੇਲ ਮੁੱਕਿਆ। ਸੋ ਉਹ ਤੇਲ ਜਿਹੜੇ ਸੀਗੇ ਉਹ ਚਾਚੇ ਤਾਏ ਜਾਂ ਹੋਰ ਜਿਹੜੇ ਪਿੰਡ ਦੇ ਲੋਕ ਹੁੰਦੇ ਸੀ ਉਹਨਾਂ ਨੇ ਜਾਗੋ ਦੇ ਵਿੱਚ ਤੇਲ ਪਾਉਣਾ ਤੇ ਨਾਲੇ ਘਰ ਜਿਹੜੀਆਂ ਕੁੜੀਆਂ ਜਾਗੋ ਲੈ ਕੇ ਆਉਂਦੇ ਸੀਗੇ ਉਹਨਾਂ ਨੂੰ ਚਾਹ ਪਾਣੀ ਵੀ ਪਿਲਾਉਣਾ ਔਰ ਬਸ ਫੇਰ ਉਹ ਸ਼ਾਮ ਇਹੋ ਹੀ ਦੌਰ ਚੱਲਦਾ ਸੀਗਾ। ਉਦੋਂ ਡੀਜੇ ਵਗੈਰਾ ਕਿੱਥੇ ਹੁੰਦੇ ਸੀਗੇ, ਡੀਜੇ ਤਾਂ ਨਹੀਂ ਹੁੰਦੇ ਸੀ ਜੀ, ਹਾਂ ਜਾਂ ਹੁੰਦੀ ਸੀ ਢੋਲਕੀ ਤੇ ਜਾਂ ਹੁੰਦੀ ਸੀ ਪਰਾਤ, ਉਹਦੇ ਨਾਲ ਹੀ ਬੋਲੀਆਂ ਪਾਈ ਜਾਣੀਆਂ ਤੇ ਉਹਦੇ ਨਾਲ ਨੱਚੀ ਜਾਣਾ ਔਰ ਨੱਚ ਨੱਚ ਬਸ ਯਾਦ ਆ ਪਈ ਧਮਕਾਂ ਹੀ ਪੈ ਜਾਂਦੀਆਂ ਹੁੰਦੀਆਂ ਸੀਗੀਆਂ। ਔਰ ਉਸ ਤੋਂ ਬਾਅਦ ਅਗਲੇ ਦਿਨ ਚੜ੍ਹਨੀ ਹੁੰਦੀ ਸੀਗੀ ਜੀ ਬਰਾਤ, ਹੈ ਨਾ, ਸੋ ਉਹਦੀਆਂ ਤਿਆਰੀਆਂ ਦੇ ਵਿੱਚ ਲੱਗ ਜਾਂਦੇ ਹੁੰਦੇ ਸੀਗੇ। ਸੋ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ, ਗੀਤ ਤੋਂ ਬਾਅਦ ਤੁਹਾਡੇ ਮੈਸੇਜਿਸ ਆ ਰਹੇ ਆ ਉਹ ਲਵਾਂਗੀ, ਤੇ ਉਸ ਤੋਂ ਬਾਅਦ ਫਿਰ ਕੁਝ ਹੋਰ ਰਸਮਾਂ, ਤੇ ਉਸ ਤੋਂ ਬਾਅਦ ਬਾਕੀ ਦੀਆਂ ਰਸਮਾਂ ਜਿਹੜੀਆਂ ਉਹ ਅਸੀਂ ਅਗਲੇ ਹਫ਼ਤੇ ਕਰਾਂਗੇ। ਸੋ ਸੁਣਦੇ ਹਾਂ ਜੀ ਇਹ ਗੀਤ।
I can't believe that it's real. I can't believe that it's happening.
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
ਜੀ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰ ਗੀਤ ਸੁਣ ਕੇ ਹਟੇ ਹਾਂ ਔਰ ਉਸ ਤੋਂ ਬਾਅਦ ਹਰੀਸ਼ ਅਰੋੜਾ ਹੁਣਾਂ ਦਾ ਮੈਸੇਜ ਆਇਆ ਹੋਇਆ ਜੀ ਇੱਕ ਕਹਿੰਦੇ ਸੁਪ੍ਰੀਤ ਮੇਰੇ ਮਾਮਾ ਤੇ ਮਾਸੀ ਦਾ ਵਿਆਹ ਵਿੱਚ ਮੇਰੀ ਵੱਡੀ ਭੈਣ ਨੇ ਸਾਨੂੰ ਪਹਿਲੇ ਜਲਦੀ ਜਲਦੀ ਸਾਨੂੰ ਮਿਠਾਈ ਜਾਂ ਰੋਟੀ ਖਵਾ ਦੇਣੀ ਤਾਂ ਕਦੀ ਤੇ ਕਦੀ ਤੁਹਾਨੂੰ ਕਹਿੰਦੇ ਫਿਰ ਤੁਹਾਨੂੰ ਮਿਲਣੀ ਨਹੀਂ ਹੈ ਪੁੱਛਣਾ ਕਿਤੋਂ ਤਾਂ ਮੇਰੇ ਕੋਲ ਪੜ੍ਹ ਨਹੀਂ ਹੋ ਰਿਹਾ ਉਹ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਨਾ ਤੇ ਇਸ ਕਰਕੇ ਇਹਨਾਂ ਨੇ ਆਪਣੀ ਕੋਈ ਯਾਦ ਸਾਂਝੀ ਕੀਤੀ ਹੈ ਮੈਂ ਦੁਬਾਰਾ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਸੁਪ੍ਰੀਤ ਮੇਰੇ ਮਾਮਾ ਤੇ ਮਾਸੀ ਦੇ ਵਿਆਹ ਵਿੱਚ ਮੇਰੀ ਵੱਡੀ ਭੈਣ ਨੇ ਸਾਨੂੰ ਪਹਿਲੇ ਜਲਦੀ ਜਲਦੀ ਤੇ ਸਾਨੂੰ ਮਿਠਾਈ ਜਾਂ ਰੋਟੀ ਖਿਲਾ ਦੇਣੀ ਤਾਂ ਕਿ ਨਹੀਂ ਤੁਹਾਨੂੰ ਫੇਰ ਨਹੀਂ ਮਿਲਣੀ ਜੇ ਪੁੱਛਣਾ ਕਿਉਂ ਤਾਂ ਕਹਿਣਾ ਕਿ ਆਪਣਾ ਕਿ ਆਪਣੇ ਪਾਪਾ ਨਾਲ ਨਾ ਹੋਣਾ ਰੁੱਸ ਜਾਣਾ ਹੈ ਤਾਂ ਆਪ ਨੂੰ ਘਰ ਆ ਜਾਏਗਾ ਮੰਮੀ ਵਾਸਤੇ ਕਈ ਵਾਰੀ ਮਿਠਾਈ ਚੁੰਨੀ ਵਿੱਚ ਹੀ ਲੈ ਆਉਂਦੀ ਹੁੰਦੀ ਸੀ ਸਹੀ ਗੱਲ ਕਈ ਵਿਆਹਾਂ ਦੇ ਵਿੱਚੋਂ ਮੰਮੀਆਂ ਜਾਂ ਏਦਾਂ ਰੋਟੀ ਆਉਂਦੀ ਹੁੰਦੀ ਸੀ ਜਾਂ ਮਿਠਾਈ ਲੈ ਆਉਣੀ ਘਰ ਸਹੀ ਗੱਲ ਆ ਸੋ ਬਹੁਤ ਬਹੁਤ ਸ਼ੁਕਰੀਆ ਔਰ ਮੈਨੂੰ ਮਾਫ਼ੀ ਕਿਉਂਕਿ ਮੇਰੇ ਤੋਂ ਮੈਸੇਜ ਚੰਗੀ ਤਰ੍ਹਾਂ ਪੜਿਆ ਨਹੀਂ ਗਿਆ ਤੇ ਨਰਿੰਦਰ ਠੌਰ ਹੁਣਾਂ ਨੇ ਕਿਹਾ ਜੀ ਸਾਡੇ ਤਾਂ ਜੀ ਸ਼ਰੀਕੇ ਦੇ ਪਿੰਡ ਵਾਲਿਆਂ ਦੀ ਰੋਟੀ ਹੁੰਦੀ ਸੀ ਜਿਸ ਨੂੰ ਤੋਲਵੀ ਰੋਟੀ ਕਹਿੰਦੇ ਨੇ 2 ਕਿਲੋ ਜਲੇਬੀ 2 ਕਿਲੋ ਰੋਟੀ ਤੇ 1 ਕਿਲੋ ਦਾਲ ਸੱਦਾ ਦਿੱਤਾ ਜਾਂਦਾ ਸੀ ਸੋ ਲਿਸਟ ਕੀਤੀ ਜਾਂਦੀ ਸੀ ਬਾਈ ਆ ਕੇ ਰੋਟੀ ਲੈ ਜਾਓ ਸ਼ਾਮ ਨੂੰ ਨਿਉਂਦਾ ਹੁੰਦਾ ਸੀ ਜੋ ਨਿਉਂਦਾ ਖਾਣ ਆਉਂਦਾ ਸੀ ਉਸਨੂੰ ਦੇਸੀ ਦਾਰੂ ਨਮਕੀਨ ਜੋ ਕਿ ਘਰ ਸੇਵੀਆਂ ਬਣਾਉਂਦੇ ਸੀ ਬਸ ਉਸ ਨਾਲ ਮੂੰਹ ਸੁਣਾ ਕਰਵਾ ਦਿੰਦੇ ਸੀ ਅੱਜ ਕੱਲ ਤਾਂ ਚਿਕਨ ਤੋਂ ਬਿਨਾਂ ਗੱਲ ਹੀ ਨਹੀਂ ਬਣਦੀ ਉਹ ਸਮਾਂ ਬਹੁਤ ਵਧੀਆ ਹੁੰਦਾ ਸੀ ਬਿਲਕੁਲ ਸਹੀ ਕਿਹਾ ਹਾਂ ਬਿਲਕੁਲ ਉਹ ਵਾਲੀ ਰੋਟੀ ਵੀ ਦਿੰਦੇ ਹੁੰਦੇ ਸੀਗੇ ਔਰ ਨਾਲੇ ਖਾ ਜਾਣੀ ਤੇ ਨਾਲੇ ਫਿਰ ਲੈ ਜਾਣੀ ਮੈਨੂੰ ਯਾਦ ਆ ਪਈ ਰੋਟੀ ਜਿਹੜੀ ਹੁੰਦੀ ਸੀ ਉਹ ਜਾਂਦੀ ਵੀ ਹੁੰਦੀ ਸੀਗੀ ਘਰਾਂ ਨੂੰ ਤੇ ਬਿਲਕੁਲ ਬਾਕੀ ਤੁਸੀਂ ਕਿਹਾ ਵੀ ਸ਼ਾਮ ਨੂੰ ਕਈ ਵਾਰੀ ਫਿਰ ਉਸ ਦਿਨ ਮੂੰਹ ਵੀ ਸਰੂਣਾ ਕਰ ਲੈਂਦੇ ਹੁੰਦੇ ਸੀਗੇ ਉਹ ਸੇਵੀਆਂ ਦੇ ਨਾਲ ਔਰ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਬੇਸ਼ੱਕ ਥੋੜਾ ਬਹੁਤਾ ਇਹਨਾਂ ਰਸਮਾਂ ਰਿਵਾਜ਼ਾਂ ਦਾ ਫਰਕ ਆ ਮਾਲਵੇ ਮਾਝੇ ਦੁਆਬੇ ਦੇ ਵਿੱਚ ਕਿਤੇ ਨਾ ਕਿਤੇ ਥੋੜੀਆਂ ਥੋੜੀਆਂ ਰਸਮਾਂ ਰਿਵਾਜ਼ ਵੱਖਰੇ ਵੱਖਰੇ ਹੁੰਦੇ ਆ ਬਾਕੀ ਕਈਆਂ ਦੇ ਆਪਣੇ ਆਪਣੇ ਜਠੇਰੇ ਹੁੰਦੇ ਸੀਗੇ ਉਹਨਾਂ ਦੀ ਵੀ ਗੱਲਬਾਤ ਵਿੱਚ ਕਰਾਂਗੇ ਉਹਨਾਂ ਦੀਆਂ ਆਪਣੀਆਂ ਰਸਮਾਂ ਹੁੰਦੀਆਂ ਸੀਗੀਆਂ ਸੋ ਪਰ ਵਿਆਹ ਦੇ ਵਿੱਚ ਮੈਂ ਸਿਰਫ ਉਹੀ ਗੱਲਾਂ ਕੀਤੀਆਂ ਜੋ ਮੈਂ ਆਪਣੇ ਅੱਖੀ ਦੇਖਿਆ ਹੋਇਆ ਆ ਸੋ ਬਿਲਕੁਲ ਅਜੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਜੋ ਮੇਰੇ ਤੋਂ ਵੀ ਰਹਿ ਗਈਆਂ ਕੁਝ ਕੁ ਜੋ ਮੈਨੂੰ ਯਾਦ ਨਹੀਂ ਰਹੀਆਂ ਔਰ ਕੁਝ ਕੁ ਇਹੋ ਜਿਹੀਆਂ ਜੋ ਮੇਰੇ ਬਚਪਨ ਤੋਂ ਪਹਿਲਾਂ ਹੁੰਦੀਆਂ ਹੋਣਗੀਆਂ ਪਰ ਮੇਰੀਆਂ ਅੱਖਾਂ ਉਹਨਾਂ ਰਸਮਾਂ ਰਿਵਾਜ਼ਾਂ ਦੀਆਂ ਗਵਾਹ ਨਹੀਂ ਰਹੀਆਂ ਚਲੋ ਜਗਤਾਰ ਭਾਜੀ ਨੇ ਕੁਝ ਸਾਨੂੰ ਭੇਜਿਆ ਸੀ ਖਾਸ ਮੈਂ ਉਹ ਪੜ੍ਹਦੀ ਹਾਂ ਤੇ ਉਸ ਤੋਂ ਬਾਅਦ ਲੈਂਦੀ ਹਾਂ ਵਿਦਾ ਲਿਖਿਆ ਜੇ ਇੱਕ ਵਾਰ ਪੜ੍ਹੋਗੇ ਤਾਂ ਦੁਬਾਰਾ ਪੜ੍ਹਨ ਨੂੰ ਜ਼ਰੂਰ ਜੀ ਕਰਦਾ ਹੈ ਗਰਮੀਆਂ ਵਿੱਚ ਸਾਡਾ ਕੰਮ ਮੰਦਾ ਹੋ ਜਾਂਦਾ ਮੈਂ ਸੋਚਿਆ ਚੱਲ ਕੰਮ ਹੀ ਬਦਲ ਲਈਏ ਆਪਾਂ ਖਿਡੌਣਿਆਂ ਦਾ ਕੰਮ ਸ਼ੁਰੂ ਕਰ ਦਿੱਤਾ ਮੈਂ ਦਿੱਲੀ ਖਿਡੌਣੇ ਲੈਣ ਗਿਆ ਤਾਂ ਇੱਕ ਮਾਰਕੀਟ 'ਚ ਦੁਕਾਨਦਾਰ ਕੋਲ ਪਲਾਸਟਿਕ ਤੇ ਰਬੜ ਦੇ ਬਣੇ ਲੀਡਰਾਂ ਦੇ ਖਿਡੌਣੇ ਪਏ ਪਲਾਸਟਿਕ ਦਾ ਰਾਜਨਾਥ ਰਬੜ ਦਾ ਅਡਵਾਨੀ ਗੱਲ ਕਿ ਸਾਰੇ ਲੀਡਰ ਖਿਡੌਣਿਆਂ ਦੇ ਰੂਪ ਚ ਉਪਲਬਧ ਸਨ ਮੈਂ ਚੱਕ ਕੇ ਲਾਲੂ ਯਾਦਵ ਦਾ ਬਟਨ ਦੱਬ ਬੈਠਾ ਉਹ ਤਾਂ ਆਵਾਜ਼ਾਂ ਕੱਢਣ ਲੱਗ ਪਿਆ ਅਰੇ ਬੁੜਬਕ ਭੁੱਖ ਲੱਗੀ ਹੈ ਚਾਰਾ ਲਾਓ ਆਜ ਹਮ ਚਾਰਾ ਖਾਊਂਗਾ ਮੈਂ ਦਵਾ ਕੇ ਵਾਪਸ ਰੱਖ ਦਿੱਤਾ ਮੈਂ ਕਿਹਾ ਯਾਰ ਆਹ ਰਬੜ ਦਾ ਮੋਦੀ ਦਿਖਾ ਉਸਨੇ ਮੈਨੂੰ ਮੋਦੀ ਫੜਾ ਦਿੱਤਾ ਮੈਂ ਕਿਹਾ ਇਹ ਚੱਲਦਾ ਕਿਵੇਂ ਹੈ ਚਾਬੀ ਨਾਲ ਜਾਂ ਸੈੱਲਾਂ ਤੇ ਕਹਿੰਦਾ ਜੀ ਕੱਲ ਹੀ ਨਵਾਂ ਮਾਲ ਆਇਆ ਮੈਂ ਫੈਕਟਰੀ ਵਾਲੇ ਨੂੰ ਪੁੱਛਦਾ ਹੁਣੇ ਉਹਨੇ ਫੋਨ ਕੀਤਾ ਬਈ ਆਹ ਮੋਦੀ ਜੀ ਦੀ ਚਾਬੀ ਤੇ ਆ ਜਾਂ ਸੈੱਲਾਂ ਤੇ ਆ ਫੈਕਟਰੀ ਵਾਲਾ ਕਹਿੰਦਾ ਚਾਬੀ ਤੇ ਹੀ ਨੇ ਦੁਕਾਨਦਾਰ ਕਹਿੰਦਾ ਪਰ ਚਾਬੀ ਤਾਂ ਹੈ ਨੀ ਡੱਬੇ ਦੇ ਵਿੱਚ ਫੈਕਟਰੀ ਵਾਲਾ ਕਹਿੰਦਾ ਨਾਲ ਜਿਹੜੇ ਅਡਵਾਨੀ ਤੇ ਅੰਬਾਨੀ ਵਾਲੇ ਡੱਬੇ ਭੇਜੇ ਨੇ ਚਾਬੀ ਉਹਨਾਂ ਵਿੱਚ ਹੈ ਲੱਗਦਾ ਤੁਹਾਨੂੰ ਪਤਾ ਨੀ ਬਈ ਮੋਦੀ ਜੀ ਦੀ ਚਾਬੀ ਕਿਹਨਾਂ ਕੋਲ ਹੈ ਠੀਕ ਹੈ ਲਓ ਜੀ ਦੁਕਾਨ ਵਾਲੇ ਨੇ ਚਾਬੀ ਕੱਢ ਕੇ ਭਰੇ ਕੇ ਜਿਉਂ ਹੀ ਮੋਦੀ ਜੀ ਨੂੰ ਮੇਰੇ ਵੱਲ ਛੱਡਿਆ ਮੋਦੀ ਜੀ ਭੌਂਦੇ ਪੈਰੀ ਚੱਲ ਪਿਛਾਂ ਦੁਕਾਨ ਵੱਲ ਨੂੰ 2-3 ਵਾਰ ਦੇਖੀ ਚਾਬੀ ਭਰ ਕੇ ਪਰ ਮੋਦੀ ਪਛਾਣ ਨੂੰ ਹੀ ਜਾਣ ਦੁਕਾਨ ਵਾਲੇ ਨੇ ਹੋਰ ਪੀਸ ਕੱਢਿਆ ਉਹ ਵੀ ਉਸੇ ਰੂਪ ਚ ਦੁਕਾਨਦਾਰ ਵਿਚਾਰਾ ਸ਼ਸ਼ੋ ਪੰਚ ਬਈ ਮੋਦੀ ਜੀ ਨੂੰ ਕੀ ਭਸੂੜੀ ਪੈ ਗਈ ਫਿਰ ਇਕਦਮ ਚੁਟਕੀ ਮਾਰ ਕੇ ਕਹਿੰਦਾ ਲੱਗ ਗਿਆ ਪਤਾ ਏ ਪੁੱਠਾ ਤਾਂ ਮੁੜਦਾ ਕਿਉਂਕਿ ਮੇਰੇ ਵਾਲੇ ਪਾਸੇ ਜਹਾਜ਼ ਪਿਆ ਇਹ ਪੱਟੂ ਨੂੰ ਜਹਾਜ਼ ਤੇ ਚੜ੍ਹਨ ਦੀ ਆਦਤ ਪੈ ਗਈ ਹੈ ਓਹਨੇ ਜਹਾਜ਼ ਚੱਕ ਕੇ ਮੇਰੇ ਵੱਲ ਰੱਖ ਦਿੱਤਾ ਤੇ ਜਦੋਂ ਚਾਬੀ ਭਰੀ ਤਾਂ ਮੋਦੀ ਜੀ ਸ਼ਤਾਬਦੀ ਐਕਸਪ੍ਰੈਸ ਬਣੇ ਮੇਰੇ ਵੱਲ ਨੂੰ ਆਉਣ। ਪਰ ਫੇਰ ਜਹਾਜ਼ ਕੋਲ ਆ ਕੇ ਦੁਕਾਨਦਾਰ ਵੱਲ ਨੂੰ ਮੂੰਹ ਉਤਾਂਹ ਨੂੰ ਕਰਕੇ ਖੜ ਜਾਇਆ ਕਰਨ। ਮੈਂ ਕਿਹਾ ਹੁਣ ਕੀ ਹੋ ਗਿਆ, ਅਗਾਂਹ ਕਿਉਂ ਨੀ ਤੁਰਦੇ? ਕਹਿੰਦਾ ਪੱਟੂ ਜਹਾਜ਼ ਵੱਲ ਪਿੱਠ ਕਰਕੇ ਸੈਲਫੀ ਲੈਂਦਾ। ਮੈਂ ਕਿਹਾ ਯਾਰ ਹੋਰ ਦਿਖਾ। ਕਹਿੰਦਾ ਤੁਸੀਂ ਪੰਜਾਬੀ ਹੋ? ਮੈਂ ਕਿਹਾ ਹਾਂ। ਕਹਿੰਦਾ ਮੇਰੇ ਕੋਲ ਪੰਜਾਬ ਦੇ ਅਕਾਲੀ ਲੀਡਰ ਵੀ ਹਨ, ਉਹਨਾਂ ਦੇ ਆਫਰ ਵੀ ਚੱਲ ਰਹੀ ਹੈ। ਮੈਂ ਕਿਹਾ ਉਹਨਾਂ ਤੇ ਆਫਰ ਕਿਉਂ ਦੇ ਰਹੇ ਹੋ? ਕਹਿੰਦਾ ਜੀ ਦੱਸਾਂ। ਕਹਿੰਦਾ ਕੀ ਦੱਸਾਂ ਜੀ, ਇੱਕ ਵਾਰ ਮੰਗਵਾ ਲਏ, ਇੱਥੇ ਇਹਨਾਂ ਨੂੰ ਕੋਈ ਡੇਲਿਆਂ ਵੱਟੇ ਨਹੀਂ ਸਿਆਣ ਦਾ। ਮੈਂ ਕਿਹਾ ਯਾਰ ਸਿਆਣ ਦਾ ਤਾਂ ਇਹਨਾਂ ਨੂੰ ਪੰਜਾਬ ਵਿੱਚ ਵੀ ਕੋਈ ਨਹੀਂ। ਕਹਿੰਦਾ ਜੀ ਬਸ ਕੱਢਣੇ ਨੇ ਕਿਸੇ ਤਰ੍ਹਾਂ, ਕੱਢਣ ਨੂੰ ਤਾਂ ਅਸੀਂ ਵੀ ਭਰਾਵਾਂ ਮੁੱਠੀਆਂ 'ਚ ਥੱਕੀ ਫਿਰਦੇ ਹਾਂ। ਉਹਨੇ ਅਲਮਾਰੀ ਖੋਲੀ, ਵਿੱਚ ਰੰਗ ਬਿਰੰਗੇ ਅਕਾਲੀ ਲੀਡਰ ਪਏ, ਨੀਲੇ ਰੰਗ ਦਾ ਮਲੂਕਾ, ਖੱਟੇ ਰੰਗ ਦਾ ਢੀਡਸਾ, ਗੁਲਾਬੀ ਰੰਗ ਦਾ ਭੂੰਡੜ ਤੇ ਲਾਲ ਖੱਖਾ ਜਾਂ ਵਿਰਸਾ ਵਲਟੋਹਾ। ਗੱਲ ਕੀ, ਸਾਰੇ ਹੀ ਰੰਗ ਬਿਰੰਗੇ, ਬਸ ਕੱਲਾ ਮਜੀਠੀਆ ਚਿੱਟਾ। ਮੈਂ ਕਿਹਾ ਆਫਰ ਦੱਸ ਕੀ ਹੈ? ਕਹਿੰਦਾ ਜੇ ਤਿੰਨ ਮਜੀਠੀਏ ਇਕੱਠੇ ਲਵੋਗੇ ਤਾਂ ਨਾਲ ਦੋ ਜਗਦੀਸ਼ ਭੋਲੇ ਤੇ ਇੱਕ ਸਮੈਕ ਦੀ ਪੁੜੀ ਫ੍ਰੀ, ਤੇ ਜੇ ਇਕੱਠੇ ਚਾਰ ਡਿਪਟੀ CM ਸਾਹਿਬ ਲਵੋਗੇ ਤਾਂ ਨਾਲ ਦੋ ਗੱਪਾਂ ਦੇ ਭਰੇ 8 GB ਵਾਲੇ ਮੈਮਰੀ ਕਾਰਡ ਫ੍ਰੀ। ਤੇ ਵੱਡੇ ਬਾਦਲ ਸਾਹਿਬ ਤੇ ਕੀ ਆਫਰ ਹੈ? ਮੈਂ ਪੁੱਛਿਆ। ਕਹਿੰਦਾ 5 ਵੱਡੇ ਬਾਦਲ ਸਾਹਿਬ ਲੈਣ ਤੇ 2 ਮੱਕੜ ਤੇ 1 ਗੋਲਕ ਫ੍ਰੀ। ਫੇਰ ਮੇਰੀ ਨਿਗਾਹ ਸਿਹਤ ਮੰਤਰੀ ਜਾਣੀ ਸਾਹਿਬ ਤੇ ਪਈ, ਜਿਹੜੇ ਕਿ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ। ਮੈਂ ਕਿਹਾ ਇਹਨਾਂ ਤੇ ਕੀ ਆਫਰ ਦੇ ਰਹੇ ਹੋ? ਕਹਿੰਦਾ 1 ਜਿਆਣੀ ਨਾਲ 8 PM ਵਿਸਕੀ ਦੀ ਬੋਤਲ ਫ੍ਰੀ। ਮੈਂ ਕਿਹਾ ਇੱਕ ਡੱਬੇ ਚ ਕਿੰਨੇ ਜਿਆਣੀ ਸਾਹਿਬ ਨੇ? ਕਹਿੰਦਾ 12। ਮੈਂ ਕਿਹਾ 4 ਡੱਬੇ ਜਿਆਣੀ ਸਾਹਿਬ ਹੀ ਪੈਕ ਕਰ ਦੇ। ਮੈਂ ਚਿੱਤ ਚ ਸੋਚਿਆ ਜਿਆਣੀ ਫਿਕੇ ਨਾ ਫਿਕੇ ਸੋਰੀ ਮੈਂ ਚਿੱਤ ਚ ਸੋਚਿਆ ਜਿਆਣੀ ਜਿਆਣੀ ਵਿਕੇ ਨਾ ਵਿਕੇ, ਵਿਕਸੀ ਤਾਂ 450 ਵਿਸਕੀ ਤਾਂ 450 ਤਾਂ ਖਰਾ ਹੈ, ਨਾਲੇ ਸ਼ਰਾਬ ਨੂੰ ਕਿਹੜਾ ਕੋਈ ਨਸ਼ਾ ਮੰਨਦਾ। ਵਾਹ ਜੀ ਵਾਹ, ਲਿਖਣ ਵਾਲੇ ਵੀ ਕਮਾਲ ਹੀ ਕਰ ਦਿੰਦੇ ਆ। ਸੋ ਬਹੁਤ ਵਧੀਆ ਲਿਖਤ ਜੀ, ਔਰ ਵਿਅੰਗ, ਇਹਨਾਂ ਨੂੰ ਅਸੀਂ ਵਿਅੰਗ ਕਹਿੰਦੇ ਹੁੰਦੇ ਸੀ, ਹੈ ਨਾ, ਇਹਨਾਂ ਨੂੰ ਵਿਅੰਗ ਕਿਹਾ ਜਾਂਦਾ ਆ। ਸੋ ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ ਸਾਡੇ ਨਾਲ ਸਾਂਝਾ ਕਰਨ ਦੇ ਲਈ। ਸੋ ਲਓ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋ ਗਿਆ ਵਕਤ 2 ਘੰਟੇ, ਕਦੋਂ ਬੀਤ ਗਏ ਮੈਨੂੰ ਪਤਾ ਹੀ ਨਹੀਂ ਲੱਗਦਾ ਤੁਹਾਡੇ ਨਾਲ ਗੱਲਾਂ ਬਾਤਾਂ ਦੇ ਵਿੱਚ। ਸੋ ਅੱਜ ਅਸੀਂ ਵਿਆਹ ਦੀਆਂ ਕੁਝ ਕੁ ਹੋਰ ਜਿਹੜੀਆਂ ਰਸਮਾਂ ਉਹਨਾਂ ਬਾਰੇ ਗੱਲ ਕਰ ਸਕੀਆਂ। ਉਸ ਤੋਂ ਇਲਾਵਾ ਮੌਲੀ ਦੀਦੀ ਦਾ, ਦੀਦ ਦਾ ਤੇ ਦੀਦ ਦੇ ਮੰਮੀ ਦਾ ਇੱਕ ਸਪੈਸ਼ਲ ਵਾਲਾ ਥੈਂਕਸ ਜਿਨ੍ਹਾਂ ਨੇ ਆ ਕੇ ਪ੍ਰੋਗਰਾਮ ਦੇ ਵਿੱਚ ਰੌਣਕਾਂ ਲਾਈਆਂ, ਤੇ ਹਾਂ ਸੱਚ ਮੇਰੇ ਮੰਮੀ ਦਾ ਵੀ ਜਿਨ੍ਹਾਂ ਨੇ ਇੰਨਾ ਪਿਆਰਾ ਸੁਹਾਗ ਸੁਣਾਇਆ, ਬਾਕੀ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜਸ ਕੀਤੇ ਔਰ ਰੌਣਕਾਂ ਲੱਗੀਆਂ, ਔਰ ਉਹਨਾਂ ਦਾ ਵੀ ਜੋ ਚੁੱਪ ਚਾਪ ਪ੍ਰੋਗਰਾਮ ਸੁਣਦੇ ਰਹੇ ਔਰ ਆਪਣੀਆਂ ਯਾਦਾਂ ਵਿੱਚ ਕਿਤੇ ਗੁਆਚ ਗਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਹਫਤੇ ਦਾ ਨਿਯੋਤਾ ਮੈਂ ਤੁਹਾਨੂੰ ਅੱਜ ਹੀ ਦੇ ਦਿੰਦੀ ਹਾਂ ਜੀ, ਅਗਲੇ ਹਫਤੇ ਜੰਜ ਚੜ੍ਹਨੀ ਆ। ਸੋ ਸਾਰੇ ਤਿਆਰ ਤਿਉਰ ਹੋ ਕੇ ਆਇਓ, ਬਿਲਕੁਲ ਠੀਕ ਹੈ। ਸੋ ਅਗਲੇ ਹਫਤੇ ਕਰਾਂਗੇ ਜੀ ਵਿਆਹ ਵਾਲੇ ਦਿਨ ਦੀਆਂ ਰਸਮਾਂ ਦੀਆਂ ਗੱਲਾਂ, ਔਰ ਬਾਕੀ ਗੱਲਾਂ ਕੀ ਹੁੰਦੀਆਂ ਜੀ, ਇੱਕ ਦੂਜੇ ਨੂੰ ਧਰਵਾਸ ਦੇ ਛੱਡੀਦਾ, ਇੱਕ ਦੂਜੇ ਨਾਲ ਆਪਣੇ ਦਿਲ ਦੀਆਂ ਗੱਲਾਂ, ਆਪਣੀਆਂ ਯਾਦਾਂ ਸਾਂਝੀਆਂ ਕਰ ਲਈਦੀਆਂ ਆ। ਸੋ ਅਗਲੇ ਬੁੱਧਵਾਰ ਦੀ ਉਡੀਕ ਦੇ ਨਾਲ ਅੱਜ ਤੁਹਾਡੇ ਤੋਂ ਲੈਣੀ ਆ ਮੈਂ ਵਿਦਾ। ਆਪਣਾ ਧਿਆਨ ਰੱਖੋ, ਚੜ੍ਹਦੀ ਕਲਾ ਤੇ ਆਪਣਾ ਕਲਾ
ਯਾਰ ਨਾਲ ਬਹਾਰਾਂ ਯਾਰਾਂ।